ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਰਾਗ ਆਸਾ ਮਹੱਲਾ ਨਾਵਾ। ਬਿਰਥਾ ਕਹੋ ਕੌਣ ਸਿਉ ਮਨ ਕੀ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਸਾਹਿਬ ਜੀ ਦੀ ਸਾਜੀ ਨਿਵਾਜੀ ਗੁਰੂ ਸਰੂਪ ਗੁਰੂ ਖਾਲਸਾ ਸਤਿਸੰਗ ਜੀਓ, ਆਓ ਮਨ ਬਿਰਤੀ ਇਕਾਗਰ ਕਰੋ ਸਤਿਗੁਰਾਂ ਦੀ ਅੰਮ੍ਰਿਤਮਈ ਬਾਣੀ ਦੀ ਲੜੀਵਾਰ ਕਥਾ ਦੇ ਵਿੱਚ। ਨੌਵੇਂ ਪਾਤਸ਼ਾਹ ਦਾ ਪਾਵਨ ਬਚਨ ਹੈ ਜਿਸ ਦਾ ਆਪ ਜੀ ਨੇ ਪਾਠ ਸਰਵਣ ਕੀਤਾ ਹੈ। ਆਓ ਇੱਥੋਂ ਹੀ ਅੱਜ ਦੇ ਕਥਾ ਦੇ ਨਿਤਨੇਮ ਸ਼ੁਰੂ ਹੁੰਦੇ ਹਨ। ਗ੍ਰੀਨ ਬਾਜ ਸਤਿਗੁਰੂ ਜੋ ਸਿੱਖਿਆ ਦਿੰਦੇ ਨੇ ਉਸ ਨੂੰ ਵੀ ਗ੍ਰਹਿਣ ਕਰੀਏ, ਆਪਣੇ ਸਵਾਸਾਂ ਨੂੰ ਸਫਲਾ ਕਰਨ ਦਾ ਯਤਨ ਕਰੀਏ ਜੀ।
ਇੱਕ ਓਅੰਕਾਰ ਸਤਿਗੁਰ ਪ੍ਰਸਾਦ,
ਇੱਕ ਅਦੁੱਤੀ ਓਅੰਕਾਰ ਸਰਬ ਕਾ ਪ੍ਰਕਾਸ਼ਕ ਹੈ, ਸਤ ਨਾਸ ਤੋਂ ਰਹਿਤ ਹੈ, ਗੁਰ ਚੇਤਨ ਪ੍ਰਸਾਦ ਆਨੰਦ ਸਰੂਪ ਹੈ। ਐਸਾ ਪਰਮੇਸ਼ੁਰ ਸਤਿਗੁਰਾਂ ਦੀ ਪ੍ਰਸਾਦ ਕਿਰਪਾ ਦੁਆਰਾ ਹੀ ਪ੍ਰਾਪਤ ਹੁੰਦਾ ਹੈ। ਅੱਗੇ ਫਰਮਾਨ ਕਰਦੇ ਹਨ,
ਰਾਗ ਆਸਾ ਮਹੱਲਾ ਨਾਵਾ।
ਆਸਾ ਰਾਗ ਹੈ, ਨੌਵੇਂ ਪਾਤਸ਼ਾਹ ਦਾ ਉਚਾਰਨ ਕੀਤਾ ਹੋਇਆ ਇੱਥੇ ਕੋਈ ਸ਼ਬਦ ਹੈ। ਇਹ ਆਸਾ ਰਾਗ ਦੇ ਵਿੱਚ ਜੋ ਆਇਆ ਪਹਿਲਾਂ ਜਗਾਸੂ ਸਿੱਖ ਦੀ ਹਾਲਤ ਕਥਨ ਕਰਦੇ ਹੈ। ਜਿਸ ਵੇਲੇ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਬਾਬਾ ਬਕਾਲਾ ਵਿਖੇ ਗੁਰਤਾ ਗੱਦੀ ਤੇ ਬਿਰਾਜਮਾਨ ਹੋਏ, ਝੋਰੇ ਭੋਰੇ ਤੋਂ ਬਾਹਰ ਨਿਕਲੇ ਸਨ। 26 ਸਾਲ 9 ਮਹੀਨੇ 13 ਦਿਨ ਭੋਰੇ ਦੇ ਵਿੱਚ ਆਪ ਜੀ ਨੇ ਤਪੱਸਿਆ ਕੀਤੀ। ਉਸ ਵੇਲੇ ਮਹਾਰਾਜ ਸਾਹਿਬ ਜੀ ਨੇ 9 ਸ਼ਬਦ ਗੌੜੀ ਰਾਗ ਵਿੱਚ ਜਿਹੜੇ ਨੇ ਉਚਾਰਨ ਕੀਤੇ, ਇਹ ਸ਼ਬਦ ਵੀ ਉੱਥੇ ਉਚਾਰਨ ਕੀਤੇ। ਫਿਰ ਉਹ ਸ਼ਬਦਾਂ ਦਾ ਜਦੋਂ ਆਪ ਜੀ ਯਾਤਰਾ ਤੇ ਨਿਕਲਿਆ, ਪੂਰਬ ਦੀ ਯਾਤਰਾ, ਰਸਤੇ ਵਿੱਚ ਸਾਧੂਆਂ ਦੀਆਂ ਜਮਾਤਾਂ ਇਕੱਠੀਆਂ ਹੋਈਆਂ, ਉਹਦੇ ਵਿੱਚ ਸਾਧੂ ਮਨ ਕਾ ਮਾਨ ਤਿਆਗੋ, ਉਹਨਾਂ ਹੀ ਸ਼ਬਦਾਂ ਦਾ ਫਿਰ ਮਹਾਰਾਜ ਸਾਹਿਬ ਜੀ ਅੱਗੇ ਵੀ ਕਰਦੇ ਰਹੇ। ਆਓ ਮਹਾਰਾਜ ਸਾਹਿਬ ਜੀ ਨੇ ਇਉਂ ਜਿਗਿਆਸੂ ਪ੍ਰਤੀ ਜੋ ਸਿੱਖ ਦੀ ਹਾਲਤ ਜਿਗਿਆਸੂ ਦੀ ਹੈ ਉਹ ਕਥਨ ਕਰਦੇ, ਉਪਦੇਸ਼ ਦਿੰਦੇ ਹਨ।
ਬਿਰਥਾ ਕਹੋ ਕੌਣ ਸਿਉ ਮਨ ਕੀ।
ਇਹ ਮਹਾਰਾਜ, ਮੈਂ ਆਪਣੇ ਮਨ ਹਿਰਦੇ ਦੀ ਬਿਰਥਾ ਨਾਮ ਪੀੜਾ ਦਾ ਹੈ, ਇਹ ਮਨ ਦੀ ਪੀੜਾ ਹਾਲਤ ਤੇ ਕੌਣ ਕਿਸ ਨੂੰ ਕਿਹਦੇ ਸਾਥ ਕਹੋ ਕਹਿਣਾ ਕਰਾਂ, ਕਿਹਨੂੰ ਆਪਣਾ ਦੁੱਖ ਦੱਸਾਂ। ਇਹ
ਲੋਭ ਗ੍ਰਸਿਓ ਦਾਸਹੂ ਦੇ ਸਤਾਵਤ।
ਇਹ ਮਹਾਰਾਜ, ਮੇਰਾ ਮਨ ਲਏ ਹੋਏ ਜਿਹੜਾ ਹੈ ਲੋਭ ਲਾਲਚ ਨੇ ਗ੍ਰਸਿਓ ਪਕੜਿਆ ਹੋਇਆ ਤੇ ਦਸੋ ਦਿਸ਼ਾ ਦੇ ਵਿੱਚ, ਦਸਹੂ ਦਿਸ ਦਸੇ ਜਿਹੜੀਆਂ ਦਿਸ਼ਾ ਨੇ ਉਹਨਾਂ ਵੱਲ ਪਦਾਰਥਾਂ ਦੀ ਪ੍ਰਾਪਤੀ ਲਈ ਤਾਵਤ ਦੌੜਦਾ ਫਿਰਦਾ ਰਹਿੰਦਾ। ਇਹ ਹਰ ਵਕਤ ਹੀ ਇਸ ਪ੍ਰਕਾਰ ਦੀ ਇਹਦੀ ਹਾਲਤ ਹੈ। ਪੂਰਬ ਪੱਛਮ ਉੱਤਰ ਦੱਖਣ 4 ਹੋ ਗਏ, 4 ਇਹਨਾਂ ਦੇ ਕੋਣ, ਈਸ਼ਾਨ ਨੈਰਤ ਵੈਵੀ ਅਗਨ ਕੋਣ 8 ਹੋ ਗਏ, ਇੱਕ ਆਕਾਸ਼ ਵਾਲਾ ਪਾਸਾ, ਇੱਕ ਧਰਤੀ ਪਤਾਲ ਵਾਲਾ ਪਾਸਾ, ਇਹ 10 ਦਿਸ਼ਾ ਹੈ। ਇਹਨਾਂ ਦੇ ਚ ਮਨ ਦੌੜਦਾ ਫਿਰਦਾ ਹੈ ਔਰ ਫਿਰ ਇਹਦੇ ਨਾਲ ਹੀ
ਆਸਾ ਲਾਗਿਓ ਧਨ ਕੀ।
ਇਹਦੇ ਨਾਲ ਜਿੱਥੇ ਦਸੋ ਦਿਸ਼ਾ ਵੀ ਦੌੜਦਾ ਫਿਰਦਾ ਮਨ, ਉੱਥੇ ਧਨ ਦੌਲਤ ਦਾ ਨਾਮ ਹੈ। ਉਹਦੀ ਆਸਾ ਦੀਰਘ ਕਾਲ ਤੱਕ ਕਿਸੇ ਪਦਾਰਥ ਦੀ ਜਿਹੜੀ ਇੱਛਾ ਬਣੀ ਰਹਿਣੀ ਆ ਉਹਨੂੰ ਆਸਾ ਕਹਿੰਦੇ। ਆਸਾ ਨਾਮ ਉਮੀਦ ਦਾ ਹੁੰਦਾ ਹੈ, ਉਮੀਦ ਲੱਗੀ ਰਹਿਣੀ। ਇਹਦੇ ਧਨ ਦੀ ਉਮੀਦ ਲੱਗੀ ਹੋਈ ਹੈ। ਅਸਥਾਈ ਦੇ ਕੇ ਫਰਮਾਉਂਦੇ ਹਨ ਜੀ,
ਸੁਖ ਕਾ ਹੀਤ ਬਹੁਤ ਦੁੱਖ ਪਾਵਤ।
ਦੁਨਿਆਵੀ ਸੁਖਾਂ ਵਾਸਤੇ ਜਾਂ ਵਿਸ਼ੇ ਦੇ ਸੁਖ ਵਾਸਤੇ, ਹੇਤ ਨਾਮ ਵਾਸਤੇ ਦਾ ਹੈ। ਬਹੁਤ ਬਹੁਲਤਾ ਕਰਕੇ ਬਹੁਤ ਹੀ ਬੇਅੰਤੀ ਦੁੱਖ ਨਾਮ ਕਸ਼ਟਦਾਇਕ ਕਸ਼ਟ ਪਾਉਂਦਾ ਹੈ ਜੀ। ਅਸਬਾ ਪਾ ਰਿਹਾ ਮਹਾਰਾਜ, ਇਸ ਕਰਕੇ ਫਿਰ ਦੌਲਤ ਦੇ ਵਾਸਤੇ
ਸੇਵਾ ਕਰਤ ਜਨ ਜਨ ਕੀ,
ਹਰੇਕ ਜਨ ਜਨ ਜਣੇ ਜਣੇ ਦੀ ਤੇ ਪੋਠੋਹਾਰ ਦੇ ਵਿੱਚ ਜਣੇ ਮਨੁੱਖ ਨੂੰ ਕਹਿੰਦੇ ਆ, ਕਿੰਨੇ ਜਣੇ ਹੋ ਤੁਸੀਂ ਕਰਕੇ ਉਹਨਾਂ ਦਾਸਾਂ ਦੇ ਜਨ ਦਾਸਾਂ ਦੀ ਵੀ सेवा टहल करद कि मेनू धन मिल जावे।
द्वार है द्वार स्वान जो डोलत,
जिस प्रकार हुण प्रमाण दत्ता है स्वान नाम कुत्ते दा हुंदा है, कूकर जेड़ा है। द्वार है द्वार बूहे बूहे ते डोलत भड़कदा फिरदा है। इहों जीव पदार्थां वास्ते दर दर के भड़कता फिरदा है।
नह सुध राम भजन की,
इस मन नूं राम परमेश्वर दे भजन सिमरन करन दी उह कई सुध ग्यात ही नहीं है। ये तो सोची नहीं रही कि मैं भजन करन वास्ते मनुखा शरीर मिलिया है।
मानस जन्म अकारथ खोवत,
इस पर के फिर जिहड़ा मानुख शरीर मिलिया है, मानस देही मिली है, अकारथ नाम व्यर्थ द है, वह खोवत गुआ लिया। इस प्रकार इन्हें जिमें हीरा हथों गुआच जाए फिर पछतावा ही रहा भी मेरे हथों गुआच गया, पारस हथों गुआच जाए, इस करके फिर यह हथों अचानक ही तेरे हथों बेमानस जन्म व्यर्थ ही चला गया है। तेनों ये भी नहीं पता है।
लाजना लोक हसन की,
लोगों के हसन हासी करन दी लाज शर्म नहीं आती तेनों। लोग केड़े ऋषि लोग संत लोग ते ए जड़े न पितर लोग ए सारे हसन गए, इस नूं इन्ना सुंदर अमोलक मनुखा जन्म मिलिया पर यह विकारां विच फस के अपनी जिंदगी बर्बाद कर ली है इसने। हुण अगे गुरु साहिब जी उत्तर देंदे हुए दसदे ने,
नानक हर जस क्यों नहीं गावत।
सतगुरु जी कसम करदे हे सिखा, जेकर तू दुखां तों छुटना चाहुंदा है तां फिर हर परमेश्वर दे जस नाम बड़ियाई दा, जस नाम कीर्तन दा, शोभा दा, कथा कीर्तन द्वारा फिर क्यों नहीं गावत गाउंदा वाहिगुरु दा जस कर, जिस करके उस वाहिगुरु दी बड़ियाई जस करन करके कथा कीर्तन करके
कुमत बनासे तन की।
ए भाई कुमत बोलना कुमत ना बन जावे, जिवें सुनिया इसे तरह इहनूं पका लिओ। इस तरह फिर वह परमेश्वर वाहिगुरु अंतरजामी जिहड़ा है उदा सिमरन करके की करना सी। जे तू जस गाउंदा रहे तां फिर तन शरीर सूखम है जिहड़ा अंतिशकरण मन आदि, वह मन दे जिहड़ी कुमत खोटी मत तेरे अंदर पई है जिहदे करके विषय विकारां वल नूं तेरा सुभाव बणिया होया, वह नाश हो जाएगी। इस करके हरी दे गुण गावेंगा तां तू छुटकारा पा लेंगा। ये महाराज साहब जी ने इत्थे 233 अंगां दा ये जोड़ कीता है जिहड़े अंक न, क्योंकि इत्थे कुल शब्द 233 शब्द पूरे हो चुके न। पहले ते तीसरे और चौथे पातशाह दे 67 शब्द आए, पंजवें पातशाह दे 163 शब्द आए न, इस करके एक शब्द नौवें पातशाह दा आ गया। इन्हां दी गिणती तां बणदी है 231, पर इहदे विच 33 किवें बणदे न? आसा राग दे शुरू विच ही जिहड़ा 100 दर शब्द आया ते 100 पुरख शब्द आए, दो शब्द विच कुल जोड़ लिए तां 233 हो गए। यह 233 दा जोड़ आया है। हुण अगे गुरु नानक साहिब दी रसना तो उचारण कीतियां हुई अस्पदियां विधि विचार आ रही है, सुनना करो जी।
राग आसा महला पहला अष्टपदिया कर दूजा।
महाराज साहब ने राग आसा दे अंदर पहले पातशाह दा यह शब्द है गुरु नानक साहब जी दा। अष्टपदिया दा मतलब है बहुवचन है, भी अष्टपदियां 8-8 पदां वाले जिहड़े शब्द न वह आ रहे न। इहदे च राग दा दूसरा तुरताल सुरताल जिहड़ा है उहदे विच गायन कीता गया है, उहदे च गाउण दी आग्या दित्ती है। अगे मंगल करदे हन।
एक ओंकार सतगुर प्रसाद,
एक अद्वितीय ओंकार सर्व का प्रकाश कहे सतनास तो रहत गुर चेतन प्रसाद आनंद स्वरूप। ये ब्रह्म दे विशेषण सतगुरां दी प्रसाद कृपा नाल प्राप्त हुंदा है। जिस वेले यह शब्द उचारण किथे कीता, नानक मते उचारण किया। जिस वेले गुरु नानक साहब संसार नूं तारदे हुए यूपी दे इलाके च पहुंचे ਉਹਨੂੰ ਹੁਣ ਅੱਜ ਕੱਲ੍ਹ ਨਾਨਕ ਮਤਾ ਨਾਂ 'ਤੇ ਪ੍ਰਸਿੱਧ ਹੈ, ਪਰ ਇਹ ਪਹਿਲਾਂ ਨਹੀਂ ਸੀ। ਘਰ ਘਰ ਅੰਦਰ ਧਰਮਸਾਲ ਮਹਾਰਾਜ ਨੇ ਕਰ ਦਿੱਤੀ ਅਤੇ ਜਿਸ ਵੇਲੇ ਉੱਥੇ ਮਹਾਰਾਜ ਸਾਹਿਬ ਜੀ ਪਹੁੰਚੇ ਉੱਥੇ ਸਿੱਧਾਂ ਨੂੰ ਬੜੀ ਤਕਲੀਫ ਹੋਈ। ਉਹਨੂੰ ਗੋਰਖ ਮਤਾ ਕਹਿੰਦੇ ਸੀ, ਉੱਥੇ ਸਿੱਧ ਰਹਿੰਦੇ ਸੀ, ਲੋਕ ਡਰਦੇ ਸੀ ਉਹਨਾਂ ਦੇ ਕੋਲੋਂ। ਉੱਥੇ ਸਿੱਧਾਂ ਦੇ ਨਾਲ ਚਰਚਾ ਹੋਈ, ਸਤਿਗੁਰੂ ਮਹਾਰਾਜ ਨੇ ਗੌੜੀ ਰਾਗ ਦੀਆਂ ਇਹ ਅਸ਼ਟਪਦੀਆਂ ਉਸ ਵੇਲੇ ਉਚਾਰਨ ਕੀਤੇ, ਉਹਨੇ ਨਿਰੁੱਤਰ ਕੀਤਾ। ਉੱਥੇ ਲੋਕਾਂ ਨੇ ਇਹਨਾਂ ਦਾ ਜਿਹੜਾ ਥਾਂ ਦਾ ਨਾਂ ਸੀ, ਮਹਾਰਾਜ ਸਾਹਿਬ ਜੀ ਨੇ ਫਿਰ ਉੱਥੇ ਜਿਹੜਾ ਸੀ ਨਾਨਕ ਮਤਾ ਰੱਖ ਦਿੱਤਾ। ਸਿੱਧਾਂ ਨੇ ਈਰਖਾ ਕਰਕੇ ਫਿਰ ਇਹਦੇ 'ਚ ਵੀ ਇਹ ਜਗ੍ਹਾ ਜੀ ਸਾਡੀ ਹੈ, ਮਹਾਰਾਜ ਕਹਿੰਦੇ ਤੁਹਾਡੀ ਕਿਵੇਂ ਹੈ? ਕਹਿੰਦੇ ਜੀ ਧਰਤੀ ਦੱਸੂ ਇਹ। ਮਹਾਰਾਜ ਕਹਿੰਦੇ ਧਰਤੀ ਕਿਵੇਂ ਦੱਸੂ? ਜੜ ਹੈ, ਕਹਿੰਦੇ ਅਸੀਂ ਬੁਲਾ ਲੈਂਦੇ ਹਾਂ, ਸਾਡੀ ਸ਼ਕਤੀ ਹੈ। ਉਹ ਰਾਤ ਨੂੰ ਟੋਆ ਪੁੱਟ ਕੇ ਇੱਕ ਬੱਚਾ ਉਹਦੇ ਵਿੱਚ ਵਾੜ ਦਿੱਤਾ ਅਤੇ ਉੱਪਰ 'ਤੇ ਕਾਨਿਆਂ ਦੀ ਛੱਤ ਪਾ ਕੇ ਉੱਪਰ ਮਿੱਟੀ ਪਾ ਕੇ ਪੋਲੀ ਜਿਹੀ, ਉਹ 19 ਕੁ ਜਗ੍ਹਾ। ਅਤੇ ਗੁਰੂ ਨਾਨਕ ਸਾਹਿਬ ਨੂੰ ਹਰਾਉਣ ਵਾਸਤੇ ਇਹ ਸਿੱਧਾਂ ਨੇ ਕਹਿਣ ਲੱਗੇ ਜੀ ਲਓ ਹੁਣ ਇਹਨੂੰ ਧਰਤੀ ਨੂੰ ਬੁਲਾ ਕੇ ਆਪਾਂ ਪੁੱਛ ਲੈਂਦੇ। ਉਹ ਬੱਚਾ ਸਿਖਾਲਿਆ ਹੋਇਆ ਸੀ, ਜਦੋਂ ਉੱਪਰ ਤੋਂ ਹੱਥ ਮਾਰਿਆ ਕਹਿੰਦੇ ਬੋਲ ਧਰਤੀ ਤੂੰ ਕੀ ਹੈ, ਕਿਸ ਦੀ ਹੈ? ਬੱਚੇ ਨੇ ਆਵਾਜ਼ ਦਿੱਤੀ ਗੋਰਖ ਮਤਾ, ਗੋਰਖ ਮਤਾ। ਅਤੇ ਦੋ ਵਾਰੀ ਕਹਿ ਦਿੱਤਾ, ਕਹਿੰਦੇ ਲਓ ਜੀ ਹੁਣ ਤਾਂ ਯਕੀਨ ਆ ਤੁਹਾਨੂੰ? ਮਹਾਰਾਜ ਕਹਿੰਦੇ ਨਹੀਂ, ਤੁਹਾਨੂੰ ਧਰਤੀ ਨਹੀਂ ਬੁਲਾਉਣੀ ਆਈ। ਉਸੇ ਪੋਲੀ ਜਗ੍ਹਾ ਮਹਾਰਾਜ ਨੇ ਹੱਥ ਰੱਖਿਆ, ਕਹਿੰਦੇ ਅਜੇ ਬੋਲਦੇ ਹੀ ਆ ਤੂੰ? ਉਹ ਬੱਚਾ ਜਦੇ ਪ੍ਰਾਣ ਤਿਆਗ ਗਿਆ। ਕਹਿੰਦੇ ਬੁਲਾਓ ਬਈ। ਕਹਿੰਦੇ ਜੀ ਇਹ ਕੀ ਗੱਲ ਹੋ ਗਈ, ਧਰਤੀ ਹੁਣ ਤਾਂ ਬੋਲੀ ਸੀ। ਕਹਿੰਦੇ ਧਰਤੀ ਕਾਹਨੂੰ ਬੋਲੀ, ਥੋੜੀ ਠੱਗੀ ਬੋਲੀ ਸੀ। ਮਹਾਰਾਜ ਸਾਹਿਬ ਜੀ ਕਹਿੰਦੇ ਅਸੀਂ ਬੁਲਾਈਏ? ਕਹਿੰਦੇ ਜੀ ਬੁਲਾਓ। ਮਹਾਰਾਜ ਫਿਰ ਕਿਰਪਾ ਕੀਤੀ, ਜਿਹਨਾਂ ਦੇ ਭੈ ਦੇ ਵਿੱਚ ਪੌਣ ਪਾਣੀ ਬਸੰਤਰ ਧਰਤੀ ਸਭ ਕੁਛ ਹੈ, ਉਹ ਨਿਰੰਕਾਰ ਸਰੂਪ ਸੀ ਗੁਰੂ ਨਾਨਕ ਸਾਹਿਬ। ਕਿਹਾ ਧਰਤੀ ਬੋਲ ਕਿਸ ਦੀ ਹੈ? ਫਿਰ ਅਸਲੀ ਆਵਾਜ਼ ਆਈ ਨਾਨਕ ਮਤਾ, ਨਾਨਕ ਮਤਾ, ਨਾਨਕ ਮਤਾ, ਤਿੰਨ ਵਾਰੀ ਆਵਾਜ਼ ਆਈ। ਮਹਾਰਾਜ ਕਹਿੰਦੇ ਲਓ ਭਾਈ ਨਿਆਂ ਹੋ ਗਿਆ ਨਾ, ਸ਼ਰਮਸ਼ਾਰ ਹੋ ਗਏ। ਮਹਾਰਾਜ ਕਹਿੰਦੇ ਤੁਸੀਂ ਬੇਗੁਨਾ ਬੱਚਾ ਮਰਵਾ ਲਿਆ। ਮਹਾਰਾਜ ਤੁਹਾਨੂੰ ਪਤਾ ਲੱਗ ਗਿਆ? ਕਹਿੰਦੇ ਹਾਂ, ਪੁੱਟੋ ਇੱਥੇ ਬੱਚਾ ਹੈ ਤੁਹਾਡੀ ਦੁਬਿਆ। ਉਹ ਬੱਚਾ ਨਿਕਲਿਆ ਮਰਿਆ ਹੋਇਆ। ਸਿੱਧ ਕਹਿਣ ਲੱਗੇ ਮਹਾਰਾਜ ਵੀ ਗਲਤੀ ਸਾਡੀ ਸੀ, ਅਸੀਂ ਚਲਾਕੀ ਕੀਤੀ ਪਰ ਬੱਚਾ ਮਰ ਗਿਆ। ਹੁਣ ਤੁਸੀਂ ਮਹਾਰਾਜ ਕਿਰਪਾ ਕਰੋ। ਕਹਿੰਦੇ ਤੁਹਾਡੀ ਗਲਤੀ ਨਾ ਮਰਿਆ, ਸਿੱਧ ਜ਼ੋਰ ਲਾ ਹਟੇ, ਬੱਚਾ ਜਿਉਂਦਾ ਨਾ ਹੋਇਆ। ਹੁਣ ਪਰਮੇਸ਼ੁਰ ਦੇ ਹੱਥ ਵਿੱਚ ਹੈ, ਉਹ ਮਾਰ ਵੀ ਸਕਦਾ, ਜਿਉਂਦੇ ਵੀ ਕਰ ਸਕਦਾ। ਮਾਰਾ ਰੱਖ ਹੈ ਏਕੋ ਆਪ। ਅਤੇ ਫਿਰ ਸਾਰਿਆਂ ਨੇ ਜਦੋਂ ਬੇਨਤੀਆਂ ਕੀਤੀਆਂ, ਮਹਾਰਾਜ ਨੇ ਆਪਣੀ ਖੁੜਾਮ ਉਹਦੇ ਸਿਰ ਨੂੰ ਲਾਈ ਅਤੇ ਬੱਚਾ ਜਿਉਂਦਾ ਹੋ ਗਿਆ। ਫਿਰ ਸਿੱਧ ਪੈਰੀਂ ਪਏ ਅਤੇ ਹਾਰ ਗਏ ਸ਼ਕਤੀਆਂ ਦੁਆਰਾ। ਤਾਂ ਫਿਰ ਭਰਤੀ ਨੂੰ ਕਹਿੰਦੇ ਵੀ ਤੇਰਾ ਪ੍ਰੇਮ ਹੈ ਇਹਨਾਂ ਦੇ ਨਾਲ, ਤੈਨੂੰ ਮਿਲੇ ਸੀ ਇਹ, ਵੀ ਤੂੰ ਇਹਨਾਂ ਦੇ ਨਾਲ ਕੁਛ ਚਰਚਾ ਕਰ ਵੀ ਜੇ ਇਹ ਯੋਗ ਮਤ ਵਿੱਚ ਆ ਜਾਣ ਅਤੇ ਫਿਰ ਇਹ ਆਪਣੇ ਪੰਥ ਦੀ ਬਹੁਤ ਚੜ੍ਹਦੀ ਕਲਾ ਹੋ ਜਾਏਗੀ। ਅਤੇ ਭਰਥਰੀ ਨੇ ਫਿਰ ਗੁਰਮੁਖਤਾਈ ਦੇ ਨਾਲ ਇਹ ਪ੍ਰਸ਼ਨ ਕੀਤੇ ਹੈ। ਉਹ ਇਹਨਾਂ ਵਰਗਾ ਈਰਖਾਲੂ ਤਾਂ ਹੈ ਨਹੀਂ ਸੀ। ਉਸ ਵੇਲੇ ਮਹਾਰਾਜ ਸਾਹਿਬ ਨੇ ਸ਼ਬਦ ਉਚਾਰਨ ਕੀਤਾ, ਸੁਣੋ ਜੀ।
ਉੱਤਰ ਅਵਘਟ ਸਰਵਰ ਨਾਵੈ।
ਤੇ ਮਹਾਰਾਜ ਸਾਹਿਬ ਜੀ ਨੇ ਇਹ ਸ਼ਬਦ ਦਾ ਸਿਧਾਂਤ ਜਿਹੜਾ ਰਹਾਉ ਦੀ ਤੁਕ ਵਿੱਚ ਰੱਖਿਆ ਹੈ। ਇਸ ਤੁਕ ਦੇ ਜਿਹੜੀ ਆਪ ਜੀ ਨੇ ਸੁਣੀ ਹੈ, ਇਹਦੇ ਅਰਥ ਬਾਅਦ ਵਿੱਚ ਹੋਣਗੇ, ਪਹਿਲਾਂ ਰਹਾਉ ਦੀ ਤੁਕ ਦੇ ਅਰਥ ਹੋਣਗੇ। ਐਸਾ ਗਿਆਨ ਸੁਣੋ ਅਬ ਮੋਰੇ। ਇੱਥੋਂ ਭਾਈ ਬੋਲੋ, ਇਹ ਰਹਾਉ ਵਾਲੀ ਤੁਕ ਬੋਲਦੇ ਹੋ।
ਐਸਾ ਗਿਆਨ ਸੁਣੋ ਅਬ ਮੋਰੇ।
ਭਰਥਰੀ ਨੇ ਪ੍ਰਸ਼ਨ ਕੀਤਾ, ਕੀ ਪ੍ਰਸ਼ਨ ਸੀ? ਕਿ ਆਪ ਜੀ ਦੇ ਹਿਰਦੇ ਦਾ ਗਿਆਨ ਕੀ ਹੈ, ਤੁਹਾਡੇ ਹਿਰਦੇ ਚ ਗਿਆਨ ਕਿਹੋ ਜਿਹਾ? ਗੁਰੂ ਸਾਹਿਬ ਜੀ ਨੇ ਉੱਤਰ ਦੇ ਕੇ ਫਿਰ ਕਿਹਾ, ਐਸਾ ਗਿਆਨ ਸੁਣੋ ਅਬ ਮੋਰੇ। ਅਬ ਨਾਮ ਹਿਰਦੇ ਦਾ ਹੁੰਦਾ, ਇਹਨੂੰ ਥੋੜਾ ਜਿਹਾ ਕੱਸ ਕੇ ਬੋਲਣਾ ਅਬ ਨੂੰ। ਹੇ ਭਰਥਰੀ, ਮੋਰੇ ਸਾਡੇ ਅਬ ਹਿਰਦੇ ਵਿੱਚ ਐਸਾ ਇਹੋ ਜਿਹਾ ਗਿਆਨ ਹੈ ਵਾਹਿਗੁਰੂ ਦਾ, ਤੇ ਤੂੰ ਫਿਰ ਜੇ ਸੁਣਨਾ ਚਾਹੁੰਦਾ, ਪ੍ਰਸ਼ਨ ਕੀਤਾ, ਸੁਣੋ, ਸੁਣਨਾ ਕਰ ਕਿ ਕਿਹੋ ਜਿਹਾ ਸਾਡੇ ਹਿਰਦੇ ਦੇ ਵਿੱਚ ਹੈ। ਅੱਗੇ ਭਰਪੁਰ
ਭਰਪੁਰ ਧਾਰ ਰਹਿਆ ਸਭ ਠੌਰੇ।
ਸਾਡਾ ਤਾਂ ਜਿਹੜਾ ਪਰਮੇਸ਼ੁਰ ਸਭ ਸਾਰੀਆਂ ਠੌਰੇ ਨਾਮ ਥਾਵਾਂ ਦਾ ਜਗ੍ਹਾ ਦਾ, ਉਹ ਭਰਪੁਰ ਲਬਾਲਾ ਭਰਿਆ ਹੋਇਆ ਹੈ। ਸਭ ਨੂੰ ਆਪਣੇ ਆਸਰੇ ਉਸ ਨੇ ਧਾਰ ਧਾਰਨ ਕੀਤਾ ਹੋਇਆ, ਧਾਰਨ ਕਰਕੇ ਰੱਖਿਆ ਹੋਇਆ, ਧਾਰਨ ਕਰ ਰਿਹਾ ਉਹਦੀ ਸੱਤਾ ਤੋਂ ਬਿਨਾਂ ਕੁਛ ਵੀ ਨਹੀਂ। ਧਰਤੀ ਉਹਦੀ ਸੱਤਾ ਨਾਲ ਟਿਕੀ, ਚੰਦ ਸੂਰਜ ਉਹਦੀ ਸੱਤਾ ਨਾਲ ਟਿਕੇ। ਫਿਰ ਉਸਨੇ ਪ੍ਰਸ਼ਨ ਕੀਤਾ ਭਰਥਰੀ ਨੇ, ਕਹਿੰਦੇ ਅਸੀਂ ਜਿਹੜੇ ਸਿੱਧ ਯੋਗੀ ਇਹ ਸਾਰੇ ਪਹਾੜਾਂ ਆਦਿ ਨੂੰ ਅਸੀਂ ਲੰਘ ਕੇ ਮਾਨ ਸਰੋਵਰ ਵਿੱਚ ਇਸ਼ਨਾਨ ਕਰਨ ਜਾਂਦੇ ਹਾਂ, ਬਹੁਤ ਔਖਾ, ਹਰੇਕ ਜਾ ਨਹੀਂ ਸਕਦਾ, ਅਤੇ ਇਸ ਕਰਕੇ ਤੁਸੀਂ ਦੱਸੋ ਵੀ ਤੁਸੀਂ ਵੀ ਕਦੇ ਮਾਨ ਸਰੋਵਰ ਵਿੱਚ ਇਸ਼ਨਾਨ ਕੀਤਾ, ਤੁਸੀਂ ਕਿਹੜਾ ਇਸ਼ਨਾਨ ਕਰਦੇ ਹੋ। ਉਹਦੇ ਉੱਤਰ ਦੇ ਵਿੱਚ ਫਿਰ ਮਹਾਰਾਜ ਸਾਹਿਬ ਨੇ ਇਹ ਸ਼ਬਦ ਦੀ ਹੁਣ ਜਿਹੜੀ ਸ਼ੁਰੂ ਤੋਂ ਜਿੱਥੋਂ ਸ਼ਬਦ ਸ਼ੁਰੂ ਹੁੰਦਾ ਹੈ ਉਹ ਤੁਕਾਂ, ਉਹਦੇ ਵਿੱਚ ਬੜਾ ਭਾਰੀ ਸਿਧਾਂਤ ਰੱਖਿਆ ਜੀ।
ਉੱਤਰ ਅਵਘਟ ਸਰਵਰ ਨਾਵੈ,
ਇਹਨੂੰ ਨਾਵੈ ਪਾਠ ਪਾਈ ਕਰਨਾ ਹੈ। ਇਸ ਕਰਕੇ ਇਹ ਜਿਹੜਾ ਨਾਵੈ ਪਾਠ ਸਰਵਰ ਨਾਵੈ, ਕਹਿੰਦੇ ਹੇ ਭਰਥਰੀ ਵੀ ਤੁਸੀਂ ਜਿਹੜੇ ਸਿੱਧ ਲੋਕ ਹੋ, ਅਵਘਟ ਨਾਮ ਹੈ ਔਖੀਆਂ ਘਾਟੀਆਂ ਜਿਹੜੀਆਂ ਹਨ ਉਹਨਾਂ ਨੂੰ ਉੱਤਰ ਨਾਮ ਹੈ ਲੰਘ ਕੇ, ਅਤੇ ਉਹਨਾਂ ਘਾਟੀਆਂ ਨੂੰ ਲੰਘ ਜਾਣਾ ਕਰਦੇ ਹੋ, ਅਤੇ ਮਾਨ ਜਿਹੜਾ ਮਾਨ ਸਰੋਵਰ ਹੈ ਉਹਦੇ 'ਚ ਨਾਵੈ ਨਹਾਉਣ ਲਈ ਜਾਂਦੇ ਹੋ। ਪਹਿਲਾਂ ਉਹੀ ਤੁਕ ਰੱਖੀ ਮਹਾਰਾਜ ਜੋ ਉਹ ਕਹਿੰਦੇ ਸੀ, ਕਹਿੰਦੇ ਫਿਰ ਉੱਥੇ ਜਾ ਕਰਕੇ
ਬਕੈ ਨਾ ਬੋਲੇ ਹਰ ਗੁਣ ਗਾਵੇ,
ਇਹਦੀ ਅੱਧੀ ਤੁਕ ਸਿੱਧਾਂ ਤੇ ਹੈ, ਅੱਧੀ ਤੁਕ ਵਿੱਚ ਆਪਣੀ ਗੱਲ ਕਰਨਗੇ। ਉੱਥੇ ਜਾ ਕੇ ਤੁਸੀਂ ਬਕੈ ਬਕਵਾਦ ਨਹੀਂ ਬੋਲੇ ਬੋਲਦੇ, ਕਿਉਂ ਜੇ ਉੱਥੇ ਬੋਲੀਏ ਨਾ, ਬੋਲਣ ਕਰਕੇ ਪਹਾੜੀਆਂ ਦੀ ਜਿਹੜੀ ਬਰਫ਼ ਹੈ ਉਹ ਡਿੱਗਣ ਦਾ ਡਰ ਹੁੰਦਾ, ਉੱਥੇ ਚੁੱਪ ਹੀ ਕਰਨਾ ਪੈਂਦਾ, ਬੋਲਣ ਨਾਲ ਵੀ ਬਰਫ਼ ਡਿੱਗਦੀ ਹੈ। ਇਸ ਕਰਕੇ ਕਹਿੰਦੇ ਤੁਸੀਂ ਡਰਦੇ ਰਹਿੰਦੇ ਹੋ ਬਰਫ਼ ਨਾਲ ਡਿੱਗ ਗਿਆ, ਅਤੇ ਅਸੀਂ ਭਾਈ ਤੁਹਾਨੂੰ ਇਹ ਗੱਲ ਕਹਿੰਦੇ ਹਾਂ ਵੀ ਇੰਨਾ ਕੁਛ ਔਖਾ ਹੋਣ ਦੇ ਨਾਲ ਨੂੰ ਜੇ ਕਿਤੇ ਹਰ ਪਰਮੇਸ਼ੁਰ ਦੇ ਗੁਣਾਂ ਤਾਈਂ ਗਾਵੇ ਗਾਉਣਾ ਕਰੇ ਤਾਂ ਇਸ਼ਨਾਨ ਤਾਂ ਇੱਥੇ ਬੈਠੇ ਹਾਂ ਸੁਣਿਆ 68 ਕਾ ਇਸ਼ਨਾਨ, 68 ਤੀਰਥਾਂ ਦਾ ਇਸ਼ਨਾਨ ਹੋ ਜਾਂਦਾ, ਤੁਸੀਂ ਇਕੱਲੇ ਮਾਨ ਸਰੋਵਰ ਦੀ ਗੱਲ ਕਰਦੇ ਹੋ। ਅਤੇ ਇਸ ਕਰਕੇ ਫਿਰ ਇਹ ਇਸ਼ਨਾਨ ਹੈ ਜਿਹੜਾ ਵਾਹਿਗੁਰੂ ਦੇ ਗੁਣ ਗਾਉਣੇ ਹੈ, ਵਾਹਿਗੁਰੂ ਦੇ ਜਸ ਰੂਪੀ ਜਲ ਦੇ ਵਿੱਚ ਆਪਣੇ ਮਨ ਦਾ ਇਸ਼ਨਾਨ ਕੀਤਾ ਜਾਂਦਾ। ਅਸੀਂ ਤਾਂ ਉਹ ਕਰਦੇ ਹਾਂ ਹਰ ਰੋਜ਼ ਉਸ ਮਾਨ ਸਰੋਵਰ, ਜਿਹੜਾ ਪਰਮੇਸ਼ੁਰ ਵਾਹਿਗੁਰੂ ਵਰਗਾ ਕਿਹੜਾ ਮਾਨ ਸਰੋਵਰ ਹੋਏਗਾ। ਇਸੇ ਪ੍ਰਕਾਰ ਜੀ ਉੱਤਰ
ਉੱਤਰ ਅਵਘਟ ਸਰਵਰ ਨਾਵੈ,
ਦੂਸਰਾ ਹੈ ਜੋ ਸਕਾਮੀ ਪੁਰਸ਼ ਜਮਾਂ ਦਾ ਮਾਰਗ ਹੈ ਨਾ, ਉਹਦੀਆਂ ਔਖੀਆਂ ਘਾਟੀਆਂ ਲੰਘ ਕੇ ਸਰਵਰ ਨਾਵੈ ਸਵਰਗ ਰੂਪੀ ਸਰੋਵਰ ਦੇ ਵਿੱਚ ਇਸ਼ਨਾਨ ਕਰਦੇ ਆ, ਭਾਵ ਉੱਤ ਦੇ ਸੁੱਖ ਮਾਣਦੇ ਆ, ਉੱਥੇ ਵਿਸ਼ੇ ਪ੍ਰਾਪਤ ਹੋਏ ਨੇ, ਉਹ ਉਹਦੇ ਚ ਪ੍ਰਵਿਰਤ ਹੁੰਦੇ ਨੇ। ਤੇ ਐਸਾ ਜਿਹੜਾ ਹੈ
ਵਕੈ ਨਾ ਬੋਲੇ ਹਰ ਗੁਣ ਗਾਵੇ,
ਉਹਨਾਂ ਸਵਰਗ ਦੇ ਸੁਖਾਂ ਦਾ ਵਖਿਆਣ ਹੀ ਨਾ ਬੋਲਦਾ ਰਹੇ, ਵਿਆਖਿਆ ਹੀ ਨਾ ਕਰਦਾ ਰਹੇ, ਕੀ ਕਰੇ ਹਰ ਗੁਣ ਗਾਵੇ, ਸਗੋਂ ਵਾਹਿਗੁਰੂ ਦੇ ਗੁਣ ਗਾ ਕੇ ਨਿਹਾਲ ਹੋਣਾ ਚਾਹੀਦਾ ਹੈ। ਤੇ ਫਿਰ ਦੱਸਦੇ ਹਨ ਉੱਤਰ
ਉੱਤਰ ਅਵਘਟ ਸਰਵਰ ਨਾਵੈ,
ਆਸਾ ਤ੍ਰਿਸ਼ਨਾ ਆਦਿ ਦੀਆਂ ਔਖੀਆਂ ਘਾਟੀਆਂ ਲੰਘ ਕੇ ਸਤਸੰਗਤ ਰੂਪੀ ਮਾਨ ਸਰੋਵਰ ਵਿੱਚ ਸਰਵਣ ਮੰਨਣ ਅਧਿਆਸ ਰੂਪੀ ਇਸ਼ਨਾਨ ਕਰੇ।
ਵਕੈ ਨਾ ਬੋਲੇ ਹਰ ਗੁਣ ਗਾਵੈ,
ਸਤਸੰਗਤ ਜੇ ਬਕਵਾਦ ਹੀ ਨਾ ਕਰੇ, ਉੱਥੇ ਬੈਠ ਕੇ ਗੱਲਾਂ ਨਾ ਕਰੇ, ਬੋਲੀ ਨਾ ਜਾਵੇ, ਪ੍ਰੇਮ ਵਿੱਚ ਭਿੱਜ ਕੇ ਹਰੀ ਦੇ ਗੁਣਾਂ ਨੂੰ ਗਾਵੇ ਗਾਉਣਾ ਕਰੇ। ਤੋ ਇਸ ਪ੍ਰਕਾਰ ਫਿਰ ਕਹਿੰਦੇ ਨੇ ਇਹ ਹੈ ਇਸ਼ਨਾਨ। ਉੱਤਰ ਅਵਘਟ ਸਰਵਰ ਨਾਵੈ, ਪੰਜਾਂ ਕੋਸ਼ਾਂ ਰੂਪੀ ਔਖੀਆਂ ਘਾਟੀਆਂ ਨੇ ਉਹਨਾਂ ਨੂੰ ਲੰਘ ਕੇ ਆਤਮ ਆਨੰਦ ਰੂਪੀ ਸਰੋਵਰ ਵਿੱਚ ਨਾਵੈ ਨਹਾਉਣਾ ਕਰੇ। ਇਸ ਕਰਕੇ ਇਹ ਹੈ ਇਸ਼ਨਾਨ ਕਰਨਾ, ਉੱਤਰ ਅਵਘਟ ਸਰਵਰ ਨਾਵੈ। ਅਤੇ ਜਿਹੜੀਆਂ ਪ੍ਰਮਾਣ ਵਿਪਰਜੈ ਨਿੰਦਰਾ ਸਿਮਰਤੀ ਵਿਕਲਪ ਬਿਰਤੀਆਂ ਰੂਪੀ ਔਖੀਆਂ ਘਾਟੀਆਂ ਨੂੰ ਲੰਘ ਕੇ, ਪੰਜ ਜਿਹੜੇ ਕਾਮ ਆਦਿਕ ਔਖੀਆਂ ਘਾਟੀਆਂ ਨੂੰ ਲੰਘ ਕੇ ਨਿਰਵਿਕਾਰ ਹੋ ਕੇ ਅੰਤਰਮੁਖ ਬਿਰਤੀ ਰੂਪ ਉਹ ਸਰੋਵਰ ਵਿੱਚ ਇਸ਼ਨਾਨ ਕਰੇ। ਅਤੇ ਇਸ ਕਰਕੇ ਫਿਰ ਬਗਤਾ ਹੋ ਕਰਕੇ ਬਕੈ ਨਾ ਬੋਲੇ ਹਰ ਗੁਣ ਗਾਵੇ, ਉਹ ਬਗਤਾ ਹੋ ਕੇ ਛੇ ਸ਼ਾਸਤਰਾਂ ਦਾ ਗਿਆਨ ਹੀ ਨਾ ਘੁੱਟੀ ਜਾਵੇ, ਉਹੀ ਨਾ ਕਥਨ ਕਰੀ ਜਾਵੇ, ਨਾਲ ਕਮਾਈ ਵੀ ਕਰੇ, ਹਰ ਗੁਣ ਗਾਵੇ, ਹਰੀ ਪਰਮੇਸ਼ਰ ਦੇ ਗੁਣਾਂ ਨੂੰ ਗਾਉਣਾ ਕਰੇ। ਤੋ ਇਸੇ ਤਰ੍ਹਾਂ ਉੱਤਰ ਅਵਕਟ ਸਰਬਰਨ ਆਵੈ, ਪੰਜੇ ਗਿਆਨ ਇੰਦਰੀਆਂ ਜਿਹੜੀਆਂ ਇਹਨਾਂ ਤੋਂ ਲੰਘ ਕੇ ਆਤਮ ਵਿਛਾਣੀ ਬੁੱਧ ਵਿੱਚ ਇਸ਼ਨਾਨ ਕਰੇ, ਸੱਚਤਾ ਪਰ ਜਾਣੀਆਂ ਜਾਂ ਆਤਮ ਤੀਰਥ ਕਰੇ ਨਿਵਾਸ। ਇਸ ਕਰਕੇ ਨਾ ਫਿਰ ਇਹ ਜਿਹੜਾ ਉੱਤਰ ਅਵਕਟ ਸਰਵਰਨ ਆਵੈ, ਪੰਜੇ ਗਿਆਨ ਇੰਦਰੀਆਂ ਲੰਘ ਕੇ ਆਤਮ ਵਿਛਾਣੀ ਬੁੱਧ ਵਿੱਚ ਇਸ਼ਨਾਨ ਕਰੇ, ਜਾਂ ਫਿਰ ਸੰਸਾਰਾਕਾਰ ਬਿਰਤੀ ਤੋਂ ਲੰਘ ਕੇ ਬ੍ਰਹਮਾਕਾਰ ਬਿਰਤੀ ਜਿਹੜੀ ਕਰਨੀ ਹੈ, ਉਹ ਬਿਰਤੀ ਜਿਹੜੀ ਬ੍ਰਹਮਾਕਾਰ ਬਿਰਤੀ ਕਰਨ ਰੂਪ ਇਸ਼ਨਾਨ ਕਰੇ, ਅਤੇ ਇਹ ਜਿਹੜਾ ਸਰੋਵਰ ਹੈ ਸਰਵਰ ਨਾਵੈ ਇਹਦੇ ਵਿੱਚ ਇਸ਼ਨਾਨ ਕਰੇ, ਅਤੇ ਜਾਂ ਫਿਰ ਉੱਤਰ ਅਵਕਟ ਸਰਵਰ ਨਾਵੈ ਸੰਸਾਰ ਰੂਪੀ ਸਰੋਵਰ ਵਿੱਚ, ਅਤੇ ਨਾਮ ਦੇ ਨਾਮ ਰੂਪ ਘਾਟੀਆਂ ਨੂੰ ਜਿਹੜੀਆਂ ਲੰਘ ਕੇ ਸਤਿਚਿਤ ਆਨੰਦ ਨਾਮੀ ਦੇ ਵਿੱਚ ਮਿਲਣ ਰੂਪ ਇਸ਼ਨਾਨ ਕਰੇ। ਅਤੇ ਇਸ ਕਰਕੇ ਇਹ ਜਿਹੜੀਆਂ ਔਖੀਆਂ ਘਾਟੀਆਂ ਹਨ, ਉੱਤਰ ਅਵਕਟ ਸਰਵਰ ਨਾਵੈ ਜਿਹੜੀ ਹੈ ਦਵੈਤ ਹੈ ਰਾਗ ਦਵੈਸ਼ ਹੈ, ਇਹ ਔਖੀਆਂ ਘਾਟੀਆਂ ਹਨ, ਇਹਨੂੰ ਲੰਘ ਕੇ ਬ੍ਰਹਮ ਰੂਪੀ ਸਰੋਵ ਦੇ ਇਸ਼ਨਾਨ ਕਰੇ। ਅਤੇ ਇਸ ਕਰਕੇ ਉੱਤਰ ਅਵਕਟ ਸਰਵਰ ਨਾਵੈ ਦੇਹ ਅਧਿਆਸ ਰੂਪੀ ਔਖੀਆਂ ਘਾਟੀਆਂ ਤੋਂ ਉੱਤਰ ਕੇ ਨਿਮਰਤਾ ਰੂਪੀ ਸਰੋਵ ਵਿੱਚ ਇਸ਼ਨਾਨ ਕਰੇ। ਅਤੇ ਇਸ ਕਰਕੇ ਫਿਰ ਬਕਾਇ ਨਾ ਬੋਲੇ ਹਰ ਗੁਣ ਗਾਵੈ, ਬਗਤਾ ਹੋ ਕੇ ਬਾਕ ਹੀ ਨਾ ਉਚਾਰਨ ਕਰਦਾ ਰਹੇ ਮਹਾਂਬਾਕ ਵੀ ਇਹ ਤੱਤਮਸੀ ਹੈ, ਮਹਾਂਬਾਕ ਇਹ ਅਹੰਗ ਬ੍ਰਹਮਸਮੀ ਹੈ, ਬਕੈ ਬਗਲੇ ਦੀ ਨਿਆਈ ਪਖੰਡ ਹੀ ਨਾ ਬੋਲੀ ਜਾਵੇ, ਲੋਕਾਂ ਨੂੰ ਅੱਖਾਂ ਬੰਦ ਕਰ ਕਰਕੇ ਨਾ ਦਿਖਾਵੇ ਬਗਲਾ ਬਣ ਕੇ, ਬਗਲੇ ਦੀ ਨਿਆਈ ਆਪਣੀ ਪੂਜਾ ਕਰਾਉਣ ਵਾਸਤੇ ਜਿਵੇਂ ਬਗਲਾ ਡੱਡੀਆਂ ਫੜਨ ਵਾਸਤੇ ਪਖੰਡ ਕਰਦਾ ਹੈ, ਲੋਕਾਂ ਦੀ ਪੂਜਾ ਲੈਣ ਵਾਸਤੇ ਅੱਖਾਂ ਬੰਦ ਕਰਕੇ ਨਾ ਦਿਖਾਵੇ। ਕਹਾਂ ਪਿਓ ਜਦ ਦੋ ਲੋਚਨ ਮੂੰਹ ਕੇ ਬੈਠ ਰਹੇ ਹੋ ਵਕਤ ਧਿਆਨ ਲਗਾਇਓ, ਨਹਾਤ ਫਿਰੀ ਲਿਓ ਸਾਤ ਸਮੁੰਦਰ ਲੋਕ ਗਏ ਪਰਲੋਕ। ਇਸ ਤਰ੍ਹਾਂ ਤਾਂ ਲੋਕ ਪਰਲੋਕ ਜਾਂਦਾ ਰਹੇ, ਫਿਰ ਕਰਨਾ ਕੀ ਕਰੇ? ਬਕੇ ਨਾ ਬੋਲੇ ਹਰ ਗੁਣ ਗਾਵੇ, ਵਾਹਿਗੁਰੂ ਦੇ ਗੁਣਾਂ ਨੂੰ ਗਾਉਣਾ ਕਰੇ।
ਜਲ ਆਕਾਸ਼ੀ ਸੁਨ ਸੰਭਾਵੇ,
ਜਲ ਨਾਮ ਹੈ ਪਾਣੀ ਦਾ, ਆਕਾਸ਼ੀ ਆਕਾਸ਼ ਆਦ, ਤਾਂ ਫਿਰ ਘੜਾ ਭੰਨਣ ਤੋਂ ਉਹ ਪ੍ਰਤੀਬਿੰਬ ਸੂਰਜ ਦੇ ਵਿੱਚ ਜਾ ਮਿਲਦਾ। ਤੇ ਇਸੇ ਤਰ੍ਹਾਂ ਕਹਿੰਦੇ ਚਿਦਾਕਾਸ ਰੂਪੀ ਬ੍ਰਹਮ ਪ੍ਰਤੀਬਿੰਬ ਅੰਤਹ ਕਰਨ ਮਨ ਬੁੱਧ ਵਿੱਚ, ਮਨ ਬੁੱਧ ਚਿਤ ਅਹੰਕਾਰ ਇਹ ਘੜੇ ਦੇ ਵਿੱਚ ਪੈ ਰਿਹਾ, ਉਹਦੀ ਚੇਤਨ ਸੱਤਾ ਅੰਤਸ਼ਕਰਨ ਰੂਪੀ ਘੜਾ ਹੈ, ਜਿਸ ਨੂੰ ਜੀਵ ਕਹਿੰਦੇ ਹੈ। ਜੀਵ ਬਣਦੇ ਹੀ ਇਸ ਤਰ੍ਹਾਂ ਗੁਰਾਂ ਦੇ ਕੋਲੋਂ ਬਖਸ਼ ਹੋਏ ਗਿਆਨ ਰੂਪੀ ਡੰਡੇ ਨੂੰ ਲੈ ਕੇ ਅੰਤਸ਼ਕਰਨ ਰੂਪੀ ਘੜੇ ਨੂੰ ਭੰਨ ਕੇ, ਜਾਂ ਫਿਰ ਕਾਮਨਾ ਸਹਿਤ ਕਰਮ ਰੂਪੀ ਪਾਣੀ ਨੂੰ ਡੋਲ ਕੇ, ਜਿਹੜੀਆਂ ਕਾਮਨਾਵਾਂ ਅੰਤਸ਼ਕਰਨ ਦੇ ਘੜੇ ਕਾਮਨਾ ਭਰੀਆਂ ਇਹੀ ਪਾਣੀ ਹੈ, ਉਸ ਨੂੰ ਅਫੁਰ ਰੂਪੀ ਬ੍ਰਹਮ ਵਿੱਚ ਸਮਾਉਣਾ ਕਰੇ। ਇਸ ਕਰਕੇ ਫਰਮਾਨ ਕੀਤਾ ਜਿਉਂ ਪ੍ਰਤਿਬਿੰਬ ਬਿੰਬ ਕੋ ਮਿਲੀ ਹੈ ਉਦੋਂ ਕੁੰਭ ਬਿਗਰਾਨਾ, ਕਹੋ ਕਬੀਰ ਐਸਾ ਗੁਣ ਭਰਮ ਭਾਗਾ, ਤੋ ਮਨ ਸੁਨ ਸਮਾਨਾ। ਹੇ ਪਰਥਰੀ ਆਹ ਹੈ ਸਮਾਧੀਆਂ, ਇਉਂ ਦੱਸਦੇ ਮਹਾਰਾਜ।
ਰਸ ਸਤ ਝੂਲ ਮਹਾਰਸ ਪਾਵੈ,
ਹੇ ਪਰਥਰੀ ਤੁਸੀਂ ਸਿੱਧ ਲੋਕ, ਸੱਤ ਸੱਤਾਂ ਸਮੁੰਦਰਾਂ ਦੇ ਰਸ ਨਾਮ, ਇੱਥੇ ਪਾਣੀ ਦਾ ਪਹਿਲੇ ਅਰਥ ਜੀ, ਪਾਣੀ ਨੂੰ ਝੋਲ ਹਟਾ ਕੇ ਫਿਰ ਕੀ ਕਰਦੇ ਹੋ? ਮਾਨ ਸਰੋਵਰ ਵਿੱਚ ਉਹਨੂੰ ਮਹਾਰਸ ਮੰਨਦੇ ਹੋ, ਵੱਡਾ ਰਸ ਪਾਵੇ ਪਾਉਂਦੇ ਹੋ, ਭਾਵ ਕੀ ਹੈ ਵੀ ਪਾਣੀ ਪੀਣਾ ਕਰਦੇ ਹੋ। ਰਸ ਸੱਤ ਝੋਲ ਮਹਾਰਸ ਪਾਵੇ, ਇਹ ਪੰਜ ਦਾ ਗਿਆਨ ਇੰਦਰੇ ਹੋ ਗਏ, ਅਤੇ ਮਨ ਅਤੇ ਬੁੱਧ ਦੋ ਇਹਦੇ ਵਿੱਚ ਹੋਰ ਜਮ੍ਹਾਂ ਹੋ ਗਏ, ਸੱਤ ਹੋ ਗਏ। ਸੱਤਾਂ ਦੇ ਰਸਾਂ ਦੇ ਵਿਸ਼ਿਆਂ ਰੂਪੀ ਬੂਰ ਨੂੰ ਹਟਾ ਕੇ ਪਰਮੇਸ਼ਰ ਦੇ ਵੱਡੇ ਨਾਮ ਰਸ ਨੂੰ ਪ੍ਰਾਪਤ ਕਰੇ। ਰਸ ਸੱਤ ਝੋਲ ਮਹਾਰਸ ਪਾਵੈ, ਸੱਤ ਸੱਤੇ ਸਰੂਪ ਨੂੰ ਰਸ ਪ੍ਰੇਮ ਨਾਲ ਝੋਲ ਵਿਚਾਰ ਕੇ ਮਹਾਂ ਵੱਡੇ ਜਿਹੜਾ ਬ੍ਰਹਮਾਨੰਦ ਰੂਪੀ ਰਸ ਨੂੰ ਪ੍ਰਾਪਤ ਕਰੇ। ਰਸ ਸੱਤ ਝੋਲ ਮਹਾਰਸ ਪਾਵੈ, ਪੰਜੇ ਵਿਸ਼ੇ ਆਸਾ ਤ੍ਰਿਸ਼ਨਾ ਸੱਤ ਹੋ ਗਈਆਂ, ਇਹਨਾਂ ਸੱਤਾਂ ਨੂੰ ਸੱਤਾਂ ਰਸਾਂ ਨੂੰ ਹਟਾ ਕੇ ਪੰਜਾਂ ਤੱਤਾਂ ਦੀ ਧਾਰਨਾ ਜਿਹੜੀ ਹੈ, ਅਤੇ ਉਹ ਅਤੇ ਗਿਆਨ ਅਤੇ ਅਗਿਆਨ ਨੂੰ ਵਿਚਾਰ ਕੇ, ਤਾਂ ਫਿਰ ਮਹਾਰਸ ਉਹਦੀ ਪ੍ਰਾਪਤੀ ਦਾ ਪ੍ਰਾਪਤ ਹੁੰਦਾ ਹੈ। ਫਿਰ ਇਕਾਗਰਤਾ ਰੂਪ ਰਸ ਨੂੰ ਪ੍ਰਾਪਤ ਕਰੇ, ਜਾਂ ਫਿਰ ਰਸ ਸਤ ਝੋਲ ਮਹਾਰਸ ਪਾਵੈ, ਇਹਦੇ ਵਿੱਚ ਬੈਰਾਗ ਵਿਵੇਕ ਖਟ ਸੰਮਤੀ ਮੋਖ ਇੱਛਾ ਸਰਮਨ ਮੰਨਣ ਅਧਿਆਸਨ, ਜਾਂ ਫਿਰ ਇਹਨਾਂ ਦੀ ਥਾਂ 'ਤੇ ਸੁਭ ਇੱਛਾ ਸੁਭ ਵਿਚਾਰਨਾ ਤਨੂ ਮਾਨਸਾ ਅਸੰਗ ਸਕਤ ਪਦਾਰਥ ਭਾਵਨੀ ਤੁਰਿਆ ਆ ਜਿਹੜੇ ਇਹ ਜਿਹੜੀਆਂ ਸੱਤੇ ਭੂਮਿਕਾ ਹਨ ਇਹਨਾਂ ਦੇ ਰਸ ਪ੍ਰੇਮ ਨਾਲ ਵਿਚਾਰ ਕੇ ਮਹਾਰਸ ਬ੍ਰਹਮਾਨੰਦ ਨੂੰ ਪ੍ਰਾਪਤ ਕਰੇ। ਰਸ ਸਤ ਝੋਲ ਮਹਾਰਸ ਪਾਵੈ, ਸਤ ਸੰਤੋਖ ਦਇਆ ਧਰਮ ਵਿਚਾਰ ਪੰਜ ਇਹ ਹੋ ਗਏ ਪਰੋਖ ਤੇ ਉਪਰੋਖ ਦੋ ਇਹਦੇ ਵਿੱਚ ਹੋਰ ਜਮ੍ਹਾਂ ਕਰ ਲਓ। ਸੱਤਾਂ ਨੂੰ ਇਹ ਸੱਤਾਂ ਰਸਾਂ ਨੂੰ ਵਿਚਾਰ ਕੇ ਆਤਮਾਨੰਦ ਦੇ ਤਾਂ ਹੀ ਪ੍ਰਾਪਤ ਕਰੇ ਇਹ ਨਿਰਾਓ ਲਈ, ਕਿਉਂਕਿ ਜਿਹੋ ਜਿਹੇ ਮਹਾਰਾਜ ਸਾਹਿਬ ਨੂੰ ਲੋਕ ਮਿਲਦੇ ਸੀ ਉਸੇ ਢੰਗ ਨਾਲ ਉਪਦੇਸ਼ ਦਿੰਦੇ ਸੀ। ਹੁਣ ਯੋਗੀ ਨੇ ਇਹ ਯੋਗ ਮਤ ਦੀਆਂ ਗੱਲਾਂ ਜਾਣਦੇ ਨੇ, ਵਿਦਾਂਤ ਪੜ੍ਹੇ ਹੋਏ ਨੇ, ਮਹਾਰਾਜ ਫਿਰ ਉਹਨੂੰ ਬਰੀਕੀ ਗੱਲਾਂ ਦੇ ਨਾਲ ਇਹ ਸਮਝਾ ਰਹੇ ਹੈ। ਆਮ ਲੋਕਾਂ ਦੀ ਉਹ ਗੱਲਾਂ ਸਮਝ ਨਹੀਂ ਆਉਂਦੀਆਂ ਵੀ ਇਹ ਕਿਸ ਤਰ੍ਹਾਂ ਦੀ ਕਥਾ ਹੋ ਗਈ ਜੀ, ਇਹ ਤਾਂ ਭਾਈ ਸ਼ਬਦ ਦੇ ਅਨੁਸਾਰ ਹੈ, ਜਿਹੋ ਜਿਹਾ ਸ਼ਬਦ ਹੈ ਉਹਦੇ ਅਨੁਸਾਰ ਵਿਚਾਰ ਹੁੰਦੀ ਹੈ। ਅੱਗੇ ਦੱਸਦੇ ਹਨ,
ਐਸਾ ਗਿਆਨ ਸੁਣੋ ਅਬ ਮੋਰੇ।
ਲੈ ਭਾਈ ਭਰਥਰੀ ਤੂੰ ਗਿਆਨ ਦੀ ਗੱਲ ਕੀਤੀ ਹੈ, ਤੁਹਾਡੇ ਹਿਰਦੇ ਚ ਕਿਹਾ ਜਾ ਗਿਆਨ ਹੈ? ਕਹਿੰਦੇ ਆਹ ਗਿਆਨ ਹੈ ਸਾਡੇ ਤਾਂ ਹਿਰਦੇ ਵਿੱਚ, ਅਜਿਹਾ ਮੋਰੇ ਸਾਡੇ ਅਬ ਹਿਰਦੇ ਵਿੱਚ ਗਿਆਨ ਹੈ, ਤੇ ਫਿਰ ਤੂੰ ਸੁਣੋ ਸੁਣਨਾ ਕਰ। ਐਸਾ ਗਿਆਨ ਹੈ ਮੇਰੇ ਹਿਰਦੇ ਵਿੱਚ,
ਭਰਪੁਰ ਧਾਰ ਰਹਿਆ ਸਭ ਠੌਰੇ।
ਭਰਥਰੀ ਨੇ ਬੇਨਤੀ ਕੀਤੀ, ਮਹਾਰਾਜ ਫਿਰ ਮੈਂ ਕਿਸ ਵਸਤੂ ਨੂੰ ਧਾਰਨ ਕਰਾਂ? ਤਾਂ ਕਹਿੰਦੇ ਨੇ ਜੋ ਪਰਮੇਸ਼ੁਰ ਸਭ ਸਾਰੀਆਂ ਜਿੰਨੀਆਂ ਵੀ ਜਗ੍ਹਾ ਠੌਰੇ ਥਾਵਾਂ ਵਿੱਚ ਭਰਪੁਰ ਵਿਆਪਕ ਹੋ ਰਿਹਾ, ਉਸ ਨੂੰ ਆਪਣੇ ਹਿਰਦੇ ਵਿੱਚ ਧਾਰਨ ਕਰ ਲੈ। ਉਹ ਸਾਰੀ ਜਗ੍ਹਾ ਵਿਆਪਕ ਹੋ ਰਿਹਾ ਹੈ, ਉਹਨੂੰ ਧਾਰਨ ਕਰ ਤੋਂ
ਰਹਾਓ।
ਅਸਥਾਈ ਦੇ ਕੇ ਫਰਮਾਉਂਦੇ ਨੇ, ਪਰ ਉਹ ਪ੍ਰਸ਼ਨ ਫਿਰ ਕੀਤਾ ਉਸਨੇ, ਕਹਿੰਦੇ ਮਹਾਰਾਜ ਉਹਨੇ ਆਪਣੇ ਗਿਆਨ ਵਾਲੀ ਗੱਲ ਦਾ ਰੁੱਖ ਥੋੜ੍ਹਾ ਜਿਹਾ ਬਦਲ ਕੇ, ਵੀ ਮੈਨੂੰ ਹੁਣ ਗੋਰਖਨਾਥ ਉਹਨਾਂ ਨੇ ਕਿਹਾ ਵੀ ਇਹਨੂੰ ਪ੍ਰੇਰ ਨਾਨਕ ਨੂੰ, ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਤਪਾ ਜੀ ਕਹਿੰਦੇ ਸੀ, ਉਹ ਵੀ ਤਪਾ ਜੀ ਨੂੰ ਪ੍ਰੇਰ, ਜੇ ਕਿਤੇ ਸਾਡੇ ਸਾਰੀ ਜਮਾਤ ਦਾ ਸ਼੍ਰੋਮਣ ਬਣ ਜਾਵੇ, ਸਾਡੀ ਸਿੱਧਾਂ ਦੀ ਜੈ ਜੈਕਾਰ ਪੂਰੀ ਦੁਨੀਆਂ 'ਚ ਹੋ ਜਾਵੇ। ਉਸਨੇ ਪ੍ਰਸ਼ਨ ਕੀਤਾ, ਅਸੀਂ ਜਿਹੜੇ ਯੋਗੀ ਹਾਂ ਅਸੀਂ ਮਹਾਰਾਜ ਵਰਤ ਰੱਖਦੇ ਹਾਂ, ਨੇਮ ਰੱਖਦੇ ਹਾਂ, ਅਤੇ ਉਹ ਰੱਖਦੇ ਹੋਏ ਅਸੀਂ ਕਦੇ ਦੁਖੀ ਨਹੀਂ ਹੁੰਦੇ, ਯੋਗ ਮਤ ਦੇ ਅਨੁਸਾਰ ਅਸੀਂ ਸਰੀਰ ਦੀ ਪ੍ਰਕਿਰਿਆ ਕਰਦੇ ਹਾਂ, ਸਰੀਰ ਤੰਦਰੁਸਤ ਰਹਿੰਦਾ, ਅਤੇ ਤੁਸੀਂ ਦੱਸੋ ਕਿਹੜਾ ਨੇਮ ਰੱਖਦੇ ਹੋ, ਵਰਤ ਰੱਖਦੇ ਹੋ ਤੁਸੀਂ, ਕੋਈ ਨੇਮ ਹੈ ਤੁਹਾਡਾ, ਕਿਸ ਤਰ੍ਹਾਂ ਸਮਾਂ ਬਤੀਤ ਕਰਦੇ ਹੋ? ਮਹਾਰਾਜ ਸਾਹਿਬ ਨੇ ਉੱਤਰ ਦਿੱਤਾ ਫਿਰ,
ਸੱਚ ਬ੍ਰਤ ਨੇਮ ਨਾ ਕਾਲ ਸੰਤਾਵੈ।
ਇਹ ਤੁਹਾਡੇ ਵਾਲੇ ਜਿਹੜੇ ਬਰਤਨ ਪਰਥਰੀ, ਪਹਿਲਾਂ ਤਾਂ ਭੁੱਖੇ ਸਤਾਈ ਜਾਂਦੀ ਆ ਤੁਹਾਨੂੰ, ਜਦੋਂ ਵਰਤ ਰੱਖਿਆ ਹੁੰਦਾ ਰੋਟੀ ਨੂੰ ਅੰਦਰ ਤੋਂ ਫੁਰਨਾ ਬਣੀ ਜਾਂਦਾ, ਭੁੱਖ ਲੱਗੀ ਹੁੰਦੀ ਆ ਅੰਦਰੋਂ। ਕਹਿੰਦੇ ਹੇ ਪਰਥਰੀ, ਅਸੀਂ ਤਾਂ ਸੱਚ ਬੋਲਣ ਨੂੰ ਹੀ ਬਰਤ ਨੇਮ ਆਦਿ ਸਾਧਨ ਮੰਨਿਆ ਹੋਇਆ ਹੈ, ਜਿਹੜਾ ਵੀ ਸੱਚ ਬੋਲਣ ਰੂਪ ਬਰਤ ਨੇਮ ਇਹ ਰੱਖਦੇ ਹੈ। ਕਹਿੰਦੇ ਫਿਰ ਗੱਲ ਸੁਣ ਲੈ, ਉਸ ਨੂੰ ਕਾਲ ਜਿਹੜਾ ਨਾ ਕਾਲ ਸੰਤਾਵੈ, ਉਹਨੂੰ ਕਾਲ ਸਤਾਉਂਦਾ ਨਹੀਂ, ਦੁਖੀ ਨਹੀਂ ਕਰਦਾ ਫਿਰ ਉਸਨੂੰ। ਇਹ ਤੁਹਾਡੇ ਵਰਤ ਰੱਖਣ ਵਾਲਿਆਂ ਨੂੰ ਤਾਂ ਕਾਲ ਸਿਰ ਤੇ ਖੜਾ, ਤੋ ਇਸ ਕਰਕੇ ਤੁਹਾਡੇ ਵਿੱਚ ਬਹੁਤ ਸਾਰੇ ਯੋਗੀ ਯਾਮ ਨੇਮ ਆਦਿ ਸਾਧਨ ਕਰਕੇ ਉਹ ਹੰਕਾਰ ਦੇ ਸਹਿਤ ਹੋ ਜਾਂਦੇ ਨੇ, ਅਤੇ ਜਿਹੜਾ ਆਗਿਆ ਨਾ ਮੰਨੇ ਉਹਦੇ ਉੱਤੇ ਫਿਰ ਤੁਸੀਂ ਗੁੱਸੇ ਵੀ ਹੋ ਜਾਂਦੇ ਹੋ, ਸ਼ਰਾਫ ਦੇ ਦਿੰਦੇ ਹੋ, ਕਿਸੇ ਨੂੰ ਵਰ ਦਿੰਦੇ ਹੋ ਖੁਸ਼ ਹੋ ਕੇ। ਪਰ ਇੱਧਰ ਮਹਾਰਾਜ ਸਾਹਿਬ ਕਹਿੰਦੇ ਸਾਡੇ ਮਤ ਵਿੱਚ
ਸਤਿਗੁਰ ਸ਼ਬਦ ਕ੍ਰੋਧ ਜਲਾਵੈ।
ਕਹਿੰਦੇ ਸਾਡੇ ਤਾਂ ਕ੍ਰੋਧ ਗੁੱਸੇ ਨੂੰ ਸਤਿਗੁਰਾਂ ਦੇ ਸ਼ਬਦ ਉਪਦੇਸ਼ ਦੀ ਕਮਾਈ ਕਰਕੇ ਜਲਾਵੈ, ਸਾੜਨਾ ਕਰੇ। ਅਸੀਂ ਇਹ ਗੁਰਸਿੱਖਾਂ ਨੂੰ ਉਪਦੇਸ਼ ਦਿੰਦੇ ਹਾਂ, ਸਤਿਗੁਰੂ ਮਹਾਰਾਜ ਸਾਹਿਬ ਜੀ ਆਪਣਾ ਗੁਰੂ ਪਰਮੇਸ਼ੁਰ ਨੂੰ ਦੱਸ ਰਹੇ, ਅਪਰੰਮ ਪਰਪਾਰ ਵਹਿਮ ਪਰਮੇਸ਼ੁਰ ਨਾਨਕ ਗੁਰ ਮਿਲਿਆ ਸੋਈ, ਉਹਨੂੰ ਸਤਿਗੁਰੂ ਕਹਿੰਦੇ ਹਨ।
ਗਗਨ ਨਿਵਾਸ ਸਮਾਧ ਲਗਾਵੈ।
ਜਿਸ ਪ੍ਰਕਾਰ ਗਗਨ ਨਾਮ ਹੈ ਆਕਾਸ਼ ਦਾ, ਉਹ ਆਕਾਸ਼ ਆਦਿ ਤੱਤਾਂ ਵਿੱਚ ਨਿਵਾਸ ਵਸਾ ਹੈ, ਜਿਸ ਪਰਮੇਸ਼ੁਰ ਦਾ ਗਗਨ ਆਕਾਸ਼ ਆਦਿਕ ਤੱਤਾਂ ਦੇ ਵਿੱਚ ਪਰਿਪੂਰਨ ਹੈ, ਗਗਨ ਨਿਵਾਸ ਸਮਾਧ ਲਗਾਵੈ, ਅਸੀਂ ਉਹਦੇ ਵਿੱਚ ਸਮਾਧੀ ਲਾਉਂਦੇ ਅਤੇ ਤੁਸੀਂ ਵੀ ਉਹਦੇ 'ਚ ਲਓ। ਗਗਨ ਦਸਵੇਂ ਦੁਆਰ ਜਾਂ ਹਿਰਦੇ ਵਿੱਚ ਜਿਸ ਜਦਾਕਾਰ ਰੂਪੀ ਪ੍ਰਭੂ ਦਾ ਵਾਸਾ ਹੈ, ਨਿਵਾਸ ਹੈ, ਉਸ ਦੇ ਸਰੂਪ ਵਿੱਚ ਬਿਰਤੀ ਨੂੰ ਜੋੜਨ ਰੂਪ ਸਮਾਧੀ ਲਗਾਵੈ, ਲਗਾਉਣਾ ਕਰੇ, ਇਹ ਹੈ ਸਮਾਧੀ। ਗਗਨ ਨਿਵਾਸ ਸਮਾਧ ਲਗਾਵੈ, ਅਤੇ ਗਗਨ ਚਿਦਾਕਾਸ਼ ਰੂਪ प्रभु दे विच ने वास ते वासना तो रहित होके ने विशेष करके वासना तो के उहदे विच समाधि लावे तां फिर चिदाकाश विच जिहड़ा बसना पाई दे समाध लगावे उहदे च लगाई दी है।
पारस परस परम पद पावे
पर पारस रूप गुरु साहिब जी दे परस स्पर्श भाव मिलन करके परम पद वड्डी पदवी केड़ी है कैवल मोक्ष पावे प्राप्त कर ली दी है।
सच मन कारण तत् बिलोवे
सच सत्य स्वरूप जो परमेश्वर दी प्राप्ति कारण भाव की वास्ते मन हिरदे दे विच तत् असल वस्तु जिहड़ा सिद्धांत रूप वस्तु है तत् वस्तु ते मिथ्या दा विवेचन सत निरत बूझे जो कोई उन्हों बिलोव रिड़कना करे जिवें दही रिड़की जाए। हरका बिलोवना बिलोवो मेरे भाई सहज बिलोवो जैसे तत् न जाई। इस करके सच मन कारण तत् बिलोव है सचे प्रभु दे मनन वास्ते वो अंदरों ही प्राप्त हो जावे। निष्काम कर्म पी दुध नूं विवेक रूपी मधाणी पा के रिड़कना करे फिर की हुंदा है आत्म आनंद रूपी तत् मखण नूं बिलोवे देख लवोगे संतो माखन खाया छाछ पिया संसार यह अवस्था प्राप्त हो जाएगी। ते इस करके जां फिर सच मन कारण तत् बिलोवे नाम रूपी जल नाल ते फिर जिहड़ा ओ परमेश्वर दे मिलन दे कारण नाम है जिहड़ा इह सिद्धांत रूप है ते नाम दा जिहड़ा वार वार जपना है यही रिड़कना करना जिहड़ा श्वासां दे नाल वाहिगुरु 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 करना है ਇਹ ਰਿੜਕਣਾ ਕਰੇ ਫਿਰ ਪ੍ਰਾਪਤੀ ਰੂਪੀ ਮੱਖਣ ਨਿਕਲ ਆਉਂਦਾ ਹੈ।
ਸੁਭਰ ਸਰਵਰ ਮੈਲਨ ਧੋਵੈ
ਇਹ ਪਾਠ ਪਾਈ ਮੈਲਨ ਪਾਠ ਕਰਨਾ ਇਹ ਮੁੱਖ ਪਾਠ ਹੈ। ਮੈਲ ਨਾ ਧੋਵੈ ਇਹ ਹੈਗਾ ਪਾਠ ਦੂਸਰਾ ਕਿਉਂਕਿ ਕਈ ਸੰਪਰਦਾ ਦੇ ਗਿਆਨੀ ਕਰਦੇ ਆ ਪਰ ਇਹ ਮੁੱਖ ਪਾਠ ਮੈਲਨ ਧੋਵੈ ਦਮਦਮੇ ਸਾਹਿਬ ਦਾ ਅਰਥ ਦੋਨਾਂ ਦੇ ਬਣਦੇ। तो इस करके फिर कहिंदे है नाम रूपी जल दे नाल सुबर लबा लब भरे हुए की है साध संगत रूपी सरवर सरोवर उहदे विच राग द्वेष आदियां मैलन बहुवचन है ये मैलन काम क्रोध दियां मैं ये सारियां बहुत मैलन इन्हां मैलन नूं धोवे धोणा करे। तो इस करके जिहड़ा सुबर सरवर मैल ना धोप है ते उहदा अर्थ इस तरह कर दिओ अंतःकरण रूपी सरोवर आत्मानंद रूपी जल दे नाल लवाला भरिया होया उहदे विच इशनान करके अपनी मैल क्यों नहीं धोंदा उहदा अर्थ ऐ बनूगा फिर पर मुख अर्थ ते पाठ दोने ओही रखने हन जी।
जैस्यो राता तैसो होवे
फिर जै जिस रूप स्यो नाल जीव राता रंगया होवे उह जही होवे हो जांदा। जे विशां रत्या तां विशां दा रूप हो जांदा भगती रचिया भगती दा रूप हो जांदा। जे सरगुण स्वरूप करके उहनू समझे सरगुण स्वरूप उहदा रूप ही हो जांदा फिर। ते जिस तरह की इच्छा हुंदी है जे निर्गुण स्वरूप करके समझे तां निर्गुण स्वरूप हो जांदा। जिस तरह की इच्छा करके सेवन करता है वैसा स्वरूप ही हो जाता है। जैसों रहता है तैसों होवे जे सतचित आनंद रूप बोध हो गया तो वैसे ही सतचित आनंद रूप फल प्राप्त हो जाता है। इस करके हे जोगी तू इस तरह का निश्चय कर
आपे करता करे सो होवे
ये निश्चय करो कि वह करता पुरुष परमेश्वर आप ही जो कुछ भी करे करदा है उही तिन्ना कालां विच होवे हुंदा है उहदे हुकम तों बिना कुछ नहीं हुंदा। फिर परथरी ने कहा कि महाराज भी साडे जोग मत विच असीं जदों प्राण चढ़ाउने आ ते उहदे ईड़ा पिंगला और सुखमना तीन वसें इकट्ठाई जिहड़ी सूरज दी सज्जी सुर पिंगला है ईड़ा जिहड़ी है उह हैगी चंद्रमा दी सुर खब्बे पासे ਇਹ ਸੱਜੇ ਪਾਸੇ ਵਾਲੀ ਇਹਦੇ ਬਾਰੇ ਪ੍ਰਾਣ ਝੁਣਾਉਂਦੇ ਹਾਂ ਤੇ ਤਾਂ ਕਿ ਜਿਹੜੀ ਕੰਗਰੋੜ ਦੇ ਨਾਲ ਨਾਲ ਮਿੱਝ ਦੀ ਭਰੀ ਹੋਈ ਦਸਮ ਦੁਆਰ ਤੱਕ ਨਾੜੀ ਹੈ ਅਤੇ ਉਹਦੇ 'ਚ ਮਿੱਝ ਭਰੀ ਹੋਈ ਆ, ਉਹਨੂੰ ਢਾਲਣ ਵਾਸਤੇ ਗਰਮੀ ਪੈਦਾ ਕਰਦੇ ਹਾਂ, ਜਿਵੇਂ ਘੀ ਥੋੜ੍ਹਾ ਜਿਹਾ ਗਰਮ ਹੋ ਜਾਵੇ ਢਲ ਕੇ ਚੱਲ ਪੈਂਦਾ। ਇਸੇ ਤਰ੍ਹਾਂ ਅਸੀਂ ਜੇ ਗਰਮੀ ਵੱਧ ਜਾਵੇ ਫਿਰ ਚੰਦਰਮਾ ਦੀ ਜਿਹੜੀ ਖੱਬੀ ਸੁਰ ਹੈ ਈੜਾ ਜਿਹੜੀ ਉਹਦੇ ਦੁਆਰਾ ਫਿਰ ਅਸੀਂ ਪ੍ਰਾਣ ਚੜਾਉਂਦੇ ਹਾਂ, ਫਿਰ ਅੰਦਰ ਠੰਡ ਮਹਿਸੂਸ ਹੋਣ ਲੱਗ ਜਾਂਦੀ ਹੈ। ਅਤੇ ਇਸ ਤਰ੍ਹਾਂ ਅਸੀਂ ਦਸਮ ਦੁਆਰ ਦਾ ਰਸਤਾ ਖੋਲ੍ਹਦੇ ਹਾਂ। ਜਿਹੜੇ ਪੰਜੇ ਚੱਕਰ ਇਹਨਾਂ ਨੂੰ ਉਲਟਤ ਚੱਕਰ ਜਿਹੜੇ ਨੇ, ਇਹ ਚੱਕਰ ਜਿਹੜੇ ਨੇ ਉਲਟਤ ਪਵਨ ਚੱਕਰ ਖੱਟ ਭੇਜਦੇ, ਸੁਰਤ ਸੁਣ ਅਨੁਰਾਗੀ। ਤੁਸੀਂ ਕਿਵੇਂ ਕਰਦੇ ਹੋ ਆਪਣੀ ਜਾਣ ਦੇ ਵਿੱਚ? ਉਹਨੇ ਫਿਰ ਇਹ ਪ੍ਰਸ਼ਨ ਯੋਗ ਮਤ ਦਾ ਕੀਤਾ ਵੀ ਮਹਾਰਾਜ ਨੂੰ ਅਲਝਾਈਏ, ਇਹ ਸਿੱਧਾ ਨੇ ਇਸ਼ਾਰਾ ਕੀਤਾ ਹੋਇਆ ਸੀ। ਮਹਾਰਾਜ ਨੇ ਉੱਤਰ ਦੇ ਕੇ ਦੱਸਿਆ,
ਗੁਰ ਹੇਵ ਸੀਤਲ ਅਗਨ ਬੁਝਾਵੇ।
ਕਹਿੰਦੇ ਬਾਈ ਅਸੀਂ ਤੁਹਾਡੇ ਵਾਲਾ ਜਿਹੜਾ ਨਾ ਯੋਗ ਅਭਿਆਸ, ਕਹਿੰਦੇ ਇਹ ਕਲਯੁਗ ਦਾ ਸਮਾਂ, ਇੱਥੇ ਤਾਂ ਹੁਣ ਭਗਤੀ ਯੋਗ ਤੇ ਗਿਆਨ ਯੋਗ ਹੀ ਪ੍ਰਧਾਨ ਹੈ। ਹੇ ਜੋਗੀ ਗੁਰਚੇਤਨ ਸਰੂਪ ਗੁਰੂ ਸਾਹਿਬ ਜੀ, ਕਹਿੰਦੇ ਹੇ ਬਰਫ਼ ਦੀ ਨਿਆਈ ਸੀਤਲ ਠੰਡੇ ਨੇ, ਉਹਨਾਂ ਦਾ ਨਾਮ ਵੀ ਠੰਡਾ। ਜੇ ਸੂਰਜ ਗਰਮ ਹੈ ਤਾਂ ਇਹਦੀਆਂ ਕਿਰਨਾਂ ਵੀ ਤਾਂ ਗਰਮ ਹੀ ਨੇ। ਪਰਮੇਸ਼ਰ ਠੰਡਾ, ਉਹਦਾ ਨਾਮ ਵੀ ਠੰਡਾ, ਕਲਤਾਤੀ ਠੰਡਾ ਹਰਨਾ। ਉਹ ਤਮੋ ਗੁਣ ਅਗਿਆਨ ਰੂਪੀ ਸੂਰਜ ਦੀਆਂ ਤ੍ਰਿਸ਼ਨਾ ਰੂਪੀ ਅਗਨ ਅਗਨੀ ਨੂੰ ਬੁਝਾਵੇ, ਬੁਝਾ ਦਿੰਦਾ ਇਹਨੂੰ ਅਗਨ ਬੁਝਾਵੇ। ਜਾਣੀ ਬੁਝਾਵੇ ਨਾ ਬਣ ਜਾਵੇ ਭਾਈ, ਭੋਲਾ ਬੋਲਣਾ, ਬੁਝਾਵੇ ਬੁਝਾਉਣ ਤੋਂ ਪਾਵੇ ਇਹ। ਇਸ ਕਰਕੇ ਫਿਰ ਸ਼ਾਂਤੀ ਬਖਸ਼ ਦਿੰਦੇ ਹੈ। ਅਤੇ ਇਸ ਕਰਕੇ ਫਿਰ ਆਹ ਤਰੀਕਾ ਸਾਡੇ ਕੋਲ ਤਾਂ। ਅਤੇ ਫਿਰ ਅੱਗੇ ਦੱਸਦੇ ਹਨ,
ਸੇਵਾ ਸੁਰਤ ਵਿਭੂਤ ਚੜਾਵੇ।
ਉਹ ਕਹਿੰਦੇ ਅਖੇ ਜੀ ਅਸੀਂ ਵਿਭੂਤੀ ਮਲਦੇ ਹਾਂ, ਏਰ ਨੇ ਗੋਹਾਂ ਦੀ ਸੁਆਹ ਛਾਣ ਕੇ ਫਿਰ ਉਹ ਪਿੰਡੇ ਨੂੰ ਮਲਦੇ ਹਾਂ, ਅਤੇ ਤੁਹਾਡਾ ਯੋਗ ਮਤ ਕਿਸ ਤਰ੍ਹਾਂ ਦਾ? ਮਹਾਰਾਜ ਕਹਿੰਦੇ ਜੋ ਕਹਿੰਦੇ ਸੁਰਤ ਦਾ ਸੋ, ਸੋ ਦਾ ਅਰਥ ਹੈ ਸ੍ਰੇਸ਼ਟ, ਸੋ ਸ੍ਰੇਸ਼ਟ ਰਤ ਪ੍ਰੀਤੀ, ਜਿਹੜੀ ਵਾਹਿਗੁਰੂ ਦੀ ਸ੍ਰੇਸ਼ਟ ਪ੍ਰੀਤੀ ਦੇ ਨਾਲ ਸੇਵਾ ਟਹਿਲ ਕਰਨੀ ਹੈ, ਇਹੋ ਵਿਭੂਤ ਸੁਆਹ ਚੜਾਉਣਾ ਕੀਤੀ ਹੈ ਸਹੀ ਤਾਂ ਵਿਭੂਤ ਚੜਾਵਾ। ਧਿਆਨ ਕੀ ਕਰੇ ਵਿਭੂਤ, ਇਹ ਧਿਆਨ ਦੀ ਵਿਭੂਤ ਹੈ। ਜੋ ਪਰਮੇਸ਼ਵਰ ਦੀ ਸੇਵਾ ਸੁਰਤ ਗਿਆਤ ਆਉਣੀ ਹੈ, ਇਹੀ ਭੂਤੀ ਝਾੜਨਾ ਕਰੇ।
ਦਰਸ਼ਨ ਆਪ ਸਹਿਜ ਘਰ ਆਵੇ।
ਫਿਰ ਪ੍ਰਸ਼ਨ ਕੀਤਾ ਯੋਗੀਆਂ ਨੇ, ਸਾਡੇ 12 ਭੇਖ ਨੇ ਅਤੇ ਉਹਦੇ ਵਿੱਚ ਆਈ ਪੰਥ ਸਾਰਿਆਂ ਤੋਂ ਵੱਡਾ ਕਿ ਆਪ ਉਹਦੇ 'ਚ ਵੀ ਭੰਡਾਰਾ ਤਿਆਰ ਹੁੰਦਾ। ਜਦੋਂ ਉਸ ਵੇਲੇ ਅਸੀਂ ਨਾਦ ਵਜਾਉਂਦੇ ਹਾਂ, ਜਿਹੜਾ ਨਾਦ ਹੈ ਉਹਨੂੰ ਪਿੱਤਲ ਜਿਹਾ ਬਣਿਆ ਹੁੰਦਾ ਹਾਥੀ ਦੇ ਸੁੰਡ ਵਰਗਾ, ਉਹ ਕੇਵਲ ਉਦੋਂ ਹੀ ਵਜਾਉਂਦੇ ਜਦੋਂ ਭੰਡਾਰਾ ਵਰਤਾਉਣਾ ਹੋਵੇ। ਅਤੇ ਬਾਕੀ ਜਿਹੜੀ ਸਿੰਘੀ ਹੁੰਦੀ ਹੈ ਛੋਟੀ ਹਰਨ ਦੀ ਸਿੰਘ ਦੀ ਬਣਾਈ, ਉਹ ਜੋਗੀ ਮਸਤ ਹੋਇਆ ਜਦੋਂ ਮਰਜ਼ੀ ਵਜਾਵੇ, ਉਹਦਾ ਵਿਧਾਨ ਨਹੀਂ ਵੀ ਇੱਕ ਟਾਈਮ ਹੀ ਵਜਾਉਣੀ ਹੈ। ਅਤੇ ਇਸ ਤਰ੍ਹਾਂ ਦੇ ਇਹ ਨਾਦ ਅਸੀਂ ਵਜਾਉਂਦੇ ਹਾਂ। ਤੁਹਾਡਾ ਫਿਰ ਵੀ ਕੀ ਹੈ, ਤੁਹਾਡੇ ਮਤ ਵਿੱਚ ਨਾਦ ਕੀ ਹੈ? ਤਾਂ ਗੁਰੂ ਸਾਹਿਬ ਜੀ ਉੱਤਰ ਦੇ ਕੇ ਫਰਮਾਉਂਦੇ, ਦਰਸ਼ਨ ਫਿਰ ਬੋਲੋ ਜੀ।
ਦਰਸ਼ਨ ਆਪ ਸਹਿਜ ਘਰ ਆਵੇ।
ਹੇ ਪਰਥਰੀ, ਸਾਡੇ ਮਤ ਅਨੁਸਾਰ ਜੋ ਸਹਿਜ ਸ਼ਾਂਤੀ ਨਾਲ ਆਪ ਆਪਣੇ ਘਰ ਵਿੱਚ ਭਾਵ ਕਿ ਅੰਤਰਮੁਖ ਬਿਰਤੀ ਵਿੱਚ ਆਵੇ ਆਉਣਾ, ਜਿਹੜਾ ਅੰਤਰਮੁਖ ਬਿਰਤੀ ਵਿੱਚ ਆਵੇ ਆਉਣਾ ਹੈ, ਬਸ ਇਹ ਸਮਝ ਲਓ ਇਹ ਸਾਡਾ ਦਰਸ਼ਨ ਨਾਮ ਹੈ ਭੇਖ ਦਾ, ਇਹੀ ਸਾਡਾ ਭੇਖ ਹੈ, ਇਹੀ ਮਤ ਹੈ ਸਾਡਾ, ਅਦਵੈਤ ਮਤ ਹੈ, ਆਹ ਸਾਡਾ ਮਤ ਹੈ। ਦਰਸ਼ਨ ਆਪ ਸਹਿਜ ਕਰ ਆਵੇ, ਜੋ ਬਿਰਤੀ ਨੂੰ ਸਹਿਜ ਸਰੂਪ ਵਿੱਚ ਲਿਆ ਕੇ ਆਪਣਾ ਸਰੂਪ ਦੇਖਣਾ ਹੈ, ਇਹੋ ਹੀ ਦਰਸ਼ਨ ਕਰਨਾ। ਜੋ ਮਨ ਨੂੰ ਅੱਗੇ ਦੱਸਦੇ ਹਨ, ਨਿਰਮਲ ਬਾਣੀ,
ਨਿਰਮਲ ਬਾਣੀ ਨਾਦ ਵਜਾਵੇ।
ਜੋ ਮਨ ਨੂੰ ਪਾਪਾਂ ਦੀ ਮੈਲ ਤੋਂ ਰਹਿਤ ਕਰਨਾ, ਨਿਰਮਲ ਉੱਜਲ ਕਰਨ ਵਾਲੀ, ਉਹ ਕੌਣ ਹੈ? ਤੁਰਕੀ ਬਾਣੀ। ਤੁਰਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਿਟਾਈ, ਉਹ ਬਾਣੀ ਦਾ ਉਚਾਰਨ ਕਰਨਾ ਹੈ। ਇਹੋ ਹੀ ਸਮਝ ਲਓ ਕਿ ਸਾਡੇ ਮਤ ਵਿੱਚ ਨਾਦ ਵਜਾਵੇ, ਨਾਦ ਦਾ ਵਜਾਉਣਾ ਹੈ। ਗੁਰਬਾਣੀ ਦਾ ਕੀਰਤਨ ਕਰਦੇ ਹਾਂ, ਸਮਝੋ ਇਹ ਸਿੱਖਾਂ ਦਾ ਨਾਦ ਵਜ ਰਿਹਾ ਹੈ। ਆਉਣੇ ਆਸਾ ਦੀ ਵਾਰ ਦਾ ਕੀਰਤਨ ਸੁਣਿਆ ਜੋ ਗੁਰਮੁਖਾਂ ਨੇ ਬੜੇ ਪ੍ਰੇਮ ਨਾਲ ਕਰਦੇ ਆ ਰੋਜ਼ ਹੀ, ਇਸ ਕਰਕੇ ਇਹ ਨਾਦ ਦਾ ਵਜਾਉਣਾ ਹੈ। ਸਤਿਗੁਰੂ ਮਹਾਰਾਜ ਸਾਹਿਬ ਜੀ ਨੇ ਕਹਿੰਦੇ ਫਿਰ ਨਾਦ ਦਾ ਨਾ ਆਦ, ਭਾਵ ਜਿਸ ਦਾ ਕੋਈ ਆਦ ਅੰਤ ਨਾ ਨਹੀਂ ਹੈ, ਉਹ ਕੌਣ ਹੈ? ਪਰਮੇਸ਼ਰ। ਉਹ ਨਿਰਮਲ ਬਾਣੀ ਦੁਆਰਾ ਹਿਰਦੇ ਵਿੱਚ ਵਜਾਵੇ, ਪ੍ਰਗਟ ਕਰੇ। ਜਾਂ ਫਿਰ ਨਿਰਮਲ ਬਾਣੀ ਨਾਦ ਵਜਾਵੇ। ਉੱਜਲ ਬਾਣੀ ਦੁਆਰਾ ਨਾਦ ਬ੍ਰਹਮ ਦਾ ਉਚਾਰਨ ਕਰਨਾ, ਇਹੋ ਹੀ ਨਾਦ ਹੈ। ਉਹ ਤੁਸੀਂ ਕਿਹੜੇ ਨਾਦਾਂ ਦੇ ਚੱਕਰ ਪਏ ਹੋਏ ਹੋ? ਫਿਰ ਉਹ ਭਰਥਰੀ ਤੇ ਹੋਰ ਜੋਗੀ ਕੋਲ ਬੈਠੇ ਹੈ। ਇਹ ਜੋਗੀਆਂ ਦੇ ਵਿੱਚ ਇੱਕ ਬੜੀ ਘਾਟ ਆਈ, ਉਸ ਸ਼ਰਾਬ ਪੀ ਕੇ ਸਮਾਧੀਆਂ ਲਾਉਂਦੇ। ਸਮਾਧੀ ਕਾਹਦੀ ਹੁੰਦੀਆਂ ਨੇ? ਜੇ ਕੋਈ ਕਹੇ ਵੀ ਮੈਂ ਫੀਮ ਖਾ ਕੇ ਸਮਾਧੀ ਲਾਉਂਦਾ, ਸਮਾਧੀ ਥੋੜ੍ਹੀ ਆ, ਉਹ ਨਸ਼ੇ ਦੀ ਗੁੜ੍ਹ ਚ ਹੋ ਜਾਂਦਾ। ਕੋਈ ਕਹੇ ਵੀ ਸੁੱਖਾ ਪੀ ਕੇ ਮੈਂ ਸਮਾਧੀ ਲਾਉਣਾ, ਉਹ ਤਾਂ ਬੇਹੋਸ਼ੀ ਦੀ ਹਾਲਤ ਚਲੇ ਜਾਂਦਾ। ਤੇ ਇਸੇ ਤਰ੍ਹਾਂ ਉਹ ਕਹਿੰਦੇ ਸ਼ਰਾਬ ਪੀ ਕੇ ਅਸੀਂ ਸਮਾਧੀ ਲਾਉਂਦੇ ਤੇ ਤੁਸੀਂ ਮਹਾਰਾਜ ਸਮਾਧ ਕਿਵੇਂ ਲਾਉਂਦੇ ਹੋ? ਮਹਾਰਾਜ ਸਾਹਿਬ ਜੀ ਨੇ ਕਿਹਾ ਸੀ, ਕਹਿੰਦੇ ਇਹ ਨਸ਼ੇ ਘਰ ਬਾਰ ਤੁਸੀਂ ਛੱਡੀ ਫਿਰਦੇ ਹੋ, ਰਾਜਿਆਂ ਦੇ ਲੜਕਿਆਂ ਦੇ ਕੰਨ ਪੜਵਾ ਕੇ ਜੋਗੀ ਬਣਾਈ ਫਿਰਦੇ ਹੋ, ਇਹ ਸਮਾਜ ਵਾਸਤੇ ਬਹੁਤ ਬੁਰਾਈ ਹੈ ਜੋ ਤੁਸੀਂ ਕਰ ਰਹੇ ਹੋ। ਅਸੀਂ ਲੋਕਾਂ ਨੂੰ ਹਟਾਉਣਾ ਸ਼ਰਾਬ ਨਾ ਪੀਓ, ਤੁਸੀਂ ਖੁਦ ਹੀ ਪੀ ਜਾਂਦੇ ਹੋ, ਤੁਹਾਡੇ ਚੇਲੇ ਕਦੋਂ ਹਟਣਗੇ? ਜਦੋਂ ਤੁਸੀਂ ਚਿਲਮਾ ਪੀ ਜਾਂਦੇ ਹੋ, ਲੋਕ ਵੀ ਤੰਬਾਕੂ ਪੀਣਗੇ ਵੀ ਸਾਡਾ ਗੁਰੂ ਪੀਂਦਾ ਸੀ ਜੇ ਮੈਂ ਵੀ ਪੀਣਾ, ਉਹ ਵੀ ਲਾਉਣਗੇ ਸੂਟੇ। ਇਸ ਕਰਕੇ ਇਹ ਬੁਰਾਈਆਂ ਨੇ। ਤੇ ਤੁਸੀਂ ਜਿਹੜਾ ਕਹਿੰਦੇ ਹੋ ਵੀ ਇਹ ਸ਼ਰਾਬ ਉਹਦੇ 'ਚ ਮਸਤੀ ਹੈ ਜੀ, ਇਹ ਬਹੁਤ ਬੜੇ ਐਸੇ ਮਹਾਰਾਜ ਜੀ ਕਿਰਪਾ ਕਰੇ। ਉਹ ਇੱਕ ਪਾਠੀ ਸਿੰਘ, ਮੈਂ ਉਹਨੂੰ ਕਿਹਾ ਵੀ ਭਾਈ ਇਹ ਬਹੁਤ ਮਾੜੀ ਗੱਲ ਹੈ ਵੀ ਤੂੰ ਨਾਲੇ ਪਾਠ ਕਰਦਾ ਅਤੇ ਨਾਲੇ ਸ਼ਰਾਬ ਪੀਨੇ, ਵੀ ਬਹੁਤ ਮਾੜੀ ਗੱਲ ਹੈ। ਮੈਨੂੰ ਕਹਿੰਦਾ ਜੀ ਗੱਲ ਇਹ ਹੈ ਵੀ ਤੁਸੀਂ ਕਦੇ ਪੀਤੀ ਨਹੀਂ, ਤੁਹਾਨੂੰ ਕੀ ਪਤਾ ਸ਼ਰਾਬ ਕੀ ਹੁੰਦੀ ਹੈ? ਕਹਿੰਦਾ ਸ਼ਰਾਬ ਪੀ ਕੇ ਇੰਨਾ ਜੀ ਕਰਦਾ ਬਾਣੀ ਪੜ੍ਹਨ ਵੀ ਬਾਣੀ ਹੀ ਪੜੀ ਜਾਵਾਂ। ਲੈ ਆਹ ਉੱਤਰ ਦਿੱਤਾ ਉਹਨੇ ਮੈਨੂੰ, ਮੈਂ ਆਪਣੇ ਕੰਨਾਂ ਨਾਲ ਸੁਣਿਆ। ਇਹ ਕਿਹੜੀਆਂ ਗੱਲ, ਇਹੀ ਗੱਲ ਜੋਗੀਆਂ ਦੀ ਸੀ। ਕੀ ਰਹਿ ਗਿਆ ਜੋਗੀਆਂ ਨਾਲ ਘੱਟ, ਜਿਹੜੇ ਜੇ ਮਨਮਤੀ ਨਾਲੇ ਪਾਠ ਕਰਨਾ ਅਤੇ ਨਾਲ ਨਸ਼ੇ ਖਾਣੇ? ਅਸੀਂ ਤਾਂ ਲੋਕਾਂ ਨੂੰ ਹਟਾਉਣਾ ਹੈ। ਅਤੇ ਮਹਾਰਾਜ ਸਾਹਿਬ ਜੀ ਕਹਿਣ ਲੱਗੇ ਕਿ ਭਾਈ ਤੁਸੀਂ ਤਾਂ ਇਹ ਜਿਹੜਾ ਐਵੇਂ ਵਾਧੂ ਦੀਆਂ ਗੱਲਾਂ ਨੇ ਤੁਹਾਡੀਆਂ ਇਹ, ਅਤੇ ਤੁਸੀਂ ਕਹਿੰਦੇ ਸ਼ਰਾਬ ਪੀਣੀ ਚਾਹੀਦੀ ਹੈ, ਅਤੇ ਅਖੇ ਜੀ ਅਸੀਂ ਤੀਰਥਾਂ 'ਤੇ ਇਸ਼ਨਾਨ ਕਰਨ ਜਾਂਦੇ ਹਾਂ, ਤੁਹਾਡੇ ਮਤ ਅਨੁਸਾਰ ਤੀਰਥਾਂ 'ਤੇ ਕਿਹੜਾ ਫਿਰ ਇਸ਼ਨਾਨ ਹੈ? ਅਤੇ ਫਿਰ ਤੁਸੀਂ ਨਸ਼ੇ ਤੋਂ ਬਿਨਾਂ ਕਿਵੇਂ ਆਪਣੇ ਸਿੱਖਾਂ ਨੂੰ ਕੀ ਉਪਦੇਸ਼ ਦਿੰਦੇ ਹੋ? ਗੁਰੂ ਨੇ ਉੱਤਰ ਦੇ ਕੇ ਫਰਮਾਇਆ,
ਅੰਤਰ ਗਿਆਨ ਮਹਾਰਸ ਸਾਰਾ।
ਕਹਿੰਦੇ ਹੇ ਪਰਥਰੀ, ਜੋ ਅੰਤਰ ਹਿਰਦੇ ਦੇ ਵਿੱਚ ਵਾਹਿਗੁਰੂ ਦਾ ਗਿਆਨ ਪ੍ਰਾਪਤ ਕਰਨਾ ਨਾ, ਇਹ ਗਿਆਨ ਰੂਪੀ ਸ਼ਰਾਬ ਥੋੜੀ ਤਾਂ ਹੈਗੀ ਨਾ, ਆਹ ਦੂਈ ਜਿਹੜੀ ਗੁੜ ਘੋਲ ਕੇ ਕਿੱਕਰ ਦਾ ਸੱਕ ਪਾ ਕੇ ਕਰਦੇ ਹੋ। ਕਹਿੰਦੇ ਅਸੀਂ ਤਾਂ ਭਗਤੀ ਦਾ ਮਿੱਠਾ ਘੋਲਿਆ ਹੋਇਆ, ਅਤੇ ਭਗਤੀ ਦਾ ਮਿੱਠਾ ਕਰਕੇ ਜਿਹੜਾ ਪਰਮੇਸ਼ੁਰ ਵਾਹਿਗੁਰੂ ਦੇ ਗਿਆਨ ਦਾ, ਉਹਦੇ ਨਾਲ ਪ੍ਰੇਮ ਕਰਨ ਦਾ ਇਹ ਪੂਰਨ ਸਾਰਾ ਸਾਰਾ ਨਾਮ ਹੈ ਪੂਰਨ ਸ੍ਰੇਸ਼ਟ ਮਹਾਰਸ, ਵੱਡਾ ਜਿਹੜਾ ਬ੍ਰਹਮਾਨੰਦ ਹੈ ਉਹਦੀ ਮਸਤੀ ਦੇ ਵਿੱਚ ਆ ਅਸੀਂ। ਇਹ ਸ਼ਰਾਬ ਚ ਪੋਸਤ ਪੰਗ ਅਫੀਮਦ ਉਤਰ ਜਾਏ ਪ੍ਰਭਾਤ, ਨਾਮ ਖੁਮਾਰੀ ਨਾਨਕਾ ਚੜੀ ਰਹੇ ਦੇ। ਨਿਸ਼ਕਾਮ ਕਰਮਾਂ ਦੇ ਪਾਣੀ ਦੇ ਪ੍ਰੇਮ ਦਾ ਗੁੜ ਘੋਲਿਆ ਹੋਇਆ ਹੈ ਅਤੇ ਗਿਆਨ ਦਾ ਸੱਕ ਪਾਇਆ, ਇਉਂ ਫਿਰ ਮਨੋਆਨੰਦ ਦੀ ਮਸਤੀ ਚੜ੍ਹਦੀ ਹੈ। ਤੇ ਜੋ ਤੁਸੀਂ ਤੀਰਥਾਂ ਦੀ ਗੱਲ ਕਰਦੇ ਹੋ ਉਹ ਵੀ ਤੁਸੀਂ ਸੁਣੋ।
ਤੀਰਥ ਮੱਜਣ ਗੁਰ ਵਿਚਾਰ,
ਗੁਰਾਂ ਦੇ ਸ਼ਬਦ ਦੀ ਹਿਰਦੇ ਵਿੱਚ ਜਿਹੜੀ ਵਿਚਾਰ ਆ, ਵਿਚਾਰ ਕਰਨੀ ਹੈ, ਇਹੋ ਹੀ ਤੀਰਥਾਂ ਦਾ ਇਸ਼ਨਾਨ ਹੈ। ਸੁਣਿਆ 68 ਕਾ ਇਸ਼ਨਾਨ, ਇਹ 18 ਤੀਰਥਾਂ ਦਾ ਇਸ਼ਨਾਨ ਹੋ ਜਾਂਦਾ। ਫਿਰ ਪ੍ਰਸ਼ਨ ਕੀਤਾ ਉਸਨੇ ਪਰਥਰੀ ਨੇ, ਕਹਿੰਦੇ ਅਸੀਂ ਸ਼ਿਵੀ ਤੇ ਪਾਰਵਤੀ ਦੀ ਪੂਜਾ ਕਰਦੇ ਹਾਂ। ਮਹਾਰਾਜ ਕਹਿੰਦੇ ਤਾਂ ਕਿਰਤਮ ਪੂਜਾ, ਜਿਹਨੇ ਸ਼ਿਵਜੀ ਪਾਰਵਤੀ ਬਣਾਏ ਉਹਨਾਂ ਦੀ ਕਿਉਂ ਨਹੀਂ ਕਰਦੇ? ਕਹਿੰਦੀ ਉਹ ਸਾਨੂੰ ਆਪਣੇ ਵਿੱਚ ਮੇਲ ਲੈਂਦੇ ਹੈ, ਫਿਰ ਤੁਸੀਂ ਦੱਸੋ ਕਿਹੜੀ ਪੂਜਾ ਕਰਦੇ ਹੋ? ਉੱਤਰ ਦੇ ਮਹਾਰਾਜ ਨੇ ਅਗਲੀ ਤੁਕ ਉਚਾਰੀ,
ਅੰਤਰ ਪੂਜਾ ਥਾਨ ਮੁਰਾਰਾ।
ਇਹ ਜੋਗੀ ਜਿਹੜੇ ਹਿਰਦੇ ਰੂਪੀ ਥਾਨ ਅਸਥਾਨ ਦੇ ਅੰਦਰ ਮੁਰਾਰਾ, ਅਗਿਆਨ ਰੂਪੀ ਮੁਰਦੈਤ ਦਾ ਵੈਰੀ, ਉਹ ਪਰਮੇਸ਼ਵਰ ਹੈ। ਉਹਦਾ ਨਾਮ ਅਗਿਆਨ ਨੂੰ ਮਾਰ ਦਿੰਦਾ, ਇਸ ਕਰਕੇ ਮੁਰਾਰੀ ਹੈ। ਜਾਂ ਦੁਆਪਰ ਦੇ ਵਿੱਚ ਮੁਰਾਰੀ ਕਹਾਇਆ, ਭਗਵਾਨ ਕ੍ਰਿਸ਼ਨ ਰੂਪ ਹੋ ਕਰਕੇ ਆਇਆ, ਤੇਰੇ ਜਿਸ ਪਰਮੇਸ਼ਰ ਨੇ ਭਗਵਾਨ ਕ੍ਰਿਸ਼ਨ ਜੀ ਨੂੰ ਭੇਜਿਆ ਦੁਆਪਰ ਦੇ ਵਿੱਚ, ਉਹ ਪਰਮੇਸ਼ਰ ਨੂੰ ਜਾਣਨਾ ਹੈ, ਇਹੋ ਹੀ ਸਾਡੀ ਪੂਜਾ ਹੈ। ਅੰਤਰ ਪੂਜਾ ਹੈ, ਤੁਹਾਡੇ ਵਾਲੀ ਪੂਜਾ ਨਹੀਂ ਹੈ। ਇਹ ਅੰਦਰ ਜਿਹੜਾ ਪਰਮੇਸ਼ਰ ਦਾ ਚਿੰਤਨ ਕਰਨਾ ਹੈ, ਇਹ ਪੂਜਾ ਹੈ। ਜਾਂ ਫਿਰ ਅੰਤਰ ਪੂਜਾ ਥਾਨ ਮੁਰਾਰਾ, ਮੁਰਾਰੀ ਪ੍ਰਭੂ ਦੇ ਸਾਧ ਸੰਗਤ ਰੂਪੀ ਅਸਥਾਨ 'ਤੇ ਪੁੱਜ ਕੇ, ਜਾਣੀ ਇੱਥੇ ਪੂਜਾ ਦਾ ਅਰਥ ਪੁੱਜਣਾ ਕਰ ਲੈਣਾ, ਦੂਸਰੇ ਪੁੱਜ ਕੇ ਅੰਤਰਮੁਖ ਜਿਹੜੀ ਬਿਰਤੀ ਕਰਨੀ ਹੈ, ਇਹੋ ਹੀ ਪੂਜਾ ਹੈ। ਇਸ ਕਰਕੇ
ਜੋਤੀ ਜੋਤ ਮਿਲਾਵਨ ਹਾਰਾ,
ਜੋਤੀ ਅਦਵੈਤ ਆਨੰਦ ਸਰੂਪ ਪਰਮੇਸ਼ੁਰ, ਜੀਵਾਂ ਦੀ ਪ੍ਰਤਕ ਜੋਤ ਨੂੰ, ਆਪਣੇ ਵਿੱਚ ਮਿਲਾਵਣ ਵਾਲਾ ਮਿਲਾਉਣ ਵਾਲਾ ਹੈ। ਜੋਤੀ ਜੋਤ ਮਿਲਾਵਣ ਹਾਰਾ, ਜੋਤੀ ਜੋਤ ਪ੍ਰਕਾਸ਼ ਦਾ ਪ੍ਰਕਾਸ਼, ਜਿਹੜਾ ਪ੍ਰਕਾਸ਼ਾਂ ਦਾ ਵੀ ਪ੍ਰਕਾਸ਼ ਹੈ, ਜੋਤੀਆਂ ਦਾ ਜੋਤੀ ਹੋਇਆ, ਉਹ ਪਰਮੇਸ਼ਰ ਆਪ ਮਿਲਾਉਣ ਵਾਲਾ ਹੈ। ਬਸ ਨਿਰਹੰਕਾਰ ਹੋ ਕੇ ਉਹਨੂੰ ਬੇਨਤੀਆਂ ਕਰੇ।
ਰਸ ਰਸਿਆ ਮਤ ਇੱਕ ਹੈ ਪਾਏ।
ਤੇ ਫਿਰ ਕਹਿਣ ਲੱਗਾ ਭਰਤਰੀ, ਹੇ ਮਹਾਰਾਜ, ਸਾਨੂੰ ਜੋਗੀਆਂ ਨੂੰ ਤਾਂ ਅਨਹਦ ਬਾਜੇ ਸੁਣ ਕੇ ਆਨੰਦ ਪ੍ਰਾਪਤ ਹੁੰਦਾ, ਤੁਹਾਡੇ ਅਨਹਦ ਕਿਹੜੇ ਨੇ? ਤੁਹਾਡੇ ਅਨੁਸਾਰ ਆਨੰਦ ਕਿਸ ਨੂੰ ਪ੍ਰਾਪਤ ਹੁੰਦਾ ਹੈ? ਤਾਂ ਗੁਰੂ ਸਾਹਿਬ ਨੇ ਉੱਤਰ ਦੇ ਕੇ ਫਰਮਾਇਆ, ਦੁਬਾਰੇ ਬੋਲੋ ਜੀ, ਰਸ ਰਸਿਆ।
ਰਸ ਰਸਿਆ ਮਤ ਇੱਕ ਪਾਏ।
ਹੇ ਜੋਗੀ, ਜੋ ਸਾਰਿਆਂ ਵਿੱਚ ਰਸ ਆਨੰਦ ਸਰੂਪ ਪਰਮੇਸ਼ਰ ਹੈ ਨਾ, ਕਹਿੰਦੇ ਜਿਸ ਦਾ ਮਨ ਬੁੱਧ, ਮਤ ਨਾਮ ਹੈ ਬੁੱਧੀ ਦਾ, ਜਿਸ ਦਾ ਮਨ ਮਤ ਕਹੀਏ ਬੁੱਧੀ, ਬੁੱਧੀ ਕਰਕੇ ਉਸ ਵਿੱਚ ਰਸਿਆ ਹੋਇਆ ਹੈ, ਉਸ ਨੂੰ ਫਿਰ ਇੱਕ ਹੈ ਭਾਏ, ਇੱਕ ਹੈ ਇੱਕ ਦਾ ਭਾਏ ਪ੍ਰਕਾਸ਼ ਹੋ ਜਾਂਦਾ ਹੈ। ਰਸ ਰਸਿਆ ਮਤ ਇੱਕ ਹੈ ਭਾਏ, ਜਿਨ੍ਹਾਂ ਦੀ ਬੁੱਧ ਇੱਕ ਪਰਮੇਸ਼ਰ ਦੇ ਭਾਏ ਪ੍ਰੇਮ ਵਿੱਚ ਰੰਗੀ ਹੋਈ ਹੈ, ਉਹ ਆਨੰਦ ਦੇ ਵਿੱਚ ਤਦਾਕਾਰ ਰਹਿੰਦੇ ਨੇ। ਇਸ ਕਰਕੇ ਫਿਰ ਉਹਨਾਂ ਦੀ ਐਸੀ ਅਵਸਥਾ ਹੋ ਜਾਂਦੀ ਹੈ।
ਤਖਤ ਨਿਵਾਸੀ ਪੰਚ ਸਮਾਏ।
ਉਹਨਾਂ ਦੇ ਪੰਚ ਕਾਮ ਕ੍ਰੋਧ ਆਦਿ ਵਿਕਾਰ ਸਮਾਏ, ਨਾਸ ਹੋ ਗਏ। ਉਹ ਪਰਮੇਸ਼ਰ ਰੂਪੀ ਜਿਹੜਾ ਤਖਤ ਸਿੰਘਾਸਨ ਤੇ ਨਿਵਾਸੀ ਨੇ, ਵਿਸ਼ੇਸ਼ ਕਰਕੇ ਬਸਣ ਵਾਲੇ ਹੋ ਗਏ। ਤਖਤ ਨਿਵਾਸੀ ਪੰਚ ਸਮਾਏ, ਜੋ ਸਾਧ ਸਰੂਪੀ ਤਖਤ ਤੇ ਨਿਵਾਸ ਕਰਦਾ, ਉਹਦੇ ਪੰਜ ਸ਼ਬਦ ਸਪਰਸ਼ ਰੂਪ ਰਸਗੰਧ ਇਹ ਵਿਸ਼ੇ ਮਿਟ ਜਾਂਦੇ ਨੇ। ਉਹ ਫਿਰ ਉਦੋਂ ਅੰਤਰਮੁਖ ਬਿਰਤੀ ਰੂਪ ਤਖਤ ਦਾ ਨਿਵਾਸੀ ਹੋ ਜਾਂਦਾ। ਉਹਦੇ ਅੰਦਰ ਫਿਰ ਤਖਤ ਨਿਵਾਸੀ ਪੰਚ ਸਮਾਏ, ਉਹਦੇ ਅੰਦਰ ਪੰਜ ਸੱਤ ਸੰਤੋਖ ਦਇਆ ਧਰਮ ਵਿਚਾਰ ਆ ਕੇ ਸਮਾ ਜਾਂਦੇ ਨੇ। ਤਾਂ ਫਿਰ ਉਹ ਫਿਰ ਤਖਤ ਨਿਵਾਸੀ ਪੰਚ ਸਮਾਏ, ਇਹ ਪੰਜ ਸੁਭ ਗੁਣ ਆ ਕੇ ਸਮਾ ਗਏ, ਉਹ ਤੁਰਿਆ ਪਦ ਰੂਪੀ ਤਖਤ ਦੇ ਉੱਤੇ ਨਿਵਾਸੀ ਨਿਵਾਸ ਕਰਨ ਵਾਲਾ ਹੋ ਜਾਂਦਾ। ਤਖਤ ਨਿਵਾਸੀ ਪੰਚ ਸਮਾਏ, ਉਹ ਪੰਚ ਜਿਹੜੇ ਸੰਤ ਜਨ ਤੁਰਿਆ ਪਦ ਦੇ ਵਿੱਚ ਸਮਾ ਜਾਂਦੇ ਨੇ, ਫਿਰ ਉਹ ਜਾਣਦੇ ਨੇ ਕਿ ਦਸਮ ਦੁਆਰ ਰੂਪੀ ਤਖਤ ਦੇ ਉੱਤੇ ਉਹ ਪਰਮੇਸ਼ਰ ਆਪ ਹੀ ਨਿਵਾਸ ਕਰਦਾ। ਜਿਹੜੀਆਂ ਤੁਹਾਡੀਆਂ ਅਵਸਥਾ ਨੇ, ਖੇਚਰੀ, ਭੂਚਰੀ, ਚਰਚਰੀ, ਅਗੋਚਰੀ, ਉਨਮਨੀ, ਪੰਜੇ ਅਵਸਥਾ ਸਮਾ ਜਾਂਦੀਆਂ ਨੇ ਭਾਈ। ਫਿਰ ਇਉਂ ਇਹ ਦਸਮ ਦੁਆਰ ਰੂਪੀ ਤਖਤ ਤੇ ਨਿਵਾਸ ਕਰਦੇ ਨੇ। ਉਹ ਜਾਣਦੇ ਨੇ ਕਿ ਸੰਸਾਰ ਰੂਪੀ ਤਖਤ ਉੱਪਰ ਪੰਚ ਚੇਤਨ ਪਰਮੇਸ਼ਰ ਆਪ ਨਿਵਾਸ ਕਰਦਾ। ਇਉਂ ਨਿਸ਼ਚੇ ਕਰਕੇ ਉਹ ਸਰੂਪ ਰੂਪੀ ਤਖਤ ਦੇ ਨਿਵਾਸੀ ਹੋ ਜਾਂਦੇ ਨੇ, ਚੇਤਨ ਸਰੂਪ ਵਿੱਚ ਸਮਾ ਜਾਂਦੇ ਹਨ।
ਕਾਰ ਕਮਾਈ ਖਸਮ ਰਜਾਏ।
ਖਸਮ ਅਕਾਲ ਪੁਰਖ ਦੀ ਰਜਾਏ ਆਗਿਆ ਵਿੱਚ ਚੱਲ ਕੇ ਭਗਤੀ ਰੂਪੀ ਕਾਰ ਨੂੰ ਕਮਾਉਣਾ ਕਰੇ।
ਅਵਗਤ ਨਾਥ ਨਾ ਲਖਿਆ ਜਾਏ।
ਜੋ ਅਵਗਤ ਗਿਆਨ ਪੂਰਵਕ ਸਾਰਿਆਂ ਨੂੰ ਨਾਥ ਸਵਾਮੀ ਸਾਰਿਆਂ ਦਾ, ਤੇ ਐਸਾ ਜੋ ਵਾਹਿਗੁਰੂ ਹੈ ਜਾਂ ਜਿਹੜਾ ਅਵਗਤ ਨਾਸ ਤੋਂ ਰਹਿਤ ਪਰਮੇਸ਼ੁਰ ਹੈ, ਉਹ ਗੁਰਾਂ ਤੋਂ ਬਿਨਾਂ ਨਾ ਲਖਿਆ ਜਾਏ, ਲਖਿਆ ਨਹੀਂ ਜਾਂਦਾ, ਜਾਣਿਆ ਨਹੀਂ ਜਾਂਦਾ ਹੈ।
ਜਲ ਮਹਿ ਉਪਜੈ ਜਲ ਤੇ ਦੂਰ।
ਇਹਦੇ ਚ ਫੇਰ ਗੂੜੀ ਗੱਲ ਮਹਾਰਾਜ ਸਾਹਿਬ ਨੇ ਕੀਤੀ ਹੈ। ਪਹਿਲੇ ਅਰਥ ਵਿੱਚ ਕਹਿੰਦਾ, ਜਿਹੜਾ ਮਹਾਰਾਜ ਕਹਿੰਦੇ ਜੋ ਜਲ, ਜਲ ਨਾਮ ਹੈ ਪਾਣੀ ਦਾ, ਪਾਣੀ ਦੇ ਮਹਿ ਵਿੱਚ ਕੀ ਹੈ ਉਪਜੈ, ਕੀ ਪੈਦਾ ਹੁੰਦਾ ਹੈ? ਸੂਰਜ ਦਾ ਪ੍ਰਤੀਬਿੰਬ ਉਪਜੈ ਪੈਦਾ ਹੁੰਦਾ ਹੈ, ਪਰ ਜਲ ਤੇ ਦੂਰ, ਸੂਰਜ ਆਕਾਸ਼ ਵਿੱਚ, ਜਲ ਪਾਣੀ ਤੋਂ ਬਹੁਤ ਹੀ ਦੂਰ ਹੈ, ਆਕਾਸ਼ ਵਿੱਚ ਹੈ ਉਹ। ਜਲ ਮੈਂ ਉਪਜੈ ਜਲ ਤੇ ਦੂਰ, ਜਲ ਪਾਣੀ ਦੇ ਮਹਿ ਵਿੱਚ ਸੂਰਜ ਦੀ ਜੋਤ ਦਾ ਪ੍ਰਤੀਬਿੰਬ ਹੁੰਦਾ ਹੈ। ਸੂਰਜ ਜਲ ਵਿੱਚ, ਜਲ ਆਦਿਕਾਂ ਦੇ ਵਿੱਚ ਭਰਪੂਰ ਵਿਆਪਕ ਹੋ ਰਿਹਾ ਹੈ, ਫਿਰ ਉਹ ਜਿਹੜਾ ਸੂਰਜ ਦੀ ਕਿਰਨਾਂ ਹੈ, ਸੂਰਜ ਦਾ ਪ੍ਰਤੀਬਿੰਬ ਹੈ।
ਜਲ ਮਹਿ ਜੋਤ ਰਹਿਆ ਭਰਪੂਰ।
ਉਹ ਫਿਰ ਸੂਰਜ ਦੀ ਜੋਤ ਪ੍ਰਤੀਬਿੰਬ ਹੁੰਦਾ, ਉਹ ਸੂਰਜ ਜਲ ਵਿੱਚ ਭਰਪੂਰ ਵਿਆਪਕ ਹੋ ਰਿਹਾ ਹੈ। ਹੁਣ ਤੁਸੀਂ ਦੱਸੋ ਵੀ ਜਿਹੜਾ ਸਾਰੇ ਵਿਆਪਕ ਹੋ ਰਿਹਾ, ਸੈਂਕੜੇ ਘੜੇ ਭਰੇ ਹੋਣ, ਹਜ਼ਾਰਾਂ ਹੋਣ, ਸਾਰਿਆਂ ਦੇ ਵਿੱਚ ਹੀ ਦਿਖ ਰਿਹਾ ਵਿਆਪਕ, ਸਾਰੀ ਜਗ੍ਹਾ ਹੈ ਵਿਆਪਕ, ਉਹਨੂੰ ਕਹਿੰਦੇ ਸਾਰੀ ਜਗ੍ਹਾ, ਸਾਰੇ ਘੜਿਆਂ ਦੇ ਵਿੱਚ ਦਿਸ ਰਿਹਾ। ਫਿਰ ਹੁਣ ਤੁਸੀਂ ਦੱਸੋ,
ਕਿਸ ਨੇੜੇ ਕਿਸ ਆਖਾ ਦੂਰ।
ਹੁਣ ਸੂਰਜ ਨੂੰ ਦੱਸੋ ਕਿਹਦੇ ਨੇੜੇ ਨਿਕਟ ਆਖੀਏ, ਕਿਸ ਤੋਂ ਦੂਰ ਆਖਣਾ ਕਰੀਏ, ਕਿਉਂਕਿ ਸੂਰਜ ਦਾ ਪ੍ਰਤੀਬਿੰਬ ਕਰਕੇ ਤਾਂ ਨੇੜੇ ਹੈ, ਆਕਾਸ਼ ਵਿੱਚ ਹੋਣ ਕਰਕੇ ਦੂਰ ਹੈ, ਪ੍ਰਤੀਬਿੰਬ ਦੇ ਹੋਣ ਕਰਕੇ ਨੇੜੇ ਹੈ। ਇਹੋ ਨਾ ਨੇੜੇ ਕਿਹਾ ਜਾਂਦਾ, ਨਾ ਦੂਰ ਕਿਹਾ, ਨੇੜੇ ਨਾ ਹੀ ਦੂਰ, ਨਿਜ ਆਤਮੇ ਰਿਹਾ ਭਰਪੂਰ, ਉਹ ਨੇੜੇ ਦੂਰ ਤੋਂ ਵੀ ਇਹਨਾਂ ਦੋਨਾਂ ਉਪਾਧੀਆਂ ਤੋਂ ਰਹਿਤ ਹੈ। ਤੇ ਇਸ ਕਰਕੇ ਹੁਣ ਇਹਦੇ ਵਿੱਚ ਅੰਤਰੀ ਭਾਵ ਦੇ ਵਿੱਚ ਦੱਸਦੇ ਹਨ ਜੇ
ਜਲ ਮਹਿ ਉਪਜੈ ਜਲ ਤੇ ਦੂਰ।
ਇਸੇ ਪ੍ਰਕਾਰ ਅੰਤਸ਼ਕਰਨ ਰੂਪੀ ਜਲ ਦੇ ਵਿੱਚ ਚੇਤਨ ਰੂਪੀ ਸੂਰਜ ਦਾ ਪ੍ਰਤੀਬਿੰਬ ਪੈਂਦਾ ਹੈ ਉਹਦੇ ਵਿੱਚ। ਪਰਚੇਤਨ ਜਿਹੜਾ ਬ੍ਰਹਮ ਹੈ ਅੰਤਸ਼ਕਰਨ ਦੇ ਸੁਭਾਵਾਂ ਤੋਂ ਉਹ ਦੂਰ ਹੈ ਤੇ ਉਹਦੇ ਕਿਉਂਕਿ ਉਹ ਸੁਭਾਅ ਹੀ ਨਹੀਂ ਚੇਤਨ ਦਾ, ਉਹ ਸੱਚ ਚੇਤਨ ਆਨੰਦ ਰੂਪ ਹੈ। ਪਰ ਜਲ ਆਦਿਕਾਂ ਵਿੱਚ ਜਿਹੜੀ ਸਤੋ ਬੇਅੰਸ, ਹਾਂਜੀ ਬੋਲਿਓਗੇ,
ਜਲ ਮਹਿ ਜੋਤ ਰਹਿਆ ਭਰਪੂਰ।
ਜਲ ਆਦਿਕਾਂ ਪੰਜਾਂ ਤੱਤਾਂ ਦੀ ਸਤੋ ਵੀ ਅੰਸੋ ਤੋਂ ਅੰਤਸ਼ਕਰਨ ਬਣਿਆ, ਇਹਦੇ ਮਹਿ ਵਿੱਚ ਜਿਹੜੀ ਪ੍ਰਭੂ ਦੀ ਜੋਤ ਭਰਪੂਰ ਹੋ ਰਹੀ ਹੈ। ਪਰ ਇਹ ਦੱਸੋ ਫਿਰ ਉਹ ਪਰਮੇਸ਼ਰ ਜੋ ਹੈ
ਕਿਸ ਨੇੜੇ ਕਿਸ ਆਖਾ ਦੂਰ।
ਦੱਸੋ ਪਰਮੇਸ਼ਰ ਕਿਹਦੇ ਨੇੜੇ ਕਹੀਏ, ਕੀ ਤੋਂ ਦੂਰ ਕਹੀਏ ਫਿਰ। ਇਸ ਕਰਕੇ ਕਿਉਂਕਿ ਚੇਤਨ ਦਾ ਆਭਾਸ ਜਿਹੜਾ ਹੈ ਉਹ ਸਾਰਿਆਂ ਦੇ ਅੰਤਸ਼ਕਰਨ ਚ ਪੈ ਰਿਹਾ। ਜਿਵੇਂ ਸੂਰਜ ਨੂੰ ਨਾ ਨੇੜੇ ਕਿਹਾ ਜਾ ਸਕਦਾ ਨਾ ਦੂਰ ਕਿਹਾ ਜਾਂਦਾ, ਇਸੇ ਤਰ੍ਹਾਂ ਨੇੜੇ ਨਾ ਹੀ ਦੂਰ ਨਿਜ ਆਤਮ ਰਿਹਾ ਭਰਪੂਰ। ਇਸੇ ਪ੍ਰਕਾਰ ਜੀ ਫਿਰ ਸਾਰਾ ਬੁੱਲ
ਦੁਆਰਾ ਉਪਜੈ ਜਲ ਤੇ ਦੂਰ।
ਜਲ ਆਦਿ ਪੰਜ ਤੱਤਾਂ ਤੋਂ ਮਹਾਤਮਾ ਜਨ ਪੈਦਾ ਹੋਏ ਨੇ, ਉਹਨਾਂ ਦਾ ਸਰੀਰ ਵੀ ਉਸੇ ਪੈਦਾ ਜਿਵੇਂ ਸੰਸਾਰ ਦਾ ਹੋਇਆ। ਪਰ ਉਹ ਪੰਜੇ ਤੱਤਾਂ ਦੇ ਸੁਭਾਅ ਜਿਹੜੇ ਵਿਸ਼ੇ ਨੇ ਇਹਨਾਂ ਤੋਂ ਦੂਰ ਰਹਿੰਦੇ ਹਨ ਤੇ ਜਲ ਮੈਂ ਜਲ ਤੇ ਉਹਦੇ ਵਿੱਚੋਂ ਪੈਦਾ ਤਾਂ ਹੋਏ ਨੇ। ਜਲ ਮੈਂ ਉਪਜੈ ਜਲ ਤੇ ਦੂਰ, ਕਹਿੰਦੇ ਪਦਾਰਥਾਂ ਰੂਪੀ ਜਲ ਤੋਂ ਦੂਰ ਰਹਿੰਦੇ ਹੈ ਉਹ ਮਹਾਤਮਾ। ਜਲ ਆਦਿਕ ਪੰਜਾਂ ਤੱਤਾਂ ਦੇ ਵਿੱਚ ਹੀ ਜਿਹੜੀ ਹਾਂਜੀ ਬੋਲ ਦੁਆਰੇ ਅੱਗੇ ਬੋਲ ਦੋਗੇ।
ਜਲ ਮਹਿ ਜੋਤ ਰਹਿਆ ਭਰਪੂਰ,
ਪਰ ਉਹ ਮਹਾਤਮਾ ਜਨ ਜਲ ਆਦਿਕ ਪੰਜਾਂ ਤੱਤਾਂ ਵਿੱਚ ਹੀ ਪਰਮੇਸ਼ੁਰ ਦੀ ਜੋਤ ਨੂੰ ਵਿਆਪਕ ਹੋ ਰਿਹਾ ਵੇਖਦੇ ਨੇ। ਉਹ ਪ੍ਰਭੂ ਪਰਮੇਸ਼ੁਰ ਜੋ ਹੈ
ਕਿਸ ਨੇੜੇ ਕਿਸ ਆਖਾ ਦੂਰ।
ਫਿਰ ਉਸ ਵਾਹਿਗੁਰੂ ਨੂੰ ਕਿਹਦੇ ਨੇੜੇ ਕਹੀਏ ਤੇ ਕਿਹਦੋਂ ਦੂਰ ਕਹੀਏ, ਭਾਵ ਕੀ ਹੈ। ਗਿਆਨਵਾਨਾਂ ਦੇ ਨੇੜੇ ਸਮਝਦੇ, ਗਿਆਨਵਾਨ ਜਿਹੜੇ ਉਹ ਤਾਂ ਨੇੜੇ ਸਮਝਦੇ ਨੇ, ਅਗਿਆਨੀ ਉਹਨੂੰ ਦੂਰ ਸਮਝਦੇ ਨੇ। ਅੰਤਹਕਰਨ ਵਿੱਚ ਚੇਤਨ ਵਿਆਪ ਰਿਹਾ ਹੈ, ਇਸ ਕਰਕੇ ਦੂਰ ਕਿਸੇ ਦੇ ਕਿਹਦੇ ਦੂਰ ਕਹੀਏ। ਸਾਰਿਆਂ ਦੇ ਦੇਹ ਅੰਤਸ਼ਕਰਨ ਸੁਭਾਵ ਦੇ ਅਸੰਗ ਹੈ, ਇਸ ਕਰਕੇ ਨੇੜੇ ਕਿਸੇ ਦੇ ਕਹੀਏ ਇਹ ਕਿਹਾ ਨਹੀਂ ਜਾਂਦਾ।
ਨਿੱਦ ਗੁਣ ਗਾਵਾ ਦੇਖ ਹਦੂਰ,
ਇਹ ਜੋਗੀ ਉਹਨਾਂ ਦੇ ਨਿੱਧ ਸਮੁੰਦਰ ਨੂੰ, ਨਿੱਧ ਨਾ ਸਮੁੰਦਰ ਵਾਹਿਗੁਰੂ ਜਿਹੜਾ ਨਾ ਉਹ ਗੁਣਾਂ ਦੇ ਨਿੱਧ ਸਮੁੰਦਰ ਨੂੰ ਅਸੀਂ ਹਰ ਸਮੇਂ ਹਦੂਰ ਨੇੜੇ ਤੋਂ ਗਾਵਾ ਗਾਉਂਦੇ ਹਾਂ।
ਅੰਤਰ ਬਾਹਰ ਅਵਰ ਨਾ ਕੋਈ,
ਹੇ ਪਰਤਰੀ ਨਿਸ਼ਚੇ ਕਰ ਲੈ ਕਿ ਅੰਦਰ ਬਾਹਰ ਹੋਰ ਕੋਈ ਨਹੀਂ ਵਾਹਿਗੁਰੂ ਪਰਮੇਸ਼ਵਰ ਤੋਂ ਬਿਨਾਂ, ਕਿਸੇ ਜਗ੍ਹਾ ਕੋਈ ਹੋਰ ਨਹੀਂ ਹੈ।
ਜੋ ਤਿਸ ਭਾਵੈ ਸੋ ਫੁਨ ਹੋਏ,
ਤੇ ਜੋ ਤਿਸ ਉਸ ਪ੍ਰਭੂ ਨੂੰ ਪਾਉਂਦਾ ਹੈ ਪੁਨਾ ਉਹੀ ਹੁੰਦਾ ਹੈ, ਉਹਦੇ ਹੁਕਮ ਤੋਂ ਬਿਨਾਂ ਕੁਛ ਨਹੀਂ ਹੁੰਦਾ।
ਸੁਣ ਭਰਥਰ ਨਾਨਕ ਕਹਿ ਵਿਚਾਰ,
ਇੱਥੇ ਭਰਥਰੀ ਦਾ ਨਾਂ ਹੀ ਲੈਤਾ ਮਹਾਰਾਜ ਨੇ ਸ਼ਬਦ ਵਿੱਚ, ਕਹਿੰਦੇ ਭਰਥਰ ਯੋਗੀ ਤੂੰ ਸੁਣ ਨਾ ਕਰ, ਅਸੀਂ ਤੇਰੇ ਤਾਂ ਹੀ ਇਹ ਬ੍ਰਹਮ ਦੀ ਵਿਚਾਰ ਕਥਨ ਕਰਦੇ ਹਾਂ।
ਨਿਰਮਲ ਨਾਮ ਮੇਰਾ ਆਧਾਰ,
ਮੇਰਾ ਸਾਡਾ ਤਾਂ ਪਰਮੇਸ਼ਰ ਨਿਰਮਲ ਉਜਲ ਨਾਮ ਹੀ ਆਧਾਰ ਆਸਰਾ ਹੈ। ਸਾਡਾ ਤਾਂ ਪਰਮੇਸ਼ਰ ਦਾ ਜਿਹੜਾ ਨਿਰਮਲ ਉਜਲ ਨਾਮ ਹੈ ਨਾ ਵਾਹਿਗੁਰੂ ਦਾ, ਉਹੀ ਸਾਡਾ ਆਸਰਾ ਹੈ, ਉਸੇ ਦੇ ਆਸਰਾ ਲੈਣਾ ਕਰ ਤੂੰ ਵੀ। ਸਾਧ ਸਿੰਘ ਜੀ ਇੱਥੇ ਇੱਕ ਬੜੀ ਇੱਕ ਅਹਿਮ ਘਟਨਾ ਪੰਥ ਖਾਲਸੇ ਵਿੱਚ ਉਹ ਕੀ ਹੈ, ਤੇ ਜਦੋਂ ਸਾਧ ਸਿੰਘ ਜੀ ਜੈਤੋਂ ਦਾ ਮੋਰਚਾ ਲੱਗਿਆ ਨਾ, ਜੈਤੋਂ ਦੇ ਮੋਰਚੇ ਵਿੱਚ ਸੰਤ ਗਿਆਨੀ ਸੁੰਦਰ ਸਿੰਘ ਜੀ ਭਿੰਡਰਾਂ ਵਾਲੇ ਬ੍ਰਹਮ ਗਿਆਨੀ ਮਹਾਂਪੁਰਖ ਬ੍ਰਹਮ ਬੇਤੇ, ਉਹਨਾਂ ਨੂੰ ਉੱਥੇ ਪੰਥ ਵੱਲੋਂ ਕਥਾ ਦਾ ਸਾਧ ਸਿੰਘ ਜੀ ਸੀ, ਮਹਾਰਾਜ ਤੁਸੀਂ ਕਥਾ ਸੁਣਾਇਆ ਕਰੋ। ਜੈਤੋਂ ਦਾ ਮੋਰਚਾ ਲੱਗਿਆ, 28 ਦਿਨ ਇੱਕੋ ਹੀ ਅਸ਼ਟਪਦੀ ਦੀ ਕਥਾ ਕਰੇਂਗੇ ਸੰਤ, 28 ਦਿਨ ਆਹ ਜਿਹੜਾ ਸ਼ਬਦ ਸੁਣਿਆ ਸੀ 28 ਦਿਨ ਕਥਾ ਕੀਤੀ ਵੱਡਿਆਂ ਨੇ ਮਹਾਂਪੁਰਖਾਂ ਨੇ, ਉਹਨਾਂ ਦੀਆਂ ਸਮਰੱਥਾ ਬਾਈ ਉਹਨਾਂ ਦੇ ਨਾਲ ਗੁਰੂ ਕਿਰਪਾ ਕਰੇ। ਤੇ ਇਉਂ ਸਾਧ ਸਿੰਘ ਜੀ ਮਹਾਂਪੁਰਖਾਂ ਨੇ ਜੋ ਅਰਥ ਕੀਤੇ ਉਹਦੇ ਵਿੱਚ ਜਿੰਨੇ ਕੁ ਆਪਾਂ ਕਰ ਸਕੇ ਹਾਂ ਤੇ ਜਿੰਨੇ ਕੁ ਸਮਝ ਪਏ ਉਨੀ ਕਰ ਸਕਦੇ, ਉਨਾ ਕੀ ਬੋਲ ਸਕਦੇ ਜਿੰਨਾ ਵਾਹਿਗੁਰੂ ਬੁਲਾਵੇ। ਇਸ ਕਰਕੇ ਅਰਥਾਂ ਦੀ ਬੇਅੰਤਤਾ ਹੈ, ਮੇਰੇ ਕਹਿਣ ਦਾ ਭਾਵ ਇਹ ਹੈ ਵੀ ਇਹ ਨਹੀਂ ਵੀ ਅੱਜ ਬਹੁਤ ਗੂੜੇ ਜੀ ਬੜੇ ਅਰਥ ਕਰੇ ਦੇ, ਕੁਛ ਵੀ ਨਹੀਂ ਕਰਿਆ ਆਪਾਂ ਤਾਂ ਸਮੁੰਦਰ ਦੇ ਵਿੱਚੋਂ ਕੁਝੀ ਭਰ ਪਾਣੀ ਸਮਝ ਲਓ ਤੁਸੀਂ। ਤੇ ਮਹਾਂਪੁਰਖਾਂ ਦੀਆਂ ਸਮਰੱਥਾ ਉਹਨਾਂ ਦੀਆਂ ਭਾਈ ਵਾਹਿਗੁਰੂ ਕਿਰਪਾ ਕਰੇ। ਕਹਿੰਦੇ ਮੂਲ ਮੰਤਰ ਦੇ ਅਰਥ ਹੀ ਬਹੁਤ ਦੇਰ ਤੱਕ ਕਰਦੇ ਰਹੇ, ਅੱਧੇ ਵਿਦਿਆਰਥੀ ਜਾਣ ਨੂੰ ਤਿਆਰ ਹੋ ਗਏ, ਕਹਿੰਦੇ ਸਾਰੇ ਗੁਰੂ ਗ੍ਰੰਥ ਦੀ ਸੰਥੇ ਨਹੀਂ ਹੋਣੀ। ਤੇ ਇੰਨੀ ਦੇਰ ਤੱਕ 6 ਮਹੀਨੇ ਅਖੇ ਮੂਲ ਮੰਤਰ ਦੇ ਅਰਥ, ਕਹਿੰਦੇ ਭਾਈ ਇਹ ਨਹੀਂ ਮੁੱਕਣ ਵਾਲਾ, ਫਿਰ ਉਸ ਤੋਂ ਬਾਅਦ ਸੰਖੇਪ ਕੀਤਾ ਹੈ।
ਕਿਉਂਕਿ ਜਿਨ੍ਹਾਂ ਦਾ ਬ੍ਰਹਮ ਗਿਆਨ ਅਪਰੋਕਸ਼ ਬ੍ਰਹਮ ਗਿਆਨ ਪ੍ਰਾਪਤ ਹੋਇਆ, ਵੇਦਾਂ ਸ਼ਾਸਤਰਾਂ ਦੇ ਸਹਾਂਤ ਉਹਨਾਂ ਦੇ ਅੰਦਰ ਆ ਕੇ ਆਪ ਪ੍ਰਗਟ ਹੋ ਜਾਂਦੇ ਹੈ, ਤਾਂ ਗੁਰੂ ਕਿਰਪਾ ਕਰੇ। ਅੱਗੇ ਮਹਾਰਾਜ ਸਾਹਿਬ ਜੀ ਫਰਮਾਨ ਕਰਦੇ ਨੇ, ਸੁਣੋ ਜੀ।
ਆਸਾ ਮਹੱਲਾ ਪਹਿਲਾ।
ਆਸਾ ਰਾਗ ਦੇ ਅੰਦਰ ਪਹਿਲੇ ਪਾਤਸ਼ਾਹ ਦਾ ਸ਼ਬਦ ਹੈ। ਫਿਰ ਕਹਿੰਦੇ, ਹੇ ਮਹਾਰਾਜ, ਕੇਵਲ ਨਾਮ ਦਾ ਹੀ ਆਸਰਾ ਮੰਨਿਆ, ਤੁਹਾਨੂੰ ਜਪ ਤਪ ਆਦਿ ਦੀ ਲੋੜ ਨਹੀਂ ਪੈਂਦੀ ਹੈ? ਇਹ ਵੀ ਯੋਗੀਆਂ ਦੀ ਪ੍ਰਥਾ। ਮਹਾਰਾਜ ਸਾਹਿਬ ਫਿਰ ਉੱਤਰ ਦਿੰਦੇ ਹਨ,
ਸਭ ਜਪ ਸਭ ਤਪ ਸਭ ਚਤੁਰਾਈ।
ਜੋ ਸਭ ਸਾਰੀ ਰਾਜਸੀ ਤਾਮਸੀ ਸ਼ਾਂਤ ਕੀ ਜਪ, ਇਹਦੇ ਵੀ ਕਈ ਤਰ੍ਹਾਂ ਦੇ ਨੇ, ਅਤੇ ਸਾਰੇ ਤਪ, ਇਹ ਸੀ ਰਾਜਸੀ ਤਾਮਸੀ ਸ਼ਾਂਤ ਕੀ ਤਪ, ਅਤੇ ਬੁੱਧੀ, ਜਿਹੜੀ ਬੁੱਧੀ ਹੈ ਉਹਦੀ ਸਮਝ ਲਓ ਵੀ ਸ਼ਾਸਤਰਾਂ ਆਦਿ ਦੀ ਸਭ ਸਾਰੀ ਜਿਹੜੀ ਚਤੁਰਾਈ ਹੈ, ਸਿਆਣਪ ਹੈ, ਇਹ ਕੁਛ ਨਹੀਂ ਹੈ। ਇਹ ਕੀ ਹੈ ਦੱਸਦੇ ਹਨ,
ਉਜੜ ਭਰਮੈ ਰਾਹੇ ਨਾ ਪਾਏ।
ਇਹਦੇ ਵਿੱਚ ਲੱਗਣ ਕਰਕੇ ਸੰਸਾਰ ਰੂਪੀ ਉਜੜ ਉਜਾੜ ਦੇ ਵਿੱਚ ਹੀ ਭਰਮਦੇ ਰਹਿੰਦੇ ਨੇ, ਪਰਮਾਤਮਾ ਦੀ ਸਿੱਖਿਆ ਕਾਰਨ ਨਹੀਂ ਹੁੰਦੀ, ਗਿਆਨ ਰੂਪੀ ਰਸਤੇ ਨੂੰ ਨਹੀਂ ਪਾਈਦਾ। ਸਭ ਜਪ ਸਭ ਤਪ ਇਹ ਸਭ ਚਤੁਰਾਈ, ਇਹ ਜਿਹੜੇ ਸਾਧ ਸਿੰਘ ਜੀ ਹੈ, ਤਿੰਨ ਪ੍ਰਕਾਰ ਦਾ ਜਪ ਹੈ। ਰਾਜਸੀ ਜਪ ਉਹਨੂੰ ਕਹਿੰਦੇ ਨੇ ਜਿਹੜਾ ਕਿਸੇ ਨੂੰ ਵਸ ਕਰਨ ਵਾਸਤੇ ਜਾਪ ਕਰਨਾ, ਤਾਮਸੀ ਤਪ ਉਹ ਕਹਿੰਦੇ ਜਿਹੜਾ ਕਿਸੇ ਨੂੰ ਮਾਰਨ ਵਾਸਤੇ ਮੰਤਰ ਦਾ ਜਾਪ ਕਰਦੇ ਹੈ, ਸਾਂਤਕੀ ਤਪ ਕਹਿੰਦੇ ਜਿਹੜਾ ਆਪਣੀ ਸ਼ਕਤੀ ਵਧਾਉਣ ਵਾਸਤੇ ਰਿੱਧੀਆਂ ਸਿੱਧੀਆਂ ਪ੍ਰਾਪਤ ਕਰਨ ਵਾਸਤੇ ਕਰਦੇ, ਉਹ ਸਾਂਤਕੀ ਤਪ ਹੈ, ਸਾਂਤਕੀ ਜਾਪ ਹੈ। ਇਸ ਤਰ੍ਹਾਂ ਦੇ ਜਾਪ ਦੇ ਵਿੱਚ ਤਿੰਨ, ਇਸੇ ਤਰ੍ਹਾਂ ਤਿੰਨ ਪ੍ਰਕਾਰ ਦਾ ਤਪ ਹੈ। ਰਾਜਸੀ ਤਪ ਇੰਦਰੀਆਂ ਦਾ ਦਮਨ ਕਰਨਾ, ਤੇ ਤਾਮਸੀ ਤਪ ਧੂਣੀਆਂ ਤੌਣੀਆਂ ਜਲ ਧਾਰੇ ਕਰਨੇ, ਵਰਤ ਰੱਖਣੇ, ਠੰਡਾ ਠੰਡ ਸਹਾਰਨੀ, ਗਰਮੀ ਸਹਾਰਨੀ। ਸਾਂਤ ਕੀ ਤਪ ਹੈ ਕਥਾ ਕੀਰਤਨ ਵਿੱਚ ਇਸਤਤ ਕਰਨਾ, ਮਨ ਨੂੰ ਟਿਕਾਉਣਾ। ਹੁਣ ਤੁਸੀਂ ਇਹ ਸਾਂਤ ਕੀ ਤਪ ਕਰ ਰਹੇ ਹੋ, ਤਪੱਸਿਆ ਹੈ, ਗੁਰਸਿੱਖ ਯੋਗੀ ਜਾਗਦੇ ਮਾਇਆ ਅੰਦਰ ਕਰਨ ਉਹ ਦਾਸੀ, ਤੇ ਇਸ ਪ੍ਰਕਾਰ ਦਾ ਦੱਸਿਆ ਹੈ।
ਬਿਨ ਬੂਝੇ ਕੋ ਥਾਏ ਨਾ ਪਾਈ।
ਸਤਿਗੁਰੂ ਕੋਲੋਂ ਨਾਮ ਨੂੰ ਬੂਝੇ ਪੁੱਛੇ ਤੋਂ ਬਿਨ ਬਗੈਰ ਕੋਈ ਸਰੂਪ ਰੂਪੀ ਥਾਂ ਨੂੰ ਥੋੜੀ ਪਾ ਸਕਦਾ ਹੈ, ਨਹੀਂ ਪਾ ਸਕਦਾ।
ਨਾਮ ਵੀ ਹੋਣਾ ਮਾਥੇ ਛਾਈ।
ਨਾਮ ਤੋਂ ਵੀ ਹੋਣੇ ਜਿਹੜੇ ਬਗੈਰ ਨੇ, ਖਾਲੀ ਨੇ, ਉਹਨਾਂ ਦੇ ਮੱਥੇ ਲਾਣਤਾਂ ਰੂਪੀ ਸਵਾਹ ਪੈਂਦੀ ਹੈ। ਛਾਈ ਨਾਮ ਸਵਾਹ ਦਾ ਹੈ, ਸਵਾਹ ਪੈਂਦੀ ਹੈ ਲਾਣਤਾਂ ਦੇ।
ਸਾਚ ਧਣੀ ਜਗ ਆਏ ਬਿਨਾਸਾ।
ਇਹ ਸਾਚ ਸੱਚਾ ਧਣੀ ਮਾਲਕ ਪਰਮੇਸ਼ਰ ਹੀ ਸਦਾ ਰਹਿਣ ਵਾਲਾ ਹੈ, ਬਾਕੀ ਤਾਂ ਸਾਰਾ ਜਗ ਜਿੰਨਾ ਸੰਸਾਰ ਹੈ ਜਿਹੜਾ ਇਹ ਆਏ ਆ ਕੇ ਬਿਨਾਸਾ ਨਾਸ ਹੋ ਜਾਣ ਵਾਲਾ ਹੈ। ਸਾਚ ਤਣੀ ਜਗ ਆਏ ਬਿਨਾਸਾ। ਜਗਤ ਵਿੱਚ ਜੀਵ ਪਦਾਰਥ ਜਿਹੜੇ ਜਿੰਨੇ ਵੀ ਜਗਤ ਦੇ ਵਿੱਚ ਜੋ ਜੀਵ ਪੈਦਾ ਹੋਏ ਨੇ ਜਾਂ ਪਦਾਰਥ ਪੈਦਾ ਹੋਏ ਨੇ, ਅਤੇ ਉਹਨਾਂ ਦੀ ਫਿਰ ਬਿਨ ਆਸਾ, ਬਿਨਾਸੇ ਦਾ ਅਰਥ ਹੈ, ਅਤੇ ਬਿਨ ਆਸਾ ਆਸਾ ਤੋਂ ਬਿਨਾਂ ਹੋਣਾ ਕਰੇ, ਅਤੇ ਫਿਰ ਸੱਚੇ ਮਾਲਕ ਪ੍ਰਭੂ ਜਿਹੜਾ ਵਾਹਿਗੁਰੂ ਹੈ, ਜੋ ਸੱਚਾ ਮਾਲਕ ਹੈ, ਉਹਦੇ ਵਿੱਚ ਫਿਰ ਬਿਰਤੀ ਜਿਹੜੀ ਹੈ ਨਾ, ਤਾਂ ਫਿਰ ਸਾਧ ਸਿੰਘ ਜੀ ਜੁੜਦੀ ਹੈ। ਬਿਰਤੀ ਨੂੰ ਜੋੜ ਕਰਕੇ ਉਹਨੂੰ ਫਿਰ ਕੀ ਕਰੇ, ਜਾਣਨਾ ਕਰੇ। ਇਸ ਤਰ੍ਹਾਂ ਦਾ ਹੋਣਾ ਚਾਹੀਦਾ ਹੈ।
ਛੂਟਸ ਪ੍ਰਾਣੀ ਗੁਰਮੁਖ ਦਾਸਾ।
ਜੇ ਗੁਰਮੁਖ ਮੁਖੀ ਗੁਰੂ ਦਾ ਦਾਸ ਸੇਵਕ ਬਣ ਕੇ ਪ੍ਰਾਣੀ ਜੀਵ ਜੰਮਣ ਮਰਨ ਦੇ ਬੰਧਨਾਂ ਤੋਂ ਛੁੱਟ ਸਕਦਾ ਹੈ। ਅਸਥਾਈ ਦੇ ਕੇ ਕਹਿੰਦੇ ਨੇ,
ਜਗ ਮੋਹੇ ਵਾਧਾ ਬਹੁਤੀ ਆਸਾ।
ਜਗ ਦੇ ਜੀਵਾਂ ਨੂੰ ਮੋਹੇ ਮੋਹ ਵਿੱਚ ਵਾਧਾ ਬੰਨਣਾ ਕੀਤਾ, ਰਾਤ ਦਿਨ ਜੀਵਾਂ ਨੂੰ ਦੁਨੀਆਂ ਦੇ ਪਦਾਰਥਾਂ ਦੀ ਬਹੁਤੀ ਬੇਅੰਤੀ ਆਸਾ ਇੱਛਾ ਲੱਗੀ ਹੋਈ ਹੈ।
ਗੁਰਮਤੀ ਇੱਕ ਭਏ ਉਦਾਸਾ।
ਜਿਹੜੇ ਗੁਰਮਤੀ ਗੁਰੂ ਦੀ ਸਿੱਖਿਆ ਨੂੰ ਧਾਰਨ ਕਰਨ ਵਾਲੇ ਹੈ, ਉਹ ਸੰਸਾਰ ਤੋਂ ਉਦਾਸਾ ਉਪਰਾਮ ਭਏ ਹੋ ਗਏ, ਭਾਵ ਪਦਾਰਥਾਂ ਵਿੱਚ ਰਹਿੰਦੇ ਹੋਏ ਨਿਰਲੇਪ ਰਹਿੰਦੇ ਹਨ।
ਅੰਤਰ ਨਾਮ ਕਮਲ ਪ੍ਰਗਾਸਾ।
ਉਹਨਾਂ ਗੁਰਮੁਖਾਂ ਦੇ ਅੰਤਰ ਅੰਦਰ ਨਾਮ ਵਸ ਜਾਂਦਾ ਹੈ, ਹਿਰਦਾ ਕਮਲ ਜਿਹੜਾ ਨਾ ਖੇੜਾ ਹੁੰਦਾ ਹੈ, ਉਹਦੀਆਂ ਕਰਨਾ ਮੈਤਰੀ ਮੁੱਤਦਾ ਅਪੇਕਸ਼ਾ ਪੰਖੜੀਆਂ, ਸ਼ੁਭ ਗੁਣਾ ਰੂਪੀ ਪੰਖੜੀਆਂ ਦੇ ਸਹਿਤ ਪ੍ਰਗਾਸਾ ਖਿੜ ਆਉਂਦਾ ਹੈ।
ਤਿਨ ਕੋ ਨਾਹੀ ਜਮ ਕੀ ਤਰਾਸਾ।
ਉਹਨਾਂ ਨੂੰ ਫਿਰ ਜਮਾਂ ਦਾ ਤਰਾਸ ਨਾਮ ਡਰਦਾ, ਜਮਦੂਤਾਂ ਦਾ ਜਾਂ ਜੰਮਣ ਮਰਨ ਦਾ, ਸੰਸਾਰ ਦੀ ਤਰਾਸਾ ਖੌਫਤਾਈ ਨਹੀਂ ਰਹਿੰਦੀ ਹੈ, ਨਿਰਭਉ ਹੋ ਜਾਂਦਾ ਹੈ। ਨਿਰਭਉ ਜਪੈ ਸਗਲ ਭਉ ਮਿਟੈ।
ਜਗ ਤ੍ਰਿਆ ਜਿਤ ਕਾਮਣ ਹਿਤਕਾਰੀ।
ਇਹਨੂੰ ਜਿੱਤ ਕਰਨਾ ਭਾਈ, ਜਿੱਤ ਨਾ ਬਣ ਜਾਵੇ, ਜਿੱਤਣ ਤੋਂ ਭਾਵ ਹੈ। ਇਹ ਜਗ ਸੰਸਾਰ ਤ੍ਰੈ ਇਸਤਰੀ ਮਾਇਆ ਦਾ, ਮਾਇਆ ਰੂਪ ਇਸਤਰੀ ਦਾ ਜਿੱਤ ਜਿੱਤਿਆ ਹੋਇਆ ਹੈ, ਸੰਸਾਰ ਹਾਰਿਆ ਹੋਇਆ ਮਾਇਆ ਦੇ ਅੱਗੇ, ਮਾਇਆ ਨੇ ਜਿੱਤ ਲਿਆ ਇਹਨੂੰ, ਜਿਸ ਕਰਕੇ ਕਾਮਣ ਇਸਤਰੀ ਦੇ ਸਰੀਰ ਨਾਲ ਹਿਤਕਾਰੀ ਪੁਰਸ਼ ਇਸਤਰੀ ਦੇ ਸਰੀਰ ਦਾ ਹਿਤਕਾਰੀ, ਇਸਤਰੀ ਪੁਰਸ਼ ਦੇ ਸਰੀਰ ਦਾ ਹਿਤਕਾਰੀ ਵਿਸ਼ੇ ਰਸ ਦੇ ਵਿੱਚ ਇਉਂ ਪ੍ਰੇਮ ਕਰਨ ਵਾਲੇ ਹੋ ਰਹੇ ਨੇ। ਜਗ ਤ੍ਰਿਆ ਜਿੱਤ ਕਾਮਣ ਹਿਤਕਾਰੀ, ਇਹ ਸੰਸਾਰ ਤ੍ਰਿਆ ਤਿੰਨ ਤੀਜਾਂ ਇਹਦੇ ਵਿੱਚ ਨੇ, ਤ੍ਰੈ ਨਾਮ ਤਿੰਨ ਦਾ ਹੁੰਦਾ ਹੈ, ਅੱਖਾਂ ਕੰਨ ਤੇ ਮਨ। ਇਹਨੂੰ ਅੱਖਾਂ ਨੇ ਜਿੱਤਿਆ ਸਰੂਪ ਤੇ ਲੁਭਾਏਮਾਨ ਹੁੰਦੀਆਂ ਰਹਿੰਦੀਆਂ ਨੇ, ਕੰਨਾਂ ਨੇ ਜਿੱਤਿਆ ਨਿੰਦਿਆ ਦੀ ਮੈਲ ਪੈਂਦੀ ਰਹਿੰਦੀ ਹੈ, ਮਨ ਸੰਕਲਪਾਂ ਰੂਪ ਇਹਨੂੰ ਇਸ ਤਰ੍ਹਾਂ ਇਹਨੂੰ ਜਿੱਤ ਲਿਆ ਹੈ। ਇਸ ਕਰਕੇ ਇਹ ਇਹਨਾਂ ਇਹਨਾਂ ਤਿੰਨਾਂ ਕਰਕੇ ਜਿੱਤਿਆ ਹੋਇਆ ਹੈ, ਤ੍ਰੈ ਦਾ ਜਿੱਤਿਆ ਹੋਇਆ ਹੈ। ਜਗ ਤ੍ਰੈ ਜਿੱਤ ਕਾਮਣ ਹਿਤਕਾਰੀ, ਤਿੰਨਾਂ ਗੁਣਾਂ ਰਵੀ ਰਾਜ ਸੀ, ਤਾਮਸੀ, ਸ਼ਾਂਤ ਕੀ ਸੁਭਾਵਾਂ ਨੇ ਜਿੱਤਿਆ ਹੋਇਆ ਹੈ, ਜਿਸ ਕਰਕੇ ਵਿਸ਼ਿਆਂ ਵਾਸਤੇ ਇਹ ਇਸਤਰੀਆਂ ਆਦਿ ਨਾਲ ਪ੍ਰੇਮ ਕਰਦਾ ਰਿਹਾ ਹੈ।
ਪੁੱਤਰ ਕਲੱਤਰ ਲੱਗ ਨਾਮ ਵਿਸਾਰੀ,
ਪੁੱਤਰਾਂ ਦੇ ਕਲੱਤਰ ਕਲ ਧਾਤੂ ਨੂੰ ਧਾਰਨ ਕਰਨ ਵਾਲੀ ਇਸਤਰੀ ਕਹਿੰਦੇ ਹੈ, ਤੇ ਇਸ ਕਰਕੇ ਮੋਹ ਦੇ ਵਿੱਚ ਲੱਗ ਕੇ ਪਰਮੇਸ਼ਰ ਦੇ ਨਾਮ ਨੂੰ ਵਿਸਾਰੀ ਭੁਲਾ ਦਿੱਤਾ ਹੈ ਉਸਨੇ।
ਬਿਰਥਾ ਜਨਮ ਗਵਾਇਆ ਬਾਜੀ ਹਾਰੀ,
ਇਸ ਪ੍ਰਕਾਰ ਸੰਸਾਰ ਦੇ ਜੀਵਾਂ ਨੇ ਬਿਆਰਥ ਹੀ ਜਨਮ ਗਵਾ ਲਿਆ ਹੈ, ਤੇ ਇਹ ਸੰਸਾਰ ਰੂਪੀ ਜੂਏ ਦੇ ਵਿੱਚ ਮਨੁੱਖਾ ਜਨ ਰੂਪੀ ਬਾਜੀ ਦੀ ਖੇਡ ਨੂੰ ਵਿਸ਼ਿਆਂ ਦੇ ਵਿੱਚ ਹਾਰੀ ਹਾਰ ਦਿੱਤਾ ਹੈ।
ਸਤਿਗੁਰ ਸੇਵੇ ਕਰਨੀ ਸਾਰੀ,
ਜੋ ਸਤਿਗੁਰ ਸੱਚੇ ਗੁਰਾਂ ਦੇ ਸੇਵੀ ਟਹਿਲ ਕਰਦੇ ਨੇ ਉਹਨਾਂ ਦੀ ਕਰਨੀ ਕਮਾਈ ਸਾਰੀ ਸ੍ਰੇਸ਼ਟ ਹੈ।
ਬਾਹਰ ਹੋਮੈ ਕਹਿ ਕਹਾਏ,
ਪ੍ਰਸ਼ਨ ਕੀਤਾ ਇਹ ਮਹਾਰਾਜ ਜੋ ਸੰਤ ਭਗਤ ਨੇ ਉਹਨਾਂ ਦੀ ਹੋਮੇ ਉਹ ਵੀ ਹੋਮੇ ਦੇ ਸਹਿਤ ਹੁੰਦੇ ਨੇ? ਗੁਰੂ ਸਾਹਿਬ ਜੀ ਕਹਿੰਦੇ ਬਿਲਕੁਲ ਨਹੀਂ। ਉਹ ਸੰਤ ਜਨ ਭਾਵੇਂ ਬਾਹਰੋਂ ਤਾਂ ਉਹ ਕਹਿੰਦੇ ਨੇ ਵੀ ਮੈਂ ਸਵੇਰੇ ਉੱਠਿਆ, ਮੈਂ ਨਿਤਨੇਮ ਕੀਤਾ, ਮੈਂ ਬਾਣੀ ਪੜ੍ਹੀ, ਮੈਂ ਕੰਮ ਕੀਤਾ, ਇਹ ਤਾਂ ਕਹਿਣ ਕਹਾਉਣ 'ਚ ਹੈ। ਇਹ ਦੋ ਪ੍ਰਕਾਰ ਦੇ ਹੋਮੇ ਆ, ਇੱਕ ਨਿਸ਼ਚੇ ਦੀ ਹੋਮੇ ਆ, ਇੱਕ ਵਿਵਹਾਰਕ ਹੋਮੇ ਆ। ਉਹ ਵਿਵਹਾਰਕ ਹੋਮੇ ਵਰਤਦੇ ਆ ਪਰ ਅੰਦਰ ਉਹਨਾਂ ਦੇ ਹੋਮੇ ਹੁੰਦੇ ਨਹੀਂ। ਹੰਗਤਾ ਮਮਤਾ ਦੇ ਸਹਿਤ ਬਚਨਾਂ ਨੂੰ ਕਹਿੰਦੇ ਤਾਂ ਸੁਣਦੇ ਆ ਪਰ ਉਹਨਾਂ ਦੇ ਚ ਪ੍ਰਵਿਰਤ ਨਹੀਂ ਹੁੰਦੇ, ਬਾਹਰੋਂ ਹੀ ਕਹਿੰਦੇ ਕਹਾਉਣੇ ਹਨ।
ਅੰਦਰੋਂ ਮੁਕਤ ਲੇਪ ਕਦੇ ਨਾ ਲਾਏ,
ਪਰ ਅੰਦਰੋਂ ਤੇ ਜਿਹੜਾ ਉਹਦੇ ਹਿਰਦੇ ਵਿੱਚ ਹੋਮੇ ਵੱਲੋਂ ਮੁਕਤ ਛੁੱਟੇ ਹੋਏ ਨੇ, ਉਹਨਾਂ ਨੂੰ ਹੰਗਤਾ ਮਮਤਾ ਪਾਪਾਂ ਪੁੰਨਾਂ ਦੀ ਲੇਪ ਲਪਾਏ ਮਾਨਤਾ ਕਦਾ ਚਿਤ ਵੀ ਨਹੀਂ ਲੱਗਦੀ ਹੈ।
ਮਾਇਆ ਮੋਹ ਗੁਰ ਸ਼ਬਦ ਜਲਾਏ,
ਉਹਨਾਂ ਸੰਤ ਜਿਨ੍ਹਾਂ ਨੇ ਮਾਇਆ ਦੇ ਮੋਹ ਨੂੰ ਗੁਰਾਂ ਦੇ ਸ਼ਬਦ ਉਪਦੇਸ਼ ਦੀ ਕਮਾਈ ਕਰਕੇ ਜਲਾਏ ਸਾੜ ਦਿੱਤਾ ਹੈ।
ਨਿਰਮਲ ਨਾਮ ਸਦ ਹਿਰਦੈ ਧਿਆਏ,
ਉਹ ਨਿਰਮਲ ਉਜਲ ਕਰਨ ਵਾਲੇ ਪਰਮੇਸ਼ਰ ਦੇ ਨਾਮ ਨੂੰ ਸਦ ਹਮੇਸ਼ਾ ਹਿਰਦੇ ਮਨ ਦੇ ਵਿੱਚ ਧਿਆਏ ਧਿਆਉਂਦੇ ਰਹਿੰਦੇ ਨੇ।
ਧਾਵਤ ਰਾਖੈ ਠਾਕ ਰਹਾਏ,
ਵਾਸਨਾ ਵਿੱਚ ਧਾਵਤ ਦੌੜਦੇ ਹੋਏ ਮਨ ਨੂੰ ਬਸ ਵਿੱਚ ਰਾਖੇ ਰੱਖਦੇ ਨੇ। ਉਹਨਾਂ ਨੇ ਇੰਦਰੀਆਂ ਨੂੰ ਵੀ ਵਿਸ਼ਾ ਨੂੰ ਠਾਕ ਰੋਕ ਕੇ ਰਹਾਏ ਰੱਖਿਆ ਹੋਇਆ ਹੈ।
ਸਿੱਖ ਸੰਗਤ ਕਰਮ ਮਿਲਾਏ,
ਇਹੋ ਜਿਹੇ ਗੁਰਸਿੱਖ, ਇਹੋ ਜਿਹੜੇ ਪੂਰਨ ਸਿੱਖ ਗੁਰਸਿੱਖਾਂ ਦੀ ਸੰਗਤ ਵਿੱਚ ਪੂਰਵਲੇ ਨਿਸ਼ਕਾਮ ਕਰਮਾਂ ਨਾਲ ਹੀ ਪ੍ਰਭੂ ਕੌਣ ਜਿਹੜਾ ਵਾਹਿਗੁਰੂ ਪਰਮੇਸ਼ਰ ਜਿਹੜਾ ਹੈ ਨਾ, ਤੇ ਉਹ ਐਸਾ ਵਾਹਿਗੁਰੂ ਮਿਲਾਏ ਮਿਲਾਉਂਦਾ ਹੈ। ਵਾਹਿਗੁਰੂ ਹੀ ਕਿਰਪਾ ਕਰਦਾ ਹੈ, ਪਰਮੇਸ਼ਰ ਦੀ ਕਰਮ ਬਖਸ਼ਿਸ਼ ਦੇ ਸਦਕਾ ਹੀ ਕਰਮ ਬਖਸ਼ਿਸ਼ ਦਾ ਨਾਮ ਹੁੰਦਾ ਹੈ। ਉਹ ਫਿਰ ਮਿਲਾਏ, ਮਿਲਾਪ ਹੁੰਦਾ ਉਹਨਾਂ ਦੇ ਨਾਲ, ਮਿਲਿਆ ਜਾਂਦਾ ਹੈ।
ਗੁਰ ਬਿਨ ਭੁੱਲੋ ਆਵੈ ਜਾਏ,
ਸਤਿਗੁਰੂ ਜੀ ਕਥਨ ਕਰਦੇ ਹੈ ਇਹ ਗੁਰ ਬਿਨ ਭੁੱਲੋ ਆਵੈ ਜਾਏ, ਸਤਿਗੁਰੂ ਜੀ ਤੋਂ ਬਿਨ ਬਗੈਰ ਭੁੱਲੋ ਭੁੱਲੇ ਹੋਏ ਜੀ ਆਵੈ ਜਾਏ, ਆਉਂਦੇ ਜਾਂਦੇ ਨੇ, ਭਾਵ ਜੰਮਦੇ ਮਰਦੇ ਰਹਿੰਦੇ ਨੇ, ਇਹਨਾਂ ਦੀ ਇਹ ਹਾਲਤ ਬਣੀ ਰਹਿੰਦੀ ਹੈ।
ਨਦਰ ਕਰੇ ਸੰਜੋਗ ਮਿਲਾਏ,
ਪਰਮੇਸ਼ਰ ਕਿਰਪਾ ਨਦਰ ਦ੍ਰਿਸ਼ਟੀ ਕਰੇ ਕਰ ਦੇਵੇ ਤਾਂ ਸਤਿਗੁਰਾਂ ਦੇ ਸੰਯੋਗ ਮਿਲੇ ਮਿਲਾਪ ਵਿੱਚ ਮਿਲਾਏ ਮਿਲਾ ਦਿੰਦਾ।
ਰੂੜੋ ਕਹੋ ਨਾ ਕਹਿਆ ਜਾਏ,
ਇਹ ਜੋਗੀ ਉਹ ਰੂੜੋ ਸੁੰਦਰ ਪਰਮੇਸ਼ਰ ਕਿਹੋ ਜਿਹਾ ਹੈ, ਇਹ ਪ੍ਰਸ਼ਨ ਨੂੰ ਪੁੱਛਦੀ। ਪਰ ਜੇਕਰ ਸ਼ਕਤੀ ਬਿਰਤੀ ਕਰਕੇ ਕਹੋ ਕਹਿਣਾ ਕਰੀਏ ਤਾਂ ਕਹਿਆ ਨਹੀਂ ਜਾਂਦਾ, ਤੇ ਐਸਾ ਉਹ ਪਰਮੇਸ਼ਰ ਵਾਹਿਗੁਰੂ ਹੈ।
ਅਕਥ ਕਥੋ ਨਹਿ ਕੀਮਤ ਪਾਈ,
ਜੇਕਰ ਉਸ ਅਕਥ ਕਥਨ ਤੋਂ ਰਹਿਤ ਪ੍ਰਭੂ ਨੂੰ ਸ਼ਕਤੀ ਬਿਰਤੀ ਦੁਆਰਾ ਕਥੋ ਕਥਨ ਕਰੀਏ ਤਾਂ ਉਹਦੀ ਕੀਮਤ ਨਹਿ, ਉਹ ਫਿਰ ਕੀਮਤ ਪਾਈ ਨਹੀਂ ਜਾਂਦੀ ਹੈ। ਨਹਿ ਕੀਮਤ ਪਾਈ, ਉਹਦੀ ਕੀਮਤ ਨਹੀਂ ਪਾਈ ਜਾਂਦੀ ਪ੍ਰਾਪਤੀ ਦੇ।
ਸਭ ਦੁੱਖ ਤੇਰੇ ਸੁਖ ਰਜਾਈ,
ਹੇ ਯੋਗੀ ਕਹਿੰਦੇ ਤੇਰੇ ਸਭ ਸਾਰੇ ਦੁੱਖ ਕਸ਼ਟ ਅਤੇ ਸੁਖ ਸੁਖ ਉਸ ਪ੍ਰਭੂ ਦੀ ਰਜਾਈ ਆਗਿਆ ਵਿੱਚ ਹੀ ਹਨ, ਇਹ ਨਿਸ਼ਚਾ ਕਰਨਾ ਚਾਹੀਦਾ ਹੈ।
ਸਭ ਦੁੱਖ ਮੇਟੇ ਸਾਚੈ ਨਾਈ,
ਕਹਿੰਦੇ ਦੇਖ ਸਾਰੇ ਦੁੱਖ ਕਸ਼ਟ ਅਤੇ ਸੁਖ ਉਸ ਪ੍ਰਭੂ ਦੀ ਰਜਾਈ ਆਗਿਆ ਵਿੱਚ ਨੇ, ਤੁਹਾਨੂੰ ਮਹਿਸੂਸ ਹੁੰਦੇ ਨੇ, ਪਰ ਅਸੀਂ ਸੱਚੇ ਪ੍ਰਭੂ ਦੇ ਨਾਂ ਹੀ ਨਾਮ ਨੂੰ ਜਪ ਕੇ ਸਾਰੇ ਦੁੱਖ ਕਸ਼ਟ ਜਿਹੜੇ ਨੇ ਮੇਟੇ ਮੇਟ ਦਿੱਤੇ ਗੁਰਸਿੱਖਾਂ ਦੇ ਵੀ, ਜਿਹੜੇ ਜਪਦੇ ਨੇ ਉਹਨਾਂ ਦੇ ਦੁੱਖ ਮੇਟੇ ਜਾਂਦੇ। ਸੁਣਿਆ ਦੁੱਖ ਪਾਪ ਕਾ ਨਾਸ,
ਕਰ ਬਿਨ ਆਜਾ ਪਗ ਬਿਨ ਤਾਲਾ।
ਇਹ ਜੋਗੀ ਅਜਿਹਾ ਜੋ ਕਮਾਉਣ ਕਰਕੇ ਤੇ ਜਿਹੜਾ ਕਰ ਹੱਥਾਂ ਤੋਂ ਬਿਨ ਬਗੈਰ ਹੀ ਬਾਜਾ ਸਾਜ਼ ਵਜਾਉਣਾ ਹੈ, ਪੱਗ ਪੈਰਾਂ ਤੋਂ ਬਿਨਾਂ, ਇਹਨੂੰ ਪੱਗ ਨਹੀਂ ਕਹਿਣਾ, ਪੱਗ ਕਹਿਣਾ ਪੋਲਾ, ਪੱਗ ਪੈਰਾਂ ਤੋਂ ਬਿਨ ਬਗੈਰ ਹੀ ਤਾਲਾਂ ਦਾ ਪੂਰਨਾ, ਜਿਹੜੇ ਪੈਰਾਂ ਨੂੰ ਘੁੰਗਰੂ ਬੰਨ ਕੇ ਰਚਦੇ ਹੈ ਉਹ ਤਾਲਾਂ ਨੂੰ ਪੂਰਦੇ ਹੈ, ਉਹਦੇ ਅਨੁਸਾਰ ਨੱਚਦੇ ਹੁੰਦੇ ਨਾਚੇ। ਕਹਿੰਦੇ ਕਰ ਬਿਨ ਬਾਜਾ ਪੱਗ ਬਿਨ ਤਾਲਾ। ਕਹਿੰਦੇ ਨੇ ਵੀ ਮਨ ਦੇ ਸੰਕਲਪਾਂ ਵਿਕਲਪਾਂ ਰੂਪੀ ਹੱਥਾਂ ਤੋਂ ਬਗੈਰ ਨਾਮ ਰੂਪੀ ਬਾਜਾ ਵਜਾਵੇ, ਸਕਾਮ ਕਰਮ ਰੂਪੀ ਪੈਰਾਂ ਤੋਂ ਬਿਨਾਂ ਨਿਸ਼ਕਾਮ ਕਰਮ ਕਰਨ ਰੂਪੀ ਤਾਲਾਂ ਨੂੰ ਪੂਰਨਾ ਕਰੇ। ਤੇ ਇਸ ਕਰਕੇ ਕਰ ਬਿਨ ਬਾਜਾ ਪੱਗ ਬਿਨ ਤਾਲਾ, ਬਾਹਰ ਅਸਥੂਲ ਹੱਥਾਂ ਤੋਂ ਬਿਨਾਂ ਪ੍ਰੇਮ ਰੂਪੀ ਹੱਥਾਂ ਦੇ ਨਾਲ ਜਸ ਰੂਪੀ ਬਾਜੇ ਨੂੰ ਵਜਾਵੇ, ਪ੍ਰਤੱਖ ਵਾਲੇ ਪੈਰਾਂ ਤੋਂ ਬਿਨਾਂ ਮਨ ਤੇ ਬੁੱਧ ਰੂਪੀ ਪੈਰਾਂ ਦੇ ਨਾਲ ਮਹਾਂਵਾਕਾਂ ਰੂਪੀ ਤਾਲ ਦਾ ਪੂਰਨਾ ਕਰੇ।
ਜੇ ਸ਼ਬਦ ਬੁੱਝੈ ਤਾਂ ਸੱਚ ਨਿਹਾਲਾ।
ਕਿਉਂ ਜੇਕਰ ਗੁਰਾਂ ਦੇ ਸ਼ਬਦ ਉਪਦੇਸ਼ ਨੂੰ ਬੁੱਝ ਲਵੇ ਤਾਂ ਸਤ ਸਰੂਪ ਨੂੰ ਦੇਖ ਕੇ ਨਿਹਾਲਾ ਆਨੰਦ ਪ੍ਰਸੰਨ ਹੋ ਜਾਵੇਗਾ।
ਅੰਤਰ ਸਾਚ ਸਭੇ ਸੁਖ ਨਾਲਾ।
ਜੇਕਰ ਅੰਦਰ ਹਿਰਦੇ ਵਿੱਚ ਸਾਚ ਸੱਚੇ ਪਰਮੇਸ਼ਰ ਦਾ ਨਾਮ ਵਸ ਜਾਵੇ ਜਾਂ ਸੱਚਾ ਪਰਮੇਸ਼ਰ ਵਸ ਜਾਵੇ ਤਾਂ ਸਭੇ ਸਾਰੇ ਸੁੱਖਾਂ ਦਾ ਨਾਲਾ ਕੀ ਹੈ ਪ੍ਰਭਾਵ ਪੈਦਾ ਹੋ ਜਾਂਦਾ ਹੈ। ਜਾਂ ਇਉਂ ਕਹੋ ਸੁੱਖ ਨਾਲਾ ਸੁਖਨ ਆਲਾ, ਅਰਥ ਵਾਸਤੇ ਸੁੱਖਾਂ ਦਾ ਆਲਾ ਘਰ ਬਣ ਜਾਂਦਾ ਹੈ।
ਨਦਰ ਕਰੇ ਰਾਖੈ ਰਖਵਾਲਾ।
ਜਿਹਦੇ ਉੱਪਰ ਮਿਹਰ ਦੀ ਨਦਰ ਦ੍ਰਿਸ਼ਟੀ ਕਰਦਾ ਹੈ ਉਹਦਾ ਰਖਵਾਲਾ ਰੱਖਿਆ ਕਰਨ ਵਾਲਾ ਹੋ ਕੇ ਬੇਕਾਰਾਂ ਆਦਿ ਤੋਂ ਰੱਖ ਲੈਂਦਾ ਵਾਹਿਗੁਰੂ।
ਤ੍ਰਿਭਵਨ ਸੂਝੈ ਆਪ ਗਵਾਵੈ।
ਜੇਕਰ ਆਪਾ ਭਾਵ ਹੰਕਾਰ ਗਵਾ ਦੇਈਏ ਤਾਂ ਤ੍ਰਿਭਵਨ ਤਿੰਨਾਂ ਲੋਕਾਂ ਨੂੰ ਸੂਝੇ ਗਿਆਤ ਹੋ ਜਾਂਦੇ, ਤਿੰਨਾਂ ਲੋਕਾਂ ਦੀ ਅੰਤਰਯਾਮਤਾ ਹੋ ਜਾਂਦੀ ਹੈ।
ਬਾਣੀ ਬੂਝੈ ਸੱਚ ਸਮਾਵੈ।
ਜੇਕਰ ਗੁਰੂ ਦੇ ਉਪਦੇਸ਼ ਰੂਪੀ ਬਾਣੀ ਨੂੰ ਇਹਨੂੰ ਬੂਝੈ ਬੂਝਣਾ ਕਰੀਏ ਤਾਂ ਫਿਰ ਸੱਚ ਸਤਿਅ ਸਰੂਪ ਸਮਾਵੈ ਸਮਾ ਜਾਈਦਾ ਹੈ।
ਸ਼ਬਦ ਵਿਚਾਰੇ ਏਕ ਲਿਵ ਤਾਰਾ।
ਜੋ ਗੁਰੂ ਸਾਹਿਬ ਦੇ ਸ਼ਬਦ ਉਪਦੇਸ਼ ਦੀ ਵਿਚਾਰ ਜਿਹੜੀ ਹੈ ਨਾ ਵਿਚਾਰ ਹੈ, ਵਿਚਾਰ ਕਰਦੇ ਨੇ ਅਤੇ ਏਕ ਇੱਕ ਰਸ ਤੇਲ ਧਾਰ ਵਾਂਗੂ ਲਗਾਤਾਰ ਅਖੰਡ ਬਿਰਤੀ ਨੂੰ ਉਹ ਜਿਹੜੇ ਜੋੜ ਕੇ ਰੱਖਣਾ ਜੋੜ ਕੇ ਰਹਿੰਦੇ ਹਨ ਐਸੇ ਜਿਹੜੇ ਅਭਿਆਸੀ ਨੇ।
ਨਾਨਕ ਧਨ ਸਵਾਰਨ ਹਾਰਾ।
ਸਤਿਗੁਰੂ ਜੀ ਕਥਨ ਕਰਦੇ ਆ ਕਿ ਉਹਨਾਂ ਨੂੰ ਸਵਾਰਨ ਵਾਲਾ ਤੇ ਉਹ ਉਹਨਾਂ ਦਾ ਸਵਾਰਨ ਹਾਰਾ, ਸਵਾਰਨ ਵਾਲੇ ਮਾਤਾ ਪਿਤਾ ਧਨ ਧਨਤਾ ਦੇ ਯੋਗ ਨੇ ਜਾਂ ਉਹ ਪੁਰਖ ਧਨਤਾ ਦੇ ਯੋਗ ਨੇ ਜਿਨ੍ਹਾਂ ਨੇ ਆਪਣੇ ਮਨ ਨੂੰ ਸਵਾਰਨ ਵਾਲੇ ਹੋ ਕਰਕੇ ਸਵਾਰਿਆ ਹੈ।
ਆਸਾ ਮਹੱਲਾ ਪਹਿਲਾ।
ਆਸਾ ਰਾਗ ਦੇ ਅੰਦਰ ਮਹਾਰਾਜ ਸਾਹਿਬ ਨੇ ਜਿਸ ਵੇਲੇ ਸਤਿਗੁਰ ਕਰਤਾਰਪੁਰ ਸਾਹਿਬ ਬਿਰਾਜਮਾਨ ਸੀ ਨਾ ਉੱਥੇ ਸਤਿਗੁਰਾਂ ਪਾਸ ਹਿਸਾਬ ਕਿਤਾਬ ਗਿਣਤੀ ਰੱਖਣ ਵਾਲਾ ਕਿ ਵਿਦਵਾਨ ਪੰਡਿਤ ਆ ਗਿਆ। ਉਹਨੇ ਗੁਰੂ ਸਾਹਿਬ ਦੇ ਕੋਲ ਲੇਖੇ ਬਾਬਤ ਗੱਲ ਪੁੱਛੀ। ਅੰਤਰਜਮੀ ਸਤਿਗੁਰ ਉਹਦੇ ਪ੍ਰਥਾਏ ਹੁਣ ਸਾਂਝਾ ਉਪਦੇਸ਼ ਵਗਦੇ ਨੇ, ਸਾਰੇ ਪ੍ਰਥਾਏ ਸਾਖੀ ਮਹਾਂਪੁਰਖ ਬੋਲਦੇ ਸਾਂਝੀ ਸਗਲ ਜਹਾਨ।
ਲੇਖ ਅਸੰਖ ਲਿਖ ਲਿਖ ਮਾਨ।
ਬੇਅੰਤ ਜੀਵਾਂ ਦੇ ਅਸੰਖ ਅਣਗਿਣਤ ਲੇਖ ਹਨ, ਉਹਨਾਂ ਲੇਖਾਂ ਨੂੰ ਚਿੱਤਰ ਗੁਪਤ ਲਿਖਦੇ ਹੈ ਤੇ ਉਹਨਾਂ ਲੇਖਿਆਂ ਨੂੰ ਧਰਮਰਾਜ ਮਾਨ ਮੰਨਦਾ ਹੈ। ਲੇਖ ਅਸੰਖ ਲਿਖ ਲਿਖ ਮਾਨ, ਅਸੰਖ ਚਿੱਤਰ ਗੁਪਤ ਲਿਖਾਰੀ ਨੇ, ਅਸੰਖ ਹੀ ਲੇਖ ਹਨ ਤੇ ਅਸੰਖ ਹੀ ਲਿਖਿਆ ਹੋਇਆ ਉਹਨੂੰ ਮੰਨਣ ਵਾਲੇ ਧਰਮਰਾਜ ਹਨ। ਲੇਖ ਅਸੰਖ ਲਿਖ ਲਿਖ ਮਾਨ, ਜਿਨ੍ਹਾਂ ਦੇ ਮਨ ਤੇ ਬੁੱਧ ਰੂਪੀ ਲਿਖਾਰੀ ਬਣਾ ਕੇ, ਜਿਨ੍ਹਾਂ ਨੇ ਮਨ ਤੇ ਬੁੱਧ ਨੂੰ ਲਿਖਾਰੀ ਬਣਾ ਲਿਆ, ਪ੍ਰੇਮ ਰੂਪੀ ਕਾਗਜ਼ ਦੇ ਉੱਪਰ ਲੇਖੇ ਤੋਂ ਅਣਗਿਣਤ ਪ੍ਰਭੂ ਦਾ ਨਾਮ ਲਿਖਿਆ ਤੇ ਉਹਨਾਂ ਦੇ ਪਰਮੇਸ਼ਰ ਤਾਂ ਹੀ ਫਿਰ ਮਾਨ ਮੰਨਣਾ ਕੀਤਾ ਹੈ।
ਮਨ ਮਾਨਿਆ ਸੱਚ ਸੁਰਤ ਵਖਾਨ।
ਜਿਨ੍ਹਾਂ ਦਾ ਮਨ ਮਾਨਿਆ ਮੰਨ ਗਿਆ ਉਹ ਸੱਚੇ ਪਰਮੇਸ਼ਰ ਸੁਰਤ ਸ੍ਰੇਸ਼ਟ ਪੀਤੀ ਕਰਦੇ ਨੇ। ਮਨ ਮਾਨਿਆ ਸੱਚ ਸੁਰਤ ਵਖਾਨ, ਉਹਨਾਂ ਨੂੰ ਸੱਚੇ ਸੁਰਤ ਗਿਆਤ ਹੈ, ਸੱਚੇ ਦੀ ਸੁਰਤ ਗਿਆਤ ਹੈ ਅਤੇ ਉਹ ਸੱਚੇ ਦਾ ਹੀ ਬਖਾਨ ਕਥਨ ਕਰਦੇ ਹਨ।
ਕਥਨੀ ਬਦਨੀ ਪੜ ਪੜ ਭਾਰ।
ਤੇ ਮਨੁੱਖ ਬਦਨੀ ਮੁੱਖਾਂ ਦੁਆਰਾ ਬਦਨ ਨਾ ਮੂੰਹਦਾ ਹੈ, ਕਥਨੀ ਕਥਾਵਾਂ ਦੇ ਤਾਂ ਹੀ ਪੜ ਪੜ ਕੇ ਹੰਕਾਰ ਦਾ ਭਾਰ ਬੋਝ ਹੀ ਚੁੱਕਦਾ ਫਿਰਦਾ ਵੀ ਮੈਂ ਇੰਨੀ ਕਥਾ ਕਰਦਾ ਮੈਂ ਵਿਦਵਾਨ ਹਾਂ। ਜੋ ਫਿਰ ਭਾਰ ਕੀ ਹੈ, ਅਧਿਸ਼ਠਾਨ ਰੂਪ ਨੂੰ ਭਾਲਦਾ ਸੀ। ਜੋ ਭਾਰ ਅਧਿਸ਼ ਰੂਪ ਨੂੰ ਭਾਲਦਾ ਸੀ ਨਾ, ਜਿਹੜਾ ਅਧਿਸ਼ਠਾਨ ਸਰੂਪ ਸੀ, ਤੇ ਉਹਦੀ ਭਾਲ ਵੱਲੋਂ ਪੜਦਾ ਹੀ ਪੜ ਪਿਆ ਹੋਇਆ ਉਹਨਾਂ ਨੂੰ। ਇਹ ਦੂਸਰੇ ਅਰਥ ਵਿੱਚ ਇਸ ਤਰ੍ਹਾਂ ਹੈ,
ਲੇਖ ਅਸੰਖ ਅਲੇਖ ਅਪਾਰ।
ਤੇ ਕਹਿੰਦੇ ਹੇ ਭਾਈ, ਉਹ ਪਰਮੇਸ਼ਰ ਦਾ ਲੇਖ ਅਲੇਖੇ ਹਿਸਾਬ ਕਿਤਾਬ ਦੇ ਅਸੰਖ ਅਣਗਿਣਤ ਹੈ, ਉਹ ਲੇਖਿਆਂ ਚ ਨਹੀਂ ਆਉਂਦਾ। ਬੈਰਾਗ ਵਿਵੇਕਾ ਸਾਧਨਾਂ ਦੀ ਗਿਣਤੀ ਤੋਂ ਰਹਿਤ ਹੈ, ਅਲੇਖ ਲੇਖੇ ਤੋਂ ਰਹਿਤ ਹੈ, ਅਪਾਰ ਪਾਰਾਵਾਰ ਤੋਂ ਰਹਿਤ ਹੈ। ਸਰਬ ਜੀਆਂ ਸਿਰ ਲੇਖ ਤੁਰਾਹੋ, ਬਿਨ ਲੇਖੈ ਨਹੀਂ ਕੋਈ ਜੀਓ। ਆਪ ਅਲੇਖ ਕੁਦਰਤ ਕਰ ਦੇਖੈ, ਹੁਕਮ ਚਲਾਏ ਸੋਈ ਜੀਓ। ਐਸਾ ਹੈ ਵਾਹਿਗੁਰੂ,
ਐਸਾ ਸਾਚਾ ਤੂੰ ਏਕੋ ਜਾਣ।
ਹੇ ਪੰਡਿਤ, ਐਸਾ ਇਹੋ ਜਿਹਾ ਸਾਚਾ ਸੱਚਾ ਵਾਹਿਗੁਰੂ ਹੈ, ਤੂੰ ਏਕੋ ਇੱਕ ਅਕਾਲ ਪੁਰਖ ਨੂੰ ਹੀ ਜਾਨ ਜਾਨਣਾ ਕਰ।
ਜੰਮਣ ਮਰਨ ਹੁਕਮ ਪਛਾਣ,
ਜੀਵਾਂ ਦਾ ਜੰਮਣਾ ਪੈਦਾ ਹੋਣਾ ਮਰਨਾ ਕਾਲ ਵਸ ਹੋਣਾ, ਇਹ ਉਸ ਵਾਹਿਗੁਰੂ ਦੇ ਭਾਣੇ ਹੁਕਮ ਦੇ ਵਿੱਚ ਪਛਾਣਨਾ ਕਰ। ਜੋ ਹੁਕਮ ਨੂੰ ਪਛਾਣ ਲੈਂਦਾ ਉਹ ਜੰਮਣ ਮਰਨਾ ਨਿਵਿਰਤ ਹੋ ਜਾਂਦਾ, ਉਸ ਦਾ ਅਸਥਾਈ ਦੇ ਕੇ ਫਰਮਾਉਂਦੇ ਆ।
ਮਾਇਆ ਮੋਹੇ ਜਗ ਬਾਧਾ ਜਮਕਾਲ,
ਮਾਇਆ ਦੇ ਮੋਹੇ ਮੋਹ ਕਰਕੇ ਜਗ ਨਾਮ ਹੈ ਜੀਵ ਦਾ ਜਮਕਾਲ, ਜੰਮਣ ਮਰਨ ਰੂਪੀ ਕਾਲ ਨੂੰ ਇਹਨੇ ਇਹ ਕਾਲ ਨੇ ਵਾਧਾ ਬੰਨ ਲਿਆ, ਇਹਨੂੰ ਕੈਦੀ ਕਰ ਲਿਆ। ਬੰਨਿਆ ਹੋਇਆ ਬੰਦਾ ਅਧੀਨ ਹੁੰਦਾ ਹੈ। ਜਾਂ ਫਿਰ ਮਾਇਆ ਮੋਹੇ ਜਗ ਵਾਧਾ ਜਮ ਕਾਲ, ਜਮ ਨੇ ਵਾਧਾ ਬੰਨਣਾ ਕੀਤਾ ਤੇ ਪਰ ਇਹ ਜਿਹੜਾ ਕਿਵੇਂ ਛੁੱਟ ਕਿਵੇਂ ਸਕਦਾ।
ਬਾਂਦਾ ਛੂਟੈ ਨਾਮ ਸੰਭਾਲ,
ਜੇ ਪਰਮੇਸ਼ੁਰ ਦੇ ਨਾਮ ਨੂੰ ਸੰਭਾਲ ਸੰਭਾਲਣਾ ਕਰੇ, ਸਿਮਰਨ ਕਰੇ, ਤਾਂ ਜਮਾਂ ਦਾ ਵਾਧਾ ਬੰਨਿਆ ਹੋਇਆ ਛੁੱਟੇ ਛੁੱਟ ਜਾਂਦਾ ਹੈ, ਛੁਟਕਾਰਾ ਹੋ ਜਾਂਦਾ ਇਸ ਦਾ।
ਗੁਰ ਸੁਖ ਦਾਤਾ ਅਵਰ ਨਾ ਭਾਲ,
ਭਾਈ ਗੁਰੂ ਇਹ ਸੁਖਾਂ ਦਾ ਦਾਤਾ ਹੈ, ਆਤਮਕ ਸੁਖ ਦੇਣ ਵਾਲਾ। ਉਹ ਤੋਂ ਬਿਨਾਂ ਹੋਰ ਨਾ ਕਿਸੇ ਦੀ ਭਾਲ, ਦੇਵੀ ਦੇਵਤੇ ਦੀਆਂ ਪਖੰਡੀਆਂ ਦੀ ਖੋਜ ਨਾ ਕਰ ਵੀ ਉਹ ਸੁਖ ਦੇਣਗੇ।
ਹਲਤ ਪਲਤ ਨਿਵਹਿ ਤੁਧ ਨਾਲ,
ਉਹ ਹਲਤ ਪਲਤ ਲੋਕ ਪ੍ਰਲੋਕ ਤੁਧ ਤੇਰੇ ਨਾਲ ਸਾਥ ਨਿਵੇ ਨਿਭਾਉਣ ਵਾਲੇ ਨੇ, ਤੇ ਤੇਰੀ ਹਰ ਤਰ੍ਹਾਂ ਭਗਤੀ ਰੂਪ ਕਮਾਈ ਸਾਧਨ ਨੂੰ ਪੂਰੀ ਤਰ੍ਹਾਂ ਨਿਭਾਉਣਗੇ।
ਸ਼ਬਦ ਮਰੈ ਤਾਂ ਏਕ ਲਿਵ ਲਾਏ,
ਤੇ ਗੁਰੂ ਸਾਹਿਬ ਜੀ ਦਾ ਜਿਹੜਾ ਸ਼ਬਦ ਉਪਦੇਸ਼ ਹੈ ਉਹਦੀ ਕਮਾਈ ਕਰਕੇ ਜੀਵਤ ਭਾਵ ਵੱਲੋਂ ਮਰੇ ਮਰਨਾ ਕਰੇ, ਤਾਂ ਤਦ ਹੀ ਇੱਕ ਅਦਵੈਸ ਰੂਪ ਦੇ ਵਿੱਚ ਲਿਵ ਬਿਰਤੀ ਨੂੰ ਲਾਏ ਲਾ ਸਕੀਦਾ ਹੈ।
ਅਚਰ ਚਰੈ ਤਾਂ ਭਰਮ ਚੁਕਾਏ,
ਤੇ ਇਸ ਨੂੰ ਅਚਰ ਚਰੈ ਐਸੇ ਹੀ ਪਾਠ ਕਰਨਾ ਭਾਈ, ਆੜਾ ਗੇਤਰ ਨਹੀਂ ਕਰਨਾ, ਅਚਰ ਨਹੀਂ ਕਰਨ ਦੀ ਲੋੜ ਇੱਥੇ। ਜੋ ਕਿਸੇ ਤੇ ਅਚਰ ਖਾਧੇ ਨਹੀਂ ਜਾਂਦੇ, ਉਹ ਕਾਮ ਆਦਿਕ ਵਿਕਾਰਾਂ ਨੂੰ ਚਰੇ, ਜਿਨ੍ਹਾਂ ਨੂੰ ਕੋਈ ਖਾ ਨਹੀਂ ਸਕਦਾ, ਉਹ ਕੀ ਨੂੰ ਕਾਮ ਕਰੋ ਲੋਭ ਮੋਹੰਕਾਰ, ਉਹਨਾਂ ਨੂੰ ਅਚਰ ਖਾਧੇ ਨਹੀਂ ਜਾਂਦੇ ਨਾ ਜਿਹੜੇ, ਉਹ ਕਾਮ ਆਦਿਕ ਵਿਕਾਰਾਂ ਨੂੰ ਚਰੇ ਭਾਵ ਅਭਾਵ ਕਰ ਦੇਵੇ, ਤਾਂ ਤਦ ਫਿਰ ਸਾਰਾ ਭਰਮ ਜਿਹੜਾ ਨਾ, ਤੇ ਭਰਮ ਚੁਕਾਏ ਉਹਦਾ ਸਰਵ ਭਰਮ ਚੁੱਕਿਆ ਜਾਂਦਾ ਹੈ। ਤੇ ਅਚਰ ਚਰੈ ਤਾਂ ਭਰਮ ਚੁਕਾਏ, ਦੁਬਾਰੇ ਬੋਲਦੇ ਜੀ,
ਅਚਰ ਚਰੈ ਤਾਂ ਭਰਮ ਚੁਕਾਏ,
ਜਿੱਧਰ ਤੁਰਿਆ ਪਰ ਵਰ ਮਨ ਅਚਰ ਚੜਦਾ ਨਹੀਂ ਸੀ, ਉਧਰ ਨੂੰ ਚਰੇ ਚੜਨਾ ਕਰੇ ਜੋ, ਤੇ ਅਚਰ ਅਚਰਜ ਰੂਪ ਪਰਮੇਸ਼ਰ ਹੈ, ਉਸ ਵੱਲ ਬਿਰਤੀ ਨੂੰ ਚਰੇ ਚੜਾਵੇ ਤਾਂ ਭਰਮ ਚੁੱਕਿਆ ਜਾ ਸਕਦਾ ਹੈ। ਭਰਮ ਚੁੱਕਾ ਚੁੱਕਿਆ ਜਾਂਦਾ ਹੈ।
ਜੀਵਨ ਮੁਕਤ ਮਨ ਨਾਮ ਵਸਾਏ,
ਜੋ ਪੁਰਸ਼ ਆਪਣੇ ਮਨ ਹਿਰਦੇ ਵਿੱਚ ਨਾਮ ਨੂੰ ਵਸਾਏ ਵਸਾਉਂਦਾ ਹੈ, ਉਹ ਜੀਵਨ ਜਿਉਂਦਾ ਹੀ ਮੁਕਤ ਹੋ ਜਾਂਦਾ ਹੈ। ਐਡੀ ਵੱਡੀ ਨਾਮ ਦੀ ਬਰਕਤ ਹੈ।
ਗੁਰਮੁਖ ਹੋਵੇ ਤਾਂ ਸੱਚ ਸਮਾਏ,
ਅਜਿਹਾ ਗੁਰਮੁਖ ਹੋਵੇ ਤਾਂ ਸੱਚ ਸੱਤੇ ਸਰੂਪ ਵਿੱਚ ਸਮਾਏ ਸਮਾਉਂਦਾ ਹੈ।
ਜਿਨ ਧਾਰ ਸਾਜੀ ਗਗਨ ਆਕਾਸ,
ਜਿਨ ਜਿਸ ਆਕਾਸ਼ ਚਿਦਾਕਾਸ਼ ਦਾ ਨਾਮ ਹੈ, ਜਿਨ ਜਿਸ ਆਕਾਸ਼ ਤੋਂ ਭਾਵ ਚਿਦਾਕਾਸ਼ ਚੇਤਨ ਬ੍ਰਹਮ ਨੇ ਧਰ ਧਰਤੀ ਅਤੇ ਗਗਨ ਆਕਾਸ਼ ਆਦਿ ਪੰਜ ਤੱਤਾਂ ਨੂੰ ਸਾਜੀ ਸਾਜਣਾ ਕੀਤਾ ਹੈ, ਜਾਂ ਜਿਨ ਧਰ ਸਾਜੀ ਗਗਨ ਆਕਾਸ਼, ਜਿਸਨੇ ਦੇਹ ਰੂਪੀ ਧਰਤੀ ਸਾਜੀ ਹੈ ਤੇ ਗਗਨ ਦਸਵਾਂ ਦੁਆਰ ਸਾਜਿਆ, ਇਹ ਆਕਾਸ਼ ਦੀ ਨਿਆਂ ਹੈ, ਦਸਵਾਂ ਗਗਨ ਨਾਮ ਹੈ, ਦਸਵੇਂ ਦੁਆਰ ਦਾ ਸਾਜਿਆ ਹੈ। ਉਹ ਆਕਾਸ਼ ਜਿਹਦਾ ਆਕਾਸ਼ ਆਪ ਸਾਰਿਆਂ ਵਿੱਚ ਵਿਆਪਕ ਹੈ।
ਜਿਨ ਸਭ ਥਾਪੀ ਥਾਪ ਉਥਾਪ,
ਜਿਨ ਜਿਸ ਵਾਹਿਗੁਰੂ ਨੇ ਸਭ ਸਾਰੀ ਸ੍ਰਿਸ਼ਟੀ ਥਾਪੀ ਇਸਤਤ ਕੀਤੀ ਹੈ, ਫਿਰ ਥਾਪ ਇਸਤਤ ਕਰਕੇ ਪਾਲਣਾ ਪੋਸਣਾ ਵੀ ਕੀਤੀ ਹੈ, ਅਖੀਰ ਆਪ ਹੀ ਇਸ ਨੂੰ ਉਥਾਪ ਪੁੱਟਣਾ ਪੁੱਟਣ ਕਰਨ ਵਾਲਾ ਭਾਵ ਨਾਸ਼ ਕਰਦਾ।
ਸਰਬ ਨਿਰੰਤਰ ਆਪੇ ਆਪ,
ਸਰਬ ਸਾਰਿਆਂ ਦੇ ਅੰਦਰ ਨਿਰੰਤਰ ਇੱਕ ਰਸ ਆਪੇ ਆਪ ਪਾਲਣਾ ਕਰਨ ਰੂਪ ਪਰਮੇਸ਼ੁਰ, ਉਹ ਵਿਆਪਕ ਹੋ ਰਿਹਾ ਹੈ। ਆਪ ਹੀ ਆਪਣਾ ਸਰੂਪ ਪਰਮੇਸ਼ੁਰ ਵਿਆਪਕ ਰੱਖਿਆ ਉਹਨੇ ਸਾਰਿਆਂ ਵਿੱਚ।
ਕਿਸੇ ਨਾ ਪੁੱਛੇ ਬਖਸ਼ੇ ਆਪ,
ਉਹ ਜਦੋਂ ਆਪ ਬਖਸ਼ੇ ਬਖਸ਼ਣ ਲੱਗਦਾ ਨਾ ਤਾਂ ਕਿਸੇ ਦੀ ਸਲਾਹ ਨਹੀਂ ਲੈਂਦਾ, ਫਿਰ ਪੁੱਛਦਾ ਨਹੀਂ ਮੈਂ ਇਹਨੂੰ ਬਖਸ਼ਣ ਲੱਗੇ ਹਾਂ, ਅਜਾਮਲ ਵਰਗੇ ਗਨਕਾ ਵਰਗੀਆਂ ਪਾਪਣਾ ਬਖਸ਼ਿਆ, ਕੋਈ ਸਲਾਹ ਥੋੜ੍ਹੀ ਕੀਤੀ ਮੈਂ ਬਖਸ਼ਣ ਲੱਗੇ। ਅਤੇ ਆਪ ਹੀ ਗਿਆਨ ਨਾਮ ਮੁਕਤੀ ਇਹਨਾਂ ਦੀਆਂ ਬਖਸ਼ਾਂ ਕਰਨ ਵਾਲਾ ਹੈ।
ਤੂੰ ਪੁਰ ਸਾਗਰ ਮਾਨਕ ਹੀਰ,
ਹੇ ਪਰਮੇਸ਼ੁਰ ਤੂੰ ਸਾਗਰ ਸਮੁੰਦਰ ਦੀ ਨਿਆਈ, ਪੁਰ ਪੂਰਨ ਭਾਵ ਗੁਣਾ ਕਰਕੇ ਲਵਾਲਾ ਭਰਿਆ ਹੋਇਆ ਹੈ, ਤੇਰੇ ਵਿੱਚ ਸਰਵਣ ਮੰਨਣ ਨਿਧਿਆਸਨ ਰੂਪੀ ਇਹ ਮਾਨਕ ਮੋਤੀ ਤੇ ਨਾਮ ਰੂਪੀ ਹੀਰ ਹੀਰੇ ਹਨ ਆਦਿਕ।
ਤੂੰ ਨਿਰਮਲ ਸੱਚ ਗੁਣੀ ਗਹੀਰ,
ਹੇ ਮਹਾਰਾਜ ਤੂੰ ਨਿਰਮਲ ਉੱਜਲ ਤੇ ਸੱਚ ਸਤ ਸਰੂਪ ਤੇ ਗੁਣੀ ਗੁਣਾਂ ਦਾ ਗਹਿਰ ਖਜ਼ਾਨਾ ਸਮੁੰਦਰ ਰੂਪ ਹੈ ਜੇ।
ਸੁਖ ਮਨ ਭੇਟੈ ਗੁਰ ਪੀਰ,
ਕਹਿੰਦੇ ਜਦੋਂ ਜੀਵ ਪੀਰ ਪੂਜਨੀ ਇੱਕ ਗੁਰ ਸਤਿਗੁਰੂ ਜੀ ਨੂੰ ਭੇਟੇ ਮਿਲ ਜਾਵੇ ਤਾਂ ਸੁਖ ਆਨੰਦ ਦੇ ਤਾਂ ਹੀ ਮਨ ਮਾਨਣਾ ਕਰਦਾ ਹੈ।
ਏਕੋ ਸਾਹਿਬ ਏਕ ਵਜ਼ੀਰ,
ਪਰਮਾਤਮਾ ਹੀ ਜਾਣੀ ਏਕੋ ਹੀ, ਏਕੋ ਸਾਹਿਬ ਏਕੋ ਇੱਕ ਸਾਰਿਆਂ ਦਾ ਸਾਹਿਬ ਮਾਲਕ ਤੇ ਏਕ ਇੱਕ ਆਪ ਹੀ ਗੁਰੂ ਰੂਪ ਵਜ਼ੀਰ ਹੈ। ਗੁਰੂ ਨਾਨਕ ਸਾਹਿਬ ਇਹ ਨਿਰੰਕਾਰ ਸਰੂਪ ਦੇ ਵਿੱਚ ਸਾਹਿਬ ਰੂਪ ਹੈ, ਗੁਰੂ ਨਾਨਕ ਦੇ ਰੂਪ ਦੇ ਵਿੱਚ ਉਹ ਵਜ਼ੀਰ ਰੂਪ ਹੈ। ਜਾਂ ਵੀ ਏਕੋ ਸਾਹਿਬ ਏਕ ਵਜ਼ੀਰ, ਇੱਕ ਆਪ ਹੀ ਮਾਲਕ ਦੀ ਨਿਆਈ, ਤਤਵੇਤਾ ਬ੍ਰਹਮ ਗਿਆਨੀ ਸਾਹਿਬ ਦੀ ਨਿਆਈ, ਇੱਕ ਵਜ਼ੀਰ ਦੀ ਨਿਆਈ ਸੰਤ ਰੂਪ ਵੀ ਆਪ ਹੀ ਹੈ।
ਜਗ ਬੰਦੀ ਮੁਕਤੇ ਹੋ ਮਾਰੀ,
ਸਾਰਾ ਜਗ ਜਗਤ ਮਾਇਆ ਦੇ ਮੋਹ ਕਰਕੇ ਜਨਮਾਂ ਰੂਪੀ ਬੰਦੀ ਖਾਨੇ ਦੇ ਵਿੱਚ ਇਹ ਪਿਆ ਹੋਇਆ ਹੈ, ਇਹਦੀ ਵਿਵਸਥਾ ਹੋ ਰਹੀ ਹੈ।
ਜਗ ਗਿਆਨੀ ਵਿਰਲਾ ਆਚਾਰੀ,
ਪਰ ਜਿਨ੍ਹਾਂ ਨੇ ਹਉ ਹੰਗਤਾ ਮਾਰੀ ਮਾਰ ਲਈ ਹੈ ਉਹ ਮੁਕਤੇ ਛੁੱਟ ਗਏ ਨੇ ਸੰਸਾਰ ਤੋਂ। ਤੇ ਜਾਂ ਫਿਰ ਜਗਬੰਦੀ ਮੁਕਤੇ ਹੋ ਮਾਰੀ ਦੁਆਰੇ ਬੋਲੇ ਜੀ ਇਹ ਸਾਰੇ ਬੋਲ ਪਾ।
ਜਗਬੰਦੀ ਮੁਕਤੇ ਹੋ ਮਾਰੀ, ਜਗ ਗਿਆਨੀ ਵਿਰਲਾ ਆਚਾਰੀ,
ਜਗ ਦੇ ਬੰਦੀ ਖਾਨੇ ਵਿੱਚ ਉਹ ਪੁਰਸ਼ ਮੁਕਤ ਹੋਏ ਨੇ ਜਿਨ੍ਹਾਂ ਨੇ ਹੰਗਤਾ ਮਮਤਾ ਮਾਰੀ ਹੈ। ਜਗ ਸੰਸਾਰ ਵਿੱਚ ਗਿਆਨੀ ਗਿਆਨਵਾਨ ਹੀ ਤੇ ਬਹੁਤ ਹਨ, ਪਰੰਤੂ ਪਰ ਕੋਈ ਵਿਰਲਾ ਟਾਵਾਂ ਟਾਵਾਂ ਆਚਾਰੀ ਸ੍ਰੇਸ਼ਟ ਆਚਰਨ ਵਾਲਾ ਹੈ।
ਜਗ ਪੰਡਿਤ ਵਿਰਲਾ ਵਿਚਾਰੀ,
ਸੰਸਾਰ ਪੰਡਿਤ ਪੰਡਾ ਬੁੱਧੀ ਰੱਖਣ ਵਾਲਾ ਜਿਹੜਾ ਉਹਨੂੰ ਕਹਿੰਦੇ ਅਹਿਸਾਸ ਸਿੰਘ ਜੀ, ਪੰਡਾ ਬੁੱਧੀ ਦਾ ਨਾਮ ਹੈ, ਤੀਕਸ਼ਣ ਵਿਧੀ ਹੋਵੇ ਤਿਹਾਂ ਗੁਣਾਂ ਦੀ ਪੰਡ ਉਤਾਰ ਦਿੱਤੀ ਹੋਵੇ, ਉਹ ਵਿਦਵਾਨ ਪੰਡਿਤ ਵਿਦਵਾਨ ਤੋਂ ਪਾਵੇ। ਤੇ ਵਿਦਵਾਨ ਤਾਂ ਬਹੁਤ ਕਹਾਉਂਦੇ ਨੇ ਪਰ ਸਰੂਪ ਦੀ ਵਿਚਾਰੀ ਵਿਚਾਰ ਵਾਲਾ ਕੋਈ ਬਿਰਲਾ ਟਾਵਾਂ ਟਾਵਾਂ ਹੀ ਹੁੰਦਾ ਹੈ।
ਬਿਨ ਸਤਿਗੁਰ ਭੇਟੇ ਸਭ ਫਿਰੈ ਅਹੰਕਾਰੀ,
ਸਤਿਗੁਰੂ ਜੀ ਦੇ ਭੇਟੇ ਮਿਲਣ ਤੋਂ ਬਿਨ ਬਗੈਰ ਸਭ ਸਾਰੀ ਸ੍ਰਿਸ਼ਟੀ ਦੇ ਜੀਵ ਤੇ ਹੰਕਾਰ ਦੇ ਸਹਿਤ ਹੋ ਕਰਕੇ ਉਹ ਭਾਵ ਹੋਮੇ ਹੋਣ ਕਰਕੇ ਹੰਕਾਰੀ ਹੋ ਰਹੇ ਤੁਰੇ ਫਿਰਦੇ ਨੇ, ਭਾਵੇਂ ਵਿਦਵਾਨ ਭਾਵੇਂ ਕਥਾਵਾਚਕ ਭਾਵੇਂ ਸੰਤ ਕਹਾਉਣ, ਜੇ ਹੰਕਾਰ ਹੈ ਅੰਦਰ ਤਾਂ ਹੰਕਾਰੀ ਉਹ ਕਹਾਉਣਗੇ ਮਹਾਰਾਜ ਕਹਿੰਦੇ, ਹੰਕਾਰੀ ਹੋਏ ਫਿਰਦੇ ਹਨ।
ਜਗ ਦੁਖੀਆ ਸੁਖੀਆ ਜਨ ਕੋਏ,
ਜਗ ਸੰਸਾਰ ਨਾਨਕ ਦੁਖੀਆ ਸਭ ਸੰਸਾਰ, ਇਹ ਜੀਵਾਂ ਨੂੰ ਦੁਖੀਆ ਦੁਖੀ ਵੇਖੀਦਾ ਸਾਰੇ ਸੰਸਾਰ ਨੂੰ, ਪਰ ਕੋਈ ਬਿਰਲਾ ਹੀ ਹੈ, ਕੋਈ ਬਿਰਲਾ ਜਨ ਨਾਮ ਹੈ ਸੇਵਕ ਭਗਤ ਜਿਹੜਾ ਸਿਮਰਨ ਕਰਕੇ ਸੁਖੀਆ ਸੁਖਾਂ ਦੇ ਸਹਿਤ ਹੋਇਆ ਹੈ। ਜੋ ਸੋ ਕੋ ਚਾਹੇ ਸਦਾ ਸਰਨ ਰਾਮ ਕੀ ਲਹਿ, ਉਹ ਕੋਈ ਹੈ ਬਿਰਲਾ।
ਜਗ ਰੋਗੀ ਭੋਗੀ ਗੁਣ ਰੋਏ,
ਜਗ ਸੰਸਾਰ ਦੇ ਜੀਵ ਗੁਣ ਬੇਸ਼ਿਆਂ ਤੇ ਗੁਣ ਨਾਮ ਇੱਥੇ ਬੇਸ਼ਿਆਂ ਦਾ ਹੈ, ਬੇਸ਼ਿਆਂ ਦੀ ਕੁਸੰਗਤ ਕਰਕੇ ਭੋਗੀ ਭੋਗਣ ਵਾਲੇ ਹੋ ਕੇ ਭੋਗੰਗ ਤਾਂ ਰੋਗੰਗ, ਫਿਰ ਰੋਗੀ ਹੋ ਕੇ ਰੋਗ ਦੇ ਗ੍ਰਸੇ ਹੋਏ ਨੇ, ਫਿਰ ਹੈ ਹੈ ਕਰਦੇ ਅੰਤ ਨੂੰ ਰੋਏ ਰੋਂਦੇ ਹੀ ਜਾਂਦੇ ਨੇ ਫਿਰ।
ਜਗ ਉਪਜੈ ਬਿਨਸੈ ਪਤ ਖੋਏ,
ਇਸ ਪ੍ਰਕਾਰ ਜਗ ਸੰਸਾਰ ਦੇ ਜੀਵ ਉਪਜੈ ਪੈਦਾ ਹੋ ਕੇ ਅੰਤ ਨੂੰ ਬਿਨਸੈ ਨਾਸ ਹੋ ਜਾਂਦੇ ਹਨ, ਕਾਮ ਆਦਿਕ ਵਿਕਾਰਾਂ ਵਿੱਚ ਲੱਗ ਕੇ ਆਪਣੀ ਫਿਰ ਪਤ ਇੱਜ਼ਤ ਨੂੰ ਖੋਏ ਗਵਾ ਲੈਂਦੇ ਹਨ।
ਗੁਰਮੁਖ ਹੋਵੇ ਬੂਝੈ ਸੋਏ,
ਜੋ ਗੁਰਮੁਖ ਜਨ ਹੁੰਦੇ ਨੇ, ਗੁਰਮੁਖ ਜਨ ਤੇ ਉਹ ਜਿਹੜੇ ਗੁਰਮੁਖ ਜਨ ਹੁੰਦੇ ਨੇ ਸੋਏ, ਉਹ ਪਰਮੇਸ਼ਰ ਦੇ ਸਰੂਪ ਨੂੰ ਬੂਝੇ ਫੁੱਝ ਲੈਂਦੇ ਨੇ, ਜਾਣ ਲੈਂਦੇ ਨੇ।
ਮਹਿਗੋ ਮੋਲ ਭਾਰ ਅਹਾਰ,
ਪਰਮੇਸ਼ਰ ਦੀ ਪ੍ਰਾਪਤੀ ਰੂਪੀ ਮੋਲ ਮੁੱਲ ਬਹੁਤ ਮਹਿੰਗੋ ਮਹਿੰਗਾ ਹੈ, ਮਨ ਦੇ ਰਾਮ ਲਿਆ ਹੈ ਮੋਲ, ਕੰਚਨ ਸੂ ਪਾਈਆ ਨੇ ਤੋਲ ਮਨ ਦੇ ਰਾਮ ਲਿਆ ਹੈ ਮੋਲ, ਉਹਦੀ ਪ੍ਰਾਪਤੀ ਕਰਨ ਲਈ ਆਪਣਾ ਸਿਰ ਭਾਵ ਆਪਣਾ ਆਪਾ ਵਾਰਨਾ ਪੈਂਦਾ ਹੈ। ਇਸ ਕਰਕੇ ਫਿਰ ਉਹ ਜਿਹੜਾ ਨਾ ਪਰਮੇਸ਼ਰ ਵਾਹਿਗੁਰੂ ਉਹ ਭਾਰ ਕਰਕੇ ਅਫਾਰ ਵੱਡਾ ਹੈ। ਫਿਰ ਐਸਾ ਵਾਹਿਗੁਰੂ ਹੈ
ਅਟਲ ਅਸ਼ਲ ਗੁਰਮਤੀ ਧਾਰ,
ਤੇ ਉਹ ਅਟਲ ਟਲਣ ਤੋਂ ਰਹਿਤ, ਇਸਤਿਤ ਰੂਪ ਮਾਇਆ ਦੇ ਮੋਹ ਤੋਂ ਅਸ਼ਲ ਛਲਣ ਤੋਂ ਰਹਿਤ ਹੈ। ਉਸ ਨੂੰ ਗੁਰਮਤੀ ਗੁਰਾਂ ਦੀ ਸਿੱਖਿਆ ਦੁਆਰਾ ਕਹਿੰਦੇ ਪ੍ਰਾਪਤ ਕਿਵੇਂ ਕਰ ਹੁੰਦਾ ਹੈ? ਗੁਰਮਤੀ ਧਾਰ, ਜਿਨ੍ਹਾਂ ਨੇ ਗੁਰੂ ਕੀ ਮਤ ਜੀ ਆਈ ਕਾਰ ਸਿੱਖਿਆ ਨੂੰ, ਗੁਰੂ ਦੀ ਸਿੱਖਿਆ ਨੂੰ ਧਾਰਨ ਕਰ ਲਿਆ, ਹਿਰਦੇ ਵਿੱਚ ਹੀ ਧਾਰ ਧਾਰਨ ਕਰਨਾ, ਤੇ ਉਹ ਪਰਮੇਸ਼ੁਰ ਨੂੰ ਮਿਲਦੇ ਹੈ। ਗੁਰੂਆਂ ਦੇ ਸਿੱਖਿਆ ਦੁਆਰਾ ਹਿਰਦੇ ਵਿੱਚ ਧਾਰ ਧਾਰਨਾ ਕਰ ਉਸ ਨੂੰ, ਉਸ ਵਾਹਿਗੁਰੂ ਨੂੰ, ਉਸ ਵਾਹਿਗੁਰੂ ਦੇ ਨਾਮ ਨੂੰ।
ਭਾਈ ਮਿਲੈ ਭਾਵੈ ਭਾਇਕਾਰ,
ਉਹ ਪੁਰਸ਼ ਹੀ ਭਾਏ ਪ੍ਰੇਮ ਕਰਕੇ ਪਰਮੇਸ਼ੁਰ ਨਾਲ ਮਿਲੇ ਮਿਲਦਾ, ਜਿਸ ਨੂੰ ਫਿਰ ਭੈ ਦੀ ਕਾਰ ਭਾਵੈ ਭਾਉਂਦੀ ਹੈ। ਪਰਮੇਸ਼ੁਰ ਦੇ ਭੈ ਦੇ ਵਿੱਚ ਚੱਲਦੇ ਹਨ ਤੇ ਭਾਵਨਾ ਵੀ, ਪਾਏ ਤੇ ਭਾਵਨੀ ਜਿਨ੍ਹਾਂ ਦੇ ਕੋਲ ਦੋਨੇ ਹਨ, ਇਹ ਕਾਰ ਜਿਨ੍ਹਾਂ ਨੂੰ ਚੰਗੀ ਲੱਗਦੀ ਹੈ।
ਨਾਨਕ ਨੀਚ ਕਹਿ ਵਿਚਾਰ,
ਸਤਿਗੁਰੂ ਜੀ ਉਚਾਰਨ ਕਰਦੇ, ਅਸੀਂ ਨੀਚ ਨਿਮਰਤਾ ਦੇ ਨਾਲ, ਇੱਥੇ ਨੀਚ ਦਾ ਅਰਥ ਨਿਮਰਤਾ ਹੈ, ਇਹ ਵਿਚਾਰ ਸਿੱਖਿਆ ਨੂੰ ਕਹਿੰਦੇ ਹਾਂ। ਆਪਣੇ ਆਪ ਨੂੰ ਨੀਚ ਨੀਵਾਂ ਸਮਝ ਕੇ ਸਾਡੀ ਕਹੀ ਹੋਈ ਵਿਚਾਰ ਨੂੰ ਹਿਰਦੇ ਦੇ ਵਿੱਚ ਧਾਰਨ ਕਰੋ। ਇੱਥੇ ਸਾਧ ਸਿੰਘ ਸਮਾਪਤੀ ਹੈ। ਗੁਰੂ ਸਾਹਿਬ ਜੀ ਕਿਰਪਾ ਕਰਨ, ਕਿਉਂਕਿ ਔਖੀ ਕਥਾ ਸੀ, ਤਿੰਨ ਅਸਪਦੀਆਂ ਹੋ ਸਕੀਆਂ ਜ਼ੋਰ ਲਾ ਕੇ, ਇਹਦੇ ਭਾਵੇਂ ਖਿਆਲ ਤਾਂ ਅਸੀਂ ਅੱਗੇ ਹੋਰ ਕਰਨ ਦਾ ਪਰ ਹੋ ਨਹੀਂ ਸਕਦੀਆਂ। ਅੱਜ ਇੱਥੇ ਸਾਧ ਸਿੰਘ ਜੀ ਸਮਾਪਤੀ ਕੀਤੀ ਜਾਂਦੀ ਹੈ। ਭੁੱਲਾਂ ਚੁੱਕਾਂ ਦੀ ਖਿਮਾ ਕਰਨੀ ਜੀ।
ਭਾਈ ਮਿਲੈ ਭਾਵੈ ਭਾਇਕਾਰ, ਨਾਨਕ ਨੀਚ ਕਹਿ ਵਿਚਾਰ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।